ਸਾਧ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਪੂਰਬਲੇ ਭਾਗ ਜਾ ਕੇ ਤੇ ਸਮਾਗਮ ਦੇ ਵਿੱਚ ਆਪਾਂ ਇਕੱਤਰ ਹੋਏ। ਇੱਕ ਗੱਲ ਮੈਨੂੰ ਵਾਰ ਵਾਰ ਮੇਰੇ ਅੰਦਰ ਆ ਰਹੀ ਹੈ ਕਿ ਉੱਥੇ ਕਈ ਵਾਰੀ ਇਹ ਸਵਾਲ ਉੱਠਦਾ ਹੈ, ਇਹ ਅਧਿਕਾਰੀ ਹੈ ਜਾਂ ਨਹੀਂ ਹੈ। ਜੇ ਕੋਈ ਮੈਨੂੰ ਪੁੱਛੇ, ਮੇਰਾ ਨਿਸ਼ਚਾ ਹੋਰ ਤਰ੍ਹਾਂ ਹੈ, ਸ਼ਾਇਦ ਠੀਕ ਹੋਵੇ। ਉਹ ਇਹ ਹੈ ਕਿ ਇਹ ਪੰਡਾਲ ਦੇ ਅੰਦਰ ਬਿਨਾਂ ਅਧਿਕਾਰ ਤੋਂ ਕੋਈ ਆਇਆ ਹੀ ਨਹੀਂ। ਜਿਹਨੂੰ ਨਹੀਂ ਅਧਿਕਾਰ ਨਾ ਉਹ ਨਹੀਂ ਆਇਆ। ਜਿਨ੍ਹਾਂ ਦੇ ਪੂਰਵਲੇ ਕਰਮ ਜਾਗੇ ਨੇ ਉਹ ਆਏ ਨੇ ਤੇ ਇੱਕ ਤੋਂ ਇੱਕ ਚੜ੍ਹਦਾ। ਮੈਨੂੰ ਕੋਈ ਅਣਜਾਣ ਨਹੀਂ ਲੱਗਦਾ, ਮੈਂ ਆਪਣਾ ਨਿਸ਼ਚਾ ਦੱਸਦਾ। ਮੇਰਾ ਅੰਦਰਲਾ ਨਿਸ਼ਚਾ ਇਹ ਹੈ ਕਿ ਇਹ ਗੁਰੂ ਨਾਨਕ ਰੂਪ ਦੇ ਵਿੱਚ ਸੰਗਤ ਬੈਠੀ ਹੈ। ਮੈਂ ਕੁਝ ਸੁਣਾਉਣਾ ਨਹੀਂ ਹੈ, ਮੈਂ ਤਾਂ ਜਿਸ ਤਰ੍ਹਾਂ ਇੱਕ ਸਬਕ ਸੁਣਾਉਂਦਾ ਹੁੰਦਾ ਹੈ ਸਟੂਡੈਂਟ, ਐਂ ਤੁਹਾਡੇ ਨਾਲ ਆਪਣਾ ਤਜਰਬਾ ਸਾਂਝਾ ਕਰਨਾ। ਕੋਈ ਉਪਦੇਸ਼ ਦੇਣ ਮੈਂ ਨਹੀਂ ਆਇਆ, ਤੁਹਾਡੇ ਵਰਗਾ ਹੀ ਮੈਂ ਹਾਂ। ਉਹੀ ਪੰਜ ਤੱਤ ਮੇਰੇ ਨੇ, ਉਹੀ ਤੁਹਾਡੇ ਨੇ, ਉਹੀ ਮਨ ਚਿੱਤ ਬੁੱਧ ਮੇਰੇ ਅੰਦਰ ਹੈ, ਉਹੀ ਤੁਹਾਡੇ ਅੰਦਰ ਹੈ, ਉਹੀ ਪੰਜ ਗ੍ਰਾਮ ਮੇਰੇ ਚੱਲਦੇ ਨੇ, ਤੁਹਾਡੇ ਵੀ ਚੱਲਦੇ ਨੇ। ਕੋਈ ਵਿਸ਼ੇਸ਼ ਬਾਤ ਨਹੀਂ ਹੈ, ਮੈਂ ਇਹ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬਿਲਕੁਲ ਸੱਤ ਬੋਲਦਾ, ਮੈਂ ਨਹੀਂ ਕੋਈ ਬਾਤ ਕਰਦਾ, ਨਾ ਮੈਂ ਕੋਈ ਵੱਡਾ ਹੈਗਾ। ਸਧਾਰਨ ਬੰਦਿਆਂ ਵਰਗਾ ਬੰਦਾ ਉਹ ਜੋ ਕੁਛ ਬੋਲਿਆ ਜਾ ਰਿਹਾ ਉਹ ਇੱਥੋਂ ਹੀ ਲਿਆ ਹੋਇਆ, ਤੁਹਾਡੇ ਕੋਲੋਂ ਹੀ ਬਚਪਨ ਦੇ ਵਿੱਚ ਲਿਆ ਸੀ। ਮੇਰੇ ਯਾਦ ਹੈ, ਮੈਂ ਹੈਰਾਨ ਹੁੰਦਾ ਵੀ ਉਹ ਸਮੇਂ ਮੁੜ ਕੇ ਵੀ ਆ ਜਾਣਗੇ ਕਦੇ। ਗੁਰਦੁਆਰਾ ਸਾਹਿਬ ਆਉਣਾ, ਨੰਬਰਦਾਰ ਪ੍ਰੇਮ ਸਿੰਘ ਹੋਣੀ ਹੁੰਦਾ, ਉਹ ਕੀਰਤਨ ਕਰ ਲੈਂਦੇ ਸੀ, ਬੜੇ ਚੰਗੇ ਸੀ ਕ੍ਰਿਸ਼ਤੀ ਹੁੰਦੇ ਹੋਏ, ਫਿਰ ਗੁਰੂ ਦੀ ਸੇਵਾ ਨਿਭਾਉਂਦੇ ਸੀ ਸਾਰੇ ਗੁਰਸਿੱਖ। ਉਸ ਵੇਲੇ ਤਕਰੀਬਨ ਸਾਰੇ ਪਿੰਡ ਦੇ ਇੱਥੇ ਇਸ਼ਨਾਨ ਕਰਕੇ ਭਜਨ ਕਰਿਆ ਕਰਦੇ ਸੀ ਪ੍ਰਕਰਮਾਂ 'ਚ ਬੈਠ ਕੇ। ਮੈਨੂੰ ਉਹ ਪੌੜੀਆਂ ਦੇ ਥੱਲੇ ਇੱਕ ਥਾਂ ਲੱਭ ਗਿਆ ਜਿੱਥੇ ਝਾੜੂ ਰੱਖਦੇ ਸੀ। ਉਹਨਾਂ ਨੇ ਅੰਦਰ ਚਲੇ ਜਾਣਾ ਤੇ ਮੈਂ ਬਾਹਰ ਬੈਠ ਜਾਣਾ, ਪੌੜੀਆਂ ਉਹਦੇ ਵਿੱਚ ਖੁੱਡੇ ਜਾ ਗਏ। ਉਹਦੇ 'ਚ ਇੰਨਾ ਮਨ ਲੱਗਣਾ, ਰਾਤ ਹੋ ਜਾਣੀ 10-11 ਵੱਜ ਜਾਣ, ਘਰਦਿਆਂ ਨੇ ਵੀ ਟੋਲਦੇ ਫਿਰਨਾ ਵੀ ਕਿੱਧਰ ਚਲਿਆ, ਨਾਲ ਦਿਆਂ ਨੂੰ ਪੁੱਛਣਾ ਵੀ ਤੁਹਾਡੇ ਨਾਲ ਖੇਡਦਾ ਸੀ ਕਿੱਥੇ ਗਿਆ। ਉਸ ਦਿਨ ਗਿਆਨੀ ਰਾਮ ਸਿੰਘ ਜੀ ਕੋਈ ਪਤਾ ਨਹੀਂ ਕੀ ਲੈਣ ਵਾਸਤੇ ਆਏ, ਉਹ ਜਦ ਚੱਕਣ ਲੱਗੇ ਝਾੜੂ ਵਗੈਰਾ ਤਾਂ ਮੇਰੇ ਨਾਲ ਹੱਥ ਲੱਗ ਗਿਆ ਗੋਡੇ ਨਾਲ। ਉਹ ਇੱਕਦਮ ਘਬਰਾ ਗਏ ਵੀ ਇਹ ਕੌਣ ਹੈ, ਕੌਣ ਹੈ। ਮੈਂ ਦੱਸਿਆ, ਕਹਿੰਦੇ ਤੂੰ ਇੱਥੇ ਬੈਠਾ, ਕੋਈ ਲੜ ਗਏ ਖਾਪਾ ਜਾਂਦੇ ਨੇ, ਤੂੰ ਇੱਕ ਸੁਸਰੇ ਤੋਂ ਬੈਠਾ। ਬੜਾ ਮੈਨੂੰ ਘੂਰਿਆ ਵੀ ਕਿਉਂਕਿ ਸਿਆਣੇ ਸੀ, ਸਿਆਣੇ ਕਹਿੰਦੇ ਹੀ ਹੁੰਦੇ ਨੇ। ਲੇਕਿਨ ਉਹ ਜਿਹੜੇ ਸਮੇਂ ਸੀ ਨਾ, ਜੋ ਬਿਰਤੀਆਂ ਲੱਗਦੀਆਂ ਸੀ ਇੱਥੇ, ਉਹ ਗੱਲਾਂ ਹੀ ਅਜੀਬ ਨੇ। ਪੜ੍ਹ ਕੇ ਥੋੜਾ ਚਿਰ ਮੈਂ ਖੇਤੀ ਕਰੀ, ਬਲਦ ਨਾਲ ਮੈਂ ਹੱਕਿਆ ਕਰਾਂ, ਮੈਨੂੰ ਹੁਣ ਮੈਂ ਦੱਸਦਾ ਹੁੰਦਾ, ਮੈਂ ਜਦ ਨਹੀਂ ਸੀ ਦੱਸਦਾ। ਉਹ ਬਲਦ ਦੇ ਜੇ ਸੋਟੀ ਮਾਰੋ ਤਾਂ ਤੁਰਦਾ ਨਹੀਂ ਹੈ, ਅਬਰ ਸਿੰਘ ਜਾਏ ਹੋਏ ਐਸੇ ਨੇ ਬਲਦ, ਹਾਲ ਚਲਾਉਂਦੇ ਸੀ ਵਿਚਾਰੇ। ਉਹਨਾਂ ਦਾ ਕੀ ਕਸੂਰ ਸੀ, ਦਿਨ ਰਾਤ ਦੱਬੀ ਫਿਰਦੇ ਸੀ। ਪਹਿਲਾਂ ਤਾਂ ਕਿੱਥੇ ਜਾ ਕੇ ਉਹ ਨਾਲ ਦੇ ਪਿੰਡ ਨੇ ਉੱਥੇ ਜਾ ਕੇ ਹਲ ਜੋੜਨੇ, ਉਹ ਵੀ ਥੱਕ ਜਾਂਦੇ, ਅਸੀਂ ਵੀ ਥੱਕ ਜਾਂਦੇ। ਉਹ ਫਿਰ ਤਿੰਨ ਕਾਲ ਹੁੰਦੇ, ਉਹ ਮੈਂ ਪਿੱਛੇ ਲਾ ਲੈਣਾ। ਪਿੱਛੇ ਲਾਇਆ ਉਹਨਾਂ ਨੂੰ ਤਾਂ ਡੰਡੇ ਡੁੰਡੇ ਮਾਰ ਕੇ ਤੋਰੀ ਜਾਣੇ, ਮੈਂ ਡੰਡਾ ਨਾ ਮਾਰਨਾ। ਉਹ ਸਾਡਾ ਛੋਟਾ ਭਰਾ ਸੀ, ਉਹਨਾਂ ਦਾ ਲੜਕਾ ਇੱਥੇ ਬੈਠਾ ਵਿੱਚ, ਉਹ ਮੇਰਾ ਲੰਮੀ ਹਲਾਈ ਦੇ ਵਿੱਚ ਮੁੜ ਕੇ ਮੈਂ ਸਾਰਿਆਂ ਦੇ ਮੂਹਰੇ ਆ ਜਾਣਾ, ਮੇਰੇ ਪਿੱਛੇ ਹੋ ਜਾਣਾ, ਉਹਨੂੰ ਗੁੱਸਾ ਆ ਜਾਣਾ ਵੀ ਇੱਕ ਹਥਿਆਰ ਖਾ ਗਿਆ ਹੈ, ਉਹਨੇ ਮੇਰੇ ਵਾਲੀ ਜੋੜੀ ਫੜਨੀ ਕੁੱਟਣੀਆਂ ਨੇ, ਮੈਂ ਉਹਨੂੰ ਮਾਰਨਾ ਕੁੱਟਣਾ ਇਹਨਾਂ ਨੂੰ। ਪਰ ਉਹਨੇ ਪਿੱਛੇ ਲਿਆ ਕੇ ਛੱਡਣੀ, ਕਹਿਣਾ ਤੂੰ ਕੁਛ ਕਹਿੰਦਾ ਨਹੀਂ, ਗੁਰਮੁਖਾ ਕਰੀ ਜਾਣਾ। ਹੁਣ ਇਹ ਮੈਂ ਭੇਤ ਨਹੀਂ ਸਿਖਾਉਂਦਿਆ ਕਿਸੇ ਕੋਲ ਵੀ ਮੈਂ ਛੋਟੀ ਕਿਉਂ ਨਹੀਂ ਸੀ ਮਾਰਦਾ, ਤੁਸੀਂ ਸਾਰੇ ਹੈਰਾਨ ਹੋਵੋਗੇ ਕਿਉਂਕਿ ਕਮਲੀਆਂ ਦੀਆਂ ਗੱਲਾਂ ਹੁੰਦੀਆਂ ਇਹ। ਮੈਂ ਨਹੀਂ ਸੀ ਮਾਰਦਾ, ਮੈਂ ਗੁਰੂ ਨਾਨਕ ਸਾਹਿਬ ਦਾ ਧਿਆਨ ਕਰਦਾ ਸੀ ਇੱਥੇ। ਉਹ ਧਿਆਨ ਇੰਨਾ ਪਰਪੱਕ ਹੋ ਗਿਆ, ਜੇ ਮੈਂ ਅਸਮਾਨ ਵੱਲ ਦੇਖਦਾ ਤਾਂ ਐਡੀ ਸ਼ਕਲ ਹੋ ਕੇ ਉਹ ਮੇਰੇ ਸਾਹਮਣੇ, ਜੇ ਮੈਂ ਕਿਸੇ ਹੋਰ ਚੀਜ਼ ਵੱਲ ਦੇਖਦਾ ਉਹ ਮੇਰੇ ਸਾਹਮਣੇ, ਜੇ ਮੈਂ ਫਾਲੇ ਵੱਲ ਦੇਖਦਾ ਉਹ ਧਰਤੀ ਜਿੱਥੇ ਐਂ ਫੜਤੀ ਜਾਂਦੀ ਹੈ ਉੱਥੇ ਉਹ ਸਾਹਮਣੇ। ਜੇ ਮੈਂ ਸੋਟੀ ਚੱਕੀ ਮਾਰਾਂ ਕਿੱਥੇ, ਜਦ ਮਾਰਦਾ ਮੂਹਰੇ ਗੁਰੂ ਨਾਨਕ ਸਾਹਿਬ ਨੂੰ। ਇਹ ਬੜੀ ਅਜੀਬ ਬਾਤ ਹੈ, ਮੈਂ ਸੋਟੀ ਮਾਰਨ ਨੂੰ ਥਾਂ ਹੀ ਨਹੀਂ ਹੈ ਕਿਤੇ, ਫਿਰ ਤਾਂ ਮਹਾਰਾਜ ਆਪ ਹੀ ਨੇ। ਸੋ ਉਹ ਦਿਨ ਸੀਗੇ ਜਿਹਨਾਂ ਨੂੰ ਸਾਧਨਾ ਦੇ ਦਿਨ ਕਿਹਾ ਜਾਂਦਾ, ਇਹਦੇ ਬਗੈਰ ਆਦਮੀ ਲੰਘਦਾ ਨਹੀਂ ਹੁੰਦਾ। ਸਾਧਨਾ ਜ਼ਰੂਰੀ ਹੈ ਹਰ ਬੰਦੇ, ਚਾਹੇ ਕੋਈ ਹੈ, ਕਿਉਂਕਿ ਤੁਸੀਂ ਇਸ ਵੇਲੇ ਸਾਰੇ ਜਗਿਆਸੂ ਬੈਠੇ ਹੋ। ਮੈਂ ਨਹੀਂ ਕਹਿੰਦਾ ਵੀ ਇੱਥੇ ਦੂਏ ਵੀ ਆਏ ਹੋਏ ਨੇ, ਕੋਈ ਨਹੀਂ ਆਇਆ। ਜੇ ਹੋਵੇ ਤਾਂ ਇੱਥੇ ਕੱਲ ਯੁੱਗ ਵਰਤਿਆ ਪਿਆ ਹੋਵੇ, ਰੌਲਾ ਪਾਉਂਦੇ ਅਸੀਂ ਕਿ ਚੁੱਪ ਕਰੋ ਚੁੱਪ ਕਰੋ। ਸੋ ਸਾਰੇ ਜਗਿਆਸੂ ਹੈ, ਉਹ ਸੁਣਨ ਵਾਸਤੇ ਆਪਾਂ ਇਕੱਠੇ ਹੋਏ ਹਾਂ ਇੱਕ ਸਾਲ ਤੋਂ ਬਾਅਦ। ਇਹ ਵੀ ਮਹਾਰਾਜ ਨੇ ਚਾਂਸ ਬਣਾ ਤਾ ਆਪਾਂ ਨੂੰ ਫੇਰ ਇਕੱਠੇ ਹੋਣ ਨੂੰ, ਕਿਉਂਕਿ ਆਹ ਜਿਹੜਾ ਸਰੀਰ ਹੈ ਨਾ ਇਹ 1918 ਦਾ ਮਾਡਲ ਹੈ, 82 ਸਾਲ ਇਹ ਨੂੰ ਹੋ ਚੁੱਕੇ ਨੇ। ਆਪਰੇਸ਼ਨ ਮੈਨੂੰ ਕਰਾਉਣਾ ਪਿਆ, ਮੈਂ ਕਰਾਉਂਦਾ ਨਹੀਂ ਸੀ ਪਹਿਲਾਂ, ਡਾਕਟਰਾਂ ਨੇ ਮੈਨੂੰ ਬੜਾ ਕਿਹਾ ਵੀ ਆਪਰੇਸ਼ਨ ਕਰਾ ਲੈ। ਮੈਂ ਕਿਹਾ ਡਾਕਟਰ ਸਾਹਿਬ ਮੈਨੂੰ ਐਂ ਦੱਸੋ, ਮੇਰੇ ਸਤਿਗੁਰੂ ਇਹ ਕਹਿੰਦੇ ਨੇ ਗਿਣ ਗਣ ਕਰ ਲਏ ਸਭ ਦਿਨ ਸਾਸ, ਮੈਂ ਵਧਣ ਘਟਣ ਤਿੰਨ ਸਾਸ, ਜੀਵਨ ਲੋੜੇ ਮਹਾਂਮੋਹ ਨਾਨਕ ਦੇਵ ਗਵਾਸ, ਵੀ ਮੇਰੇ ਸਤਿਗੁਰੂ ਨੇ ਸਾਹ ਗਿਣ ਕੇ ਭੇਜੇ ਹੋਏ ਨੇ। ਮੈਂ ਜੇ ਕਹਾਂ ਮੈਂ ਹੋਰ ਜਿਉਂਦਾ ਰਹਾਂ ਤਾਂ ਮੇਰੇ ਨਾਲ ਗਵਾਰ ਦੁਨੀਆਂ ਚ ਕਿਹੜਾ। ਉਹ ਜ਼ੋਰ ਲਾ ਰਹੇ ਡਾਕਟਰ ਅਮਰੀਕਾ ਚ, ਡਾਕਟਰ ਸੋਨੀ ਸੀ ਕਹਿੰਦਾ ਸਾਡੇ 7 ਡਾਕਟਰਾਂ ਦੀ ਟੀਮ ਹੈ, ਤੁਹਾਡਾ ਲੱਖਾਂ ਰੁਪਇਆ ਖਰਚਾ ਆਜੂਗਾ ਆਪਰੇਸ਼ਨ ਤੇ, ਅਸੀਂ ਸਾਰਾ ਫ੍ਰੀ ਕਰਾਂਗੇ। ਮੈਂ ਕਿਹਾ ਡਾਕਟਰ ਸਾਹਿਬ ਮੈਨੂੰ ਇੱਕ ਗੱਲ ਦੱਸੋ, ਜਾਣਾ ਤਾਂ ਸੰਸਾਰ ਤੋਂ ਸਭ ਨੇ ਹੈ। ਕਹਿੰਦੇ ਹਾਂ। ਮੈਂ ਕਿਹਾ ਆਹ ਜਿਹੜਾ ਹਾਰਟ ਵਾਲਾ ਕੰਮ ਹੈ ਨਾ, ਇਹ ਤੂੰ ਸਿਖਾਲਾ ਜਾਣ ਦਾ ਕੋਈ ਸਾਧਨ ਹੀ ਨਹੀਂ ਹੈ, ਸਭ ਤੇ ਸਿਖਾਲਾ ਸਾਧਨ ਹੈ। ਮੈਂ ਕਿਹਾ ਤੂੰ ਇਹੀ ਜੀ ਮੈਂ ਵਧੀਆ ਚੀਜ਼ ਛੱਡ ਕੇ ਖਬਰਾਂ, ਮੈਨੂੰ ਕੋਈ ਨਮੂਨੀਆ ਹੋ ਜਾਵੇ, ਕੋਈ ਹੋਰ ਸੱਟ ਲੱਗੇ, ਤੜ ਤੜਫ ਕੇ ਜਾਣ ਦੇਵਾਂ। ਮੈਂ ਨਾ ਕਰਾਇਆ। ਅਚਾਨਕ ਗੁਰਦੁਆਰੇ ਸਾਹਿਬ ਮੈਂ ਜਾ ਕੇ ਰਤਵਾੜਾ ਸਾਹਿਬ ਗਿਆ, ਉੱਥੇ ਬਿਮਾਰ ਹੋ ਗਿਆ, ਇੰਨਾ ਜ਼ੋਰ ਦੀ ਦਰਦ ਉੱਠਿਆ, ਹਸਪਤਾਲ ਜਾਣਾ ਪਿਆ। ਸਾਰੀ ਸੰਗਤ ਉੱਥੇ ਪਹੁੰਚ ਗਈ, ਡਾਕਟਰਾਂ ਨੂੰ ਫਿਕਰ ਪੈ ਗਿਆ ਵੀ ਕੀ ਕਰਾਂਗੇ। ਪਹਿਲੇ ਪੂਰੇ ਉਹਨਾਂ ਦੇ ਟੁੱਟਦੇ ਜਾਣ, ਅਸੀਂ ਪੁਲਿਸ ਬੁਲਾਈ, ਮੈਨੂੰ ਕਿਹਾ ਮੈਂ ਕਿਹਾ ਅਖਬਾਰ ਚ ਕਢਾ ਦਿਓ ਵੀ ਕੋਈ ਨਾ ਮੇਰੀ ਖਬਰ ਲੈਣ ਆਵੇ। ਸਭ ਨੂੰ ਬੇਨਤੀ ਕਰਕੇ ਭੇਜੀ ਵੀ ਤੁਸੀਂ ਇੱਥੇ ਰਹੋ, ਮੈਂ ਚੰਗਾ ਭਲਾ। ਪਰ ਸੰਗਤ ਨਹੀਂ ਸੀ, ਸੰਗਤ ਦੇ ਮਨ ਚ ਬਹੁਤ ਬਿਰਹਾ ਪਿਆਰ ਹੰਝੂ ਜਾਂਦੇ ਸੀ। ਮੈਨੂੰ ਵੀ ਮਹਿਸੂਸ ਹੁੰਦਾ ਸੀ ਮੈਂ ਇਹ ਪਿਆਰ ਕਰਦੇ ਨੇ, ਇਹਨਾਂ ਨੂੰ ਬੜਾ ਔਖਾ ਹੋਣਾ। ਡਾਕਟਰਾਂ ਨੇ ਮਸ਼ੀਨਾਂ ਦੀਆਂ ਲਾਤੀਆਂ ਤੇ ਉਹਦੇ ਬਾਅਦ ਡਾਕਟਰ ਉੱਥੇ ਜਿਹੜੇ ਵੱਡੇ ਨੇ ਕਹਿਣ ਲੱਗੇ ਬਾਬਾ ਜੀ ਹਾਰਟ ਟ੍ਰਬਲ ਤੁਹਾਨੂੰ ਝਟਕਾ ਪਿਆ ਇੱਕ। ਮੈਂ ਹੱਥ ਪਿਆ, ਮੈਂ ਗਿਆ ਤਾਂ ਹੈ ਨੀ। ਕਹਿੰਦੇ ਅਸੀਂ ਜਾਣ ਨੀ ਦੇਣਾ, ਸਵੇਰੇ ਤੁਹਾਡਾ ਆਪਰੇਸ਼ਨ ਕਰ ਦੇਣਾ। ਮੈਂ ਕਿਹਾ ਮੈਂ ਤਾਂ ਨੀ ਕਰਾਉਣਾ। ਕਹਿੰਦੇ ਵੀ ਅਜੇ ਮੰਨ ਜਾਓ। ਮੈਂ ਕਿਹਾ ਕੀ ਕਰਾਂਗੇ, ਜੇ ਔਟ ਟੁੱਟ ਗਈ ਫਿਰ ਤਾਂ ਜੁੜਨੀ ਨੀ ਹੈ, ਐਵੇਂ ਤੁਸੀਂ ਬਾੜ ਬੜਾਈ ਕਰੋ। ਲੇਕਿਨ ਹਾਲਤ ਇਹ ਹੋਈ ਕਿ ਮੈਨੂੰ ਉਸੇ ਵੇਲੇ ਜਹਾਜ਼, ਉਹ ਕਹਿੰਦੇ ਅਸੀਂ ਤਾਂ ਜ਼ਬਰਦਸਤੀ ਕਰ ਦੇ। ਮੈਂ ਕਿਹਾ ਮੈਂ ਸੋਚੋ ਨੀ ਫਿਰ ਕਰਾਉਂਦਾ। ਦਿੱਲੀ ਤੋਂ ਉਸੇ ਵੇਲੇ ਜਹਾਜ਼ ਮੰਗਵਾਇਆ, ਸਪੈਸ਼ਲ ਜਹਾਜ਼, ਉਹ ਡਾਕਟਰਾਂ ਦਾ ਹੁੰਦਾ, ਚਾਰ ਪੰਜ ਡਾਕਟਰ ਆਏ ਉਹਦੇ ਚ। ਮੈਂ ਕਿਹਾ ਸਕੋਟ ਜਾਣਾ, ਉੱਥੇ ਮੈਨੂੰ ਮਿਲਣਾ ਸੀ ਡਾਕਟਰ, ਉੱਥੇ ਮੈਂ ਚਲਿਆ ਗਿਆ। ਉਹ ਆਪਰੇਸ਼ਨ ਹੋਇਆ ਤੇ ਉੱਥੇ ਮੈਂ ਇੱਕ ਅਨੁਭਵ ਤੁਹਾਡੇ ਨਾਲ ਸਾਂਝਾ ਕਰਦਾ। ਉਹ ਇਹ ਕਿ ਅੰਤ ਸਮਾਂ ਅਸੀਂ ਦੇਖਿਆ ਨਹੀਂ ਹੈ, ਪਰ ਮੈਂ ਬਿਲਕੁਲ ਕੰਢੇ ਤੇ ਸੀਗਾ ਵੀ ਹੁਣ ਮੈਂ ਚਲੇ ਜਾਣਾ। ਉਹਦੇ ਵਾਸਤੇ ਮੈਂ ਤਿਆਰੀ ਕਰਦਾ ਸੀ, ਤੇ ਇਹ ਵੀ ਸੋਚਦਾ ਸੀ ਮੈਂ ਆਤਮਾ, ਮੈਂ ਤਾਂ ਮਰਨਾ ਨਹੀਂ। ਸਰੀਰ ਇਹੋ ਜਿਹੇ ਹਜ਼ਾਰਾਂ ਪਹਿਨਣੇ ਨੇ, ਮੈਂ ਤਾਂ ਮਰਨਾ ਨਹੀਂ। ਗੁਰੂ ਨਾਨਕ ਸਾਹਿਬ ਤੋਂ, ਵਾਹਿਗੁਰੂ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਤੋਂ ਮਹਾਰਾਜ ਜੀ ਤੱਕ ਫਿਲਮ ਚੱਲ ਜਾ ਕਰਿਆ, ਮਹਾਰਾਜ ਜੀ ਤੱਕ ਆ ਜਾ ਕਰ। ਮੈਂ ਇੱਕੋ ਗੱਲ ਕਹਿੰਦਾ ਸੀ, ਮੈਂ ਮਹਾਰਾਜ ਜੋ ਤਾਂ ਲੈ ਕੇ ਜਾਣਾ ਠੀਕ ਹੈ, ਜੇ ਤੁਸੀਂ ਮੈਨੂੰ ਜ਼ਿੰਦਗੀ ਦੇਣੀ ਹੈ ਤਾਂ ਲੰਗੜੀ ਜੀ ਨਾ ਦਿਓ ਵੀ ਐਵੇਂ ਬਿਮਾਰ ਹੋਵਾਂ। ਮੇਰਾ ਸੁਭਾਅ ਹੈ ਸੇਵਾ ਕਰਨ ਦਾ, ਮੈਂ ਔਖਾ ਹੋ ਜਾਊਂ, ਉਦਾਸ ਹੋ ਜਾਊਂ ਜੇ ਮੈਂ ਮੰਜੇ 'ਤੇ ਪੈ ਗਿਆ। ਨਹੀਂ ਮੈਨੂੰ ਲੈ ਚਲੋ। ਇੱਕ ਬੇਨਤੀ ਮੈਂ ਕਰਦਾ ਵੀ ਅੱਜ ਤੱਕ ਮੈਂ ਅਰਦਾਸ ਨਹੀਂ ਕਰੀ, ਮੈਂ ਤੁਹਾਨੂੰ ਸਾਫ ਦੱਸਦਾ ਮੈਂ ਨਹੀਂ ਕਦੇ ਅਰਦਾਸ ਕਰੀ ਆਪਣੇ ਵਾਸਤੇ। ਉਹ ਐ ਨਹੀਂ ਕਰੀ ਵੀ ਮਹਾਰਾਜ ਕਿਤੇ ਦੂਰ ਹੈ ਜੇ ਮੇਰਾ ਮਿੱਤਰ ਹੈ ਮੈਂ ਉਹਦੇ ਮੂਹਰੇ ਹੱਥ ਬੰਨ ਬੰਨ ਕਿਉਂ ਕਹੀ ਜਾਵਾਂ, ਉਹ ਜਾਣਦਾ ਬਿਨਾਂ ਬੋਲੇ ਜਾਂਦਾ। ਮੈਂ ਮਹਾਰਾਜ ਜੀ ਮੈਂ ਕਹਿਣਾ ਵੀ ਮੈਨੂੰ ਕਸੂਟੇ ਦੇ ਥਾਂ ਨਾ ਸੁੱਟ ਦਿਓ, ਆਪਣੇ ਚਰਨਾਂ ਚ ਰੱਖਿਓ ਜੇ ਲੈ ਕੇ ਜਾਣਾ। ਉਹ ਦਿਲੀ ਅਰਦਾਸਾਂ ਸੀਗੀਆਂ, ਕਈ ਪ੍ਰੇਮੀਆਂ ਨੇ ਕਈ ਗੱਲਾਂ ਉੱਥੇ ਦੇਖੀਆਂ। ਤੇ ਉਹ ਡਾਕਟਰ ਮੈਨੂੰ ਪੰਜਵੇਂ ਦਿਨੇ ਕਹਿਣ ਲੱਗ ਗਏ, ਇੱਕ ਡਾਕਟਰ ਸੀਗਾ ਦੱਤ, ਉਹ ਤੀਏ ਦਿਨੇ ਆ ਗਿਆ ਮੇਰੇ ਕੋਲ ਆਪਰੇਸ਼ਨ ਤੋਂ ਬਾਅਦ। ਡਾਕਟਰਾਂ ਨੇ ਕਿਹਾ ਸੀ ਤੁਸੀਂ ਬੋਲਿਓ ਨਾ, ਉਹਨੇ ਆ ਕੇ ਕੋਈ ਰੂਹਾਨੀ ਗੱਲ ਚਲਾ ਲਈ, ਮੈਂ ਅੱਧਾ ਘੰਟਾ ਬੋਲੀ ਗਿਆ। ਉਹ ਡਾਕਟਰ ਕਹਿਣ ਲੱਗਿਆ ਵੀ ਮੈਂ ਜਾਤੀ ਕੀਤੀ ਆ ਤੁਹਾਨੂੰ ਅੱਧਾ ਘੰਟਾ ਬੁਲਾਇਆ, ਪਰ ਮੈਂ ਇੱਕ ਗੱਲ ਕਹਿਣਾ ਵੀ ਤੁਸੀਂ ਨਾ 3 ਦਿਨ ਐਡਵਾਂਸ ਰਾਜੀ ਹੋ ਰਹੇ ਹੋ। ਡਾਕਟਰ ਹੈਰਾਨ ਨੇ ਵੀ ਇੰਨੀ ਛੇਤੀ ਆ, ਉਮਰ ਹੋਵੇ ਪਹਿਲਾਂ 82 ਸਾਲ ਦੇ ਦਾ ਕੋਈ ਪੜਦਾ ਨਹੀਂ, ਫਿਰ ਰਾਜੀ ਨਹੀਂ ਉਹਨੇ ਹੋਣਾ। ਕਿਹਾ ਤੁਸੀਂ ਇਕਦਮ ਰਾਜੀ ਹੋ ਗਏ। 6ਵੇਂ ਦਿਨ ਮੈਂ ਤੁਰਨ ਲੱਗ ਗਿਆ, ਤੁਰਨਾ ਵੀ ਥੋੜੇ ਜਿਹੇ ਦਿਨਾਂ ਦੇ ਵਿੱਚ 3 ਕਿਲੋਮੀਟਰ ਘੁੰਮਣ ਲੱਗ ਗਿਆ ਹਸਪਤਾਲ ਚ। ਉਹ ਇੱਕ ਹੋਰ ਮੇਰੇ ਆ ਗਈ ਜਿਹਨੂੰ ਜਨੇਊ ਕਹਿੰਦੇ, ਉਹ ਸਾਥੀ ਤੇ ਨਿਕਲਿਆ, ਉਹ ਬਹੁਤ ਦੁਖੀ ਕਰਿਆ ਉਹਨੇ ਮੈਨੂੰ, ਅਜੇ ਵੀ ਹੈਗਾ। ਤੇ ਉਹਦੇ ਨਾਲ ਮੇਰੇ ਗਿਲਟੀ ਵੱਜ ਗਈ ਇੱਥੇ, ਉਹ ਵਧੀ ਹੋਈ ਡਾਕਟਰਾਂ ਦੇ। ਮੈਂ ਦਿਖਾਉਂਦਾ ਨਹੀਂ ਸੀ ਮੈਂ ਕੀ ਦਿਖਾਉਣਾ, ਅਚਾਨਕ ਮੈਂ PGI ਗਿਆ, ਉੱਥੇ ਡਾਕਟਰ ਕਹਿੰਦੇ ਦੇਖ ਲਈਏ। ਉੱਥੇ ਮੈਨੂੰ ਕਹਿਣ ਲੱਗੇ ਤੁਹਾਨੂੰ ਤਾਂ ਕੈਂਸਰ ਹੋ ਗਿਆ। ਮੈਂ ਕਿਹਾ ਇਹ ਤਾਂ ਬੜਾ ਔਖਾ ਹੁੰਦਾ, ਚੱਲ ਕੋਈ ਨਹੀਂ ਮੈਨੂੰ ਕੋਈ ਦਵਾਈ ਦੇ ਦਿਓ ਜਿਹਦੇ ਨਾਲ ਪੇਨ ਨਾ ਹੋਵੇ। ਕਹਿੰਦੇ ਨਹੀਂ ਨਹੀਂ ਅਸੀਂ ਇਲਾਜ ਕਰਨਾ, ਪਰ ਤੁਹਾਡੇ ਕੇਸ ਲੈ ਜਾਣਗੇ, ਦਾੜੀ ਲੈ ਜੂ। ਬੜਾ ਫੇਰ ਨਹੀਂ ਮੈਂ ਕਰਾਉਂਦਾ ਇਲਾਜ। ਮੈਂ ਇੰਗਲੈਂਡ ਚ ਲੈ ਗਿਆ, ਉੱਥੇ ਡਾਕਟਰ ਮੈਨੂੰ ਮਿਲੇ, ਉਹ ਕਹਿੰਦੇ ਬਿਲਕੁਲ ਗਲਤ, ਤੁਹਾਨੂੰ ਕੁਛ ਨਹੀਂ ਹੋਇਆ, ਗਿਲਟੀ ਹੋਈ ਆ ਲੋਅਰ ਗ੍ਰੇਡ ਦਾ ਲਿੰਫੋਮਾ ਹੋਇਆ। ਉਹ ਹੁੰਦਾ ਉਹਦੀ ਕਿਸਮ ਦਾ, ਪਰ ਉਹਨੂੰ ਅਸੀਂ ਲੱਕੀ ਕਹਿੰਦੇ ਹਾਂ, ਲੱਕੀ। ਇਹ ਕਹਿੰਦੇ ਗੋਲੀਆਂ ਦੋ ਖਾਣੀਆਂ ਨੇ ਤੁਸੀਂ, ਇਹਦੇ ਨਾਲ ਹੱਟ ਜੂ। ਹੁਣ ਮੈਂ 14 ਦਿਨ ਦਵਾਈ ਖਾਂਦਾ, 14 ਦਿਨ ਨਹੀਂ ਖਾਂਦਾ। ਉਹ ਡਾਕਟਰ ਖੂਨ ਦੇਖਦੇ ਨੇ, ਖੂਨ ਦੇਖ ਕੇ ਉਹਦੇ ਚ ਦੇਖਦੇ ਨੇ ਵੀ ਅਸਰ ਨਾ ਕਰ ਦਿਓ। ਡਾਕਟਰ ਮੈਨੂੰ ਕਹਿੰਦਾ ਵੀ ਇਹਦਾ ਜੇ ਰਿਐਕਸ਼ਨ ਹੋ ਗਿਆ ਨਾ, ਉਹਦਾ ਇਲਾਜ ਨਹੀਂ ਸਾਡੇ ਕੋਲ। ਉਹਨੇ 15 ਦਿਨਾਂ ਬਾਅਦ ਕਹਿਤਾ, ਕਹਿੰਦਾ ਤੁਹਾਡੀ ਬਾਡੀ ਰਿਸਪੌਂਸ ਕਰ ਗਈ। ਮੈਂ ਕਿਹਾ ਮਹਾਰਾਜ ਨੇ ਨਾ ਮੈਨੂੰ ਬਿਲਕੁਲ ਫਿੱਟ ਫਾਰ ਕਰਨਾ, ਇੱਥੋਂ ਦੇ ਉੱਤੇ ਉੱਤੇ ਮੇਰਾ ਸਾਰੇ ਖਰਾਬ ਹੈ, ਦੰਦ ਖਰਾਬ ਹੈ। ਕਹਿੰਦੇ ਦੰਦ ਅਸੀਂ ਲਾ ਦਿੰਦੇ ਹਾਂ, ਮੈਂ ਕਿਹਾ ਹਾਲੇ ਨਾ ਛੇੜਿਓ। ਅੱਖ ਦਿਖਾਈ, ਉਹ ਕਹਿੰਦੇ ਅੱਖ ਤੁਹਾਡੀ 8 ਮਹੀਨੇ ਨਹੀਂ ਅਜੇ ਕਿਧਰੇ ਜਾਂਦੀ, ਆਹ ਠੀਕ ਹੈ। ਕੰਨ ਦਿਖਾਏ, ਕਹਿੰਦੇ ਤੁਹਾਡਾ ਪਰਦਾ ਕੋਈ ਨਹੀਂ ਪਟਿਆ। ਇੱਥੇ ਡਾਕਟਰਾਂ ਨੇ ਕਿਹਾ ਤੁਹਾਡੇ ਪਰਦੇ ਫਟ ਗਏ, ਉਹ ਕਹਿੰਦੇ ਸੋਜਿਸ਼ ਆਈ ਹੋਈ। ਉਹ ਕਹਿੰਦੇ ਦਿਨਾਂ ਜੀ ਨਵੇਂ ਨਰੋਲ ਹੋ ਜਾਊਗੇ, ਪਹਿਲਾਂ ਨਾਲੋਂ ਵੀ ਚੰਗੇ ਹੋ ਜਾਊਗੇ। ਮੈਂ ਫੀਲ ਕਰਿਆ ਵੀ ਮੈਂ ਪਹਿਲਾਂ ਨਾਲੋਂ ਚੰਗਾ। ਪਹਿਲਾਂ ਮੈਂ ਪ੍ਰਸ਼ਾਦਾ ਨਹੀਂ ਸੀ ਛਕਦਾ, ਲੰਗਰ ਦਾ ਕਦੇ ਵੀ ਨਹੀਂ ਛਕਿਆ, ਹੁਣ 2 ਦਿਨ ਹੋਏ ਮੈਂ ਪ੍ਰਸ਼ਾਦਾ ਛਕ ਲੈਣਾ। ਉਹ ਮੇਰੇ ਮਨ ਚ ਹੋਇਆ ਵੀ ਇਹ ਮਹਾਰਾਜ ਨੇ ਨਾ ਇਹ ਪੁਰਾਣੀ ਗੱਡੀ ਤੋਂ ਫੇਰ ਸੇਵਾ ਲੈਣੀ ਹੈ। ਸੋ ਮੈਂ ਉੱਥੋਂ ਹੀ ਇਹਨਾਂ ਨੂੰ ਟੈਲੀਫੋਨ ਕਰਿਆ ਵੀ ਧਮੋੜ ਦੇ ਦੀਵਾਨ ਹਰ ਹਾਲਤ ਚ ਲਾਉਣੇ ਨੇ, ਬਹਿਰਾਮ ਦੇ ਲਾਉਣੇ ਨੇ, ਮੈਂ ਕੋਸ਼ਿਸ਼ ਕਰੂੰਗਾ ਵੀ ਸੰਗਤ ਦੇ ਦਰਸ਼ਨ ਕਰ ਸਕਾਂ। ਇਹ ਤੁਹਾਡੀ ਮਿਹਰ ਹੋ ਗਈ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਫੇਰ ਆ ਕੇ ਦਰਸ਼ਨ ਕਰ ਲਏ। ਸੋ ਆਪਾਂ ਜੋ ਗੱਲਬਾਤ ਹੈ ਉਹਦੀ ਸਾਂਝ ਪਾਉਣੀ ਹੈ। ਮੇਰਾ ਇਹ ਸਵਾਲ ਹੈ ਕਿ ਮੈਂ ਇਸ ਗੱਲ 'ਤੇ ਵਿਸ਼ਵਾਸ ਰੱਖਦਾ ਕਿ ਪੋਜ਼ਿਟਿਵ ਐਕਸ਼ਨ ਹੋਣਾ ਚਾਹੀਦਾ। ਇਹ ਨਹੀਂ ਹੈ ਵੀ ਸੁਣਾ ਸੁਣਾ ਕੇ ਹਟਾ ਦਈਏ, ਸੁਣ ਲਿਆ ਤੁਸੀਂ ਚਲੇ ਗਏ ਘਰਾਂ ਨੂੰ। ਮੇਰੇ ਮਨ 'ਚ ਹੁੰਦਾ ਵੀ ਕੋਈ ਇਹਦਾ ਅਸਰ ਵੀ ਹੋਇਆ। ਇਹੀ ਹਾਲ ਸਾਡਾ ਹੈਗਾ ਸਮਾਗਮ ਦਾ। ਸਮਾਗਮ ਦੁਨੀਆ ਕਰਦੀ ਹੈ, ਪਰ ਸਾਡਾ ਜਿਹੜਾ ਸਮਾਗਮ ਕਰਨ ਦਾ ਤਰੀਕਾ ਹੈ ਉਹ ਇਹ ਹੈ ਕਿ ਅਸੀਂ ਵੱਡੇ ਵੱਡੇ ਵਿਦਵਾਨਾਂ ਨੂੰ, ਪ੍ਰੋਫੈਸਰਾਂ ਨੂੰ, ਸੰਤਾਂ ਨੂੰ ਲਿਖ ਕੇ ਦਿੰਦੇ ਹਾਂ ਵੀ ਤੁਸੀਂ ਇਹਦੇ 'ਤੇ ਬੋਲਣਾ, ਕਿਉਂ ਨਹੀਂ ਇੱਕੋ ਪਾਸੇ ਬੋਲੀ ਜਾਂਦੇ ਹੁੰਦੇ ਨੇ ਸਾਰੇ। ਉਹਦੇ ਬਾਅਦ ਅਸੀਂ ਦੇਖਦੇ ਹਾਂ ਵੀ ਇਹਦਾ ਰਿਐਕਸ਼ਨ ਕੀ ਹੋਇਆ, ਕਿੰਨਾ ਸੁਧਾਰ ਹੋਇਆ, ਕਿੰਨੀ ਤਰੱਕੀ ਹੋਈ। ਇੰਨਾ ਲੱਖਾਂ ਰੁਪਈਆ ਖਰਚਿਆ ਪਿਛਲੇ ਸਮਾਗਮ 'ਤੇ, ਸਾਡਾ 15 ਲੱਖ ਰੁਪਈਆ ਖਰਚਾਇਆ, ਵੀ ਇਹ ਐਵੇਂ ਹੀ ਗਿਆ ਕਿ ਕੋਈ ਫਾਇਦਾ ਵੀ ਇਹਦਾ ਹੋਇਆ। ਸੋ ਉਹਦੇ ਵਾਸਤੇ ਮੈਂ ਜਿਹੜਾ ਮੇਰਾ ਜੀਵਨ ਹੈ ਨਾ ਉਹ ਐਂ ਨਹੀਂ ਹੈ, ਕਿਉਂ ਪੈਸੇ ਦੀ ਤਾਂ ਮੈਨੂੰ ਲੋੜ ਨਹੀਂ ਸੀ। ਮੈਨੂੰ ਮਹਾਰਾਜ ਨੇ ਫਾਰਮ ਦਿੱਤਾ, ਬੜਾ ਕਾਮਯਾਬ ਫਾਰਮ ਸੀ, ਮੈਂ ਪ੍ਰਸ਼ਾਦੇ ਛੱਡਦਾ ਆਪਣੇ। ਤੇ ਹੁਣ ਜਿਹੜੇ ਉਹਦੇ ਰਹਿੰਦੇ ਖੁੰਹਦੇ ਪੈਸੇ ਸੀ ਮੈਂ ਫੇਰ ਧਮੋਟ 'ਚ ਲਾ ਤੇ, ਉਹਦਾ ਮੈਨੂੰ ਕੋਈ ਹੈ ਨਹੀਂ ਗਰਜ। ਪੈਸਾ ਹੋਵੇ ਨਾ ਹੋਵੇ, ਪਰ ਜਿਹੜੀਆਂ ਜ਼ਿੰਮੇਵਾਰੀਆਂ ਪੈਂਦੀਆਂ ਵੀ ਆਹ ਤੈਅ ਕਰਨਾ ਹੈ ਤੈਅ ਕਰਨਾ। ਹੁਣ ਇੱਥੇ ਡਿਸਪੈਂਸਰੀ ਬਣਾਉਣੀ ਸੀ, ਇੱਕ ਜ਼ਿੰਮੇਵਾਰੀ ਸੀ ਮੇਰੇ ਉੱਤੇ, ਮੋਰਲ ਜ਼ਿੰਮੇਵਾਰੀ ਸੀ। ਉਹਦੇ ਵਾਸਤੇ ਪੈਸੇ ਦੀ ਵੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਮੁਸਲਮਾਨਾਂ ਨੇ ਕਿਹਾ ਵੀ ਸਾਨੂੰ ਸਾਡਾ ਕੋਈ ਪ੍ਰਬੰਧ ਕਰੋ, ਚਾਰ ਮਾਜਰੇ ਸੀਗੇ। ਮੈਂ ਕੀ ਚਾਹੁੰਦੇ ਹੋ? ਕਹਿੰਦੇ ਕੋਈ ਨਮਾਜ਼ ਪੜ੍ਹਨ ਦੀ ਜਗ੍ਹਾ ਬਣਾ ਦਿਓ। ਮੈਂ ਤੁਹਾਡੀ ਮਸਜਿਦ ਬਣਾ ਦਿੰਦਾ। ਉਹ ਲੱਖ ਡੇਢ ਲੱਖ ਰੁਪਈਆ ਲਾ ਕੇ ਉਹਨਾਂ ਦੀ ਬੜੀ ਸੋਹਣੀ ਮਸਜਿਦ ਬਣ ਗਈ। ਮੈਂ ਕਿਹਾ ਭਾਈ ਮੁੱਲਾ ਨਾ ਕੋਈ ਸ਼ੈਤਾਨ ਬੁਲਾਇਓ, ਰੱਬ ਦਾ ਭਜਨ ਕਰੋ ਟਿਕ ਕੇ। ਉਹ ਵਿਚਾਰੇ ਸੰਗਤ ਚ ਆਉਂਦੇ ਨੇ, ਜਦ ਤੁਸੀਂ ਜਾਂਦੇ ਹੋ ਸਮਾਜ ਉੱਤੇ ਚਾਹ ਪਾਣੀ ਵੀ ਪਿਲਾਉਂਦੇ ਨੇ। ਸੋ ਇਸ ਤਰ੍ਹਾਂ ਦਾ ਅਪਰੋਚ ਹੋਣ ਕਰਕੇ ਮੇਰੀ ਪੋਜ਼ਿਟਿਵ ਅਪਰੋਚ ਹੈ। ਮੈਂ ਇਹ ਨਹੀਂ ਚਾਹੁੰਦਾ ਵੀ ਤੁਸੀਂ ਸੁਣ ਕੇ ਮੁੜ ਜਾਓ, ਨਾ ਮੈਂ ਕੋਈ ਗੱਲ ਗੁਪਤ ਰੱਖਣੀ ਚਾਹੁੰਦਾ, ਕਿਉਂਕਿ ਤੁਹਾਡਾ ਮੇਰਾ ਸੰਪਰਕ ਨਹੀਂ ਹੋਣਾ ਵਾਰ ਵਾਰ। ਇਸ ਗੱਲ ਨੂੰ ਤੁਸੀਂ ਰਿਅਲਾਈਜ਼ ਕਰੋਗੇ, ਅੱਜ ਆਪਾਂ ਬੈਠੇ ਹਾਂ, ਮੁੜ ਕੇ ਨਹੀਂ ਹੋਣਾ ਹੈਗਾ। ਮੈਂ ਗੱਲਾਂ ਤਾਂ ਕਰ ਜੂ ਮੋਹਲ, ਤੁਸੀਂ ਸੰਤ ਭਾਲਦੇ ਫਿਰੋਗੇ ਵੀ ਸੰਤ ਲੱਭਿਆ ਤਾਂ ਅਸੀਂ ਫਲਾਣੀ ਚੀਜ਼ ਜਾਣੀ ਹੈ, ਫਲਾਣੀ ਚੀਜ਼ ਜਾਣੀ ਹੈ। ਮੈਂ ਕਿਹਾ ਨਹੀਂ, ਜਿੰਨਾ ਕੁਛ ਮੈਨੂੰ ਆਉਂਦਾ ਮੈਂ ਗੱਲ ਕਰਦਾ, ਮੈਂ ਇਦੋਂ ਬਾਹਰ ਕਿਸੇ ਹੋਰ ਨੂੰ ਟੋਲ ਦਿਓ। ਸੋ ਆਪਣਾ ਜੋ ਸਤਸੰਗ ਦਾ ਤਰੀਕਾ ਹੈ ਉਹ ਇਹ ਹੈ ਕਿ ਤੁਸੀਂ ਜਿੰਨੇ ਬੈਠੇ ਹੋ, ਪਹਿਲਾਂ ਤਾਂ ਮੇਰਾ ਵਿਸ਼ਵਾਸ ਹੈ ਵੀ ਇੱਥੇ ਕੋਈ ਵੀ ਬੰਦਾ ਐਸਾ ਨਹੀਂ ਹੈ ਜਿਹਨੂੰ ਮੈਂ ਕਹਾਂ ਵੀ ਅਧਿਕਾਰੀ ਨਹੀਂ ਹੈ। ਇਹ ਮੇਰੇ ਅੰਦਰੋਂ ਆਵਾਜ਼ ਆਉਂਦੀ ਹੈ। ਜਿੰਨੇ ਤੁਸੀਂ ਬੈਠੇ ਹੋ ਇੱਥੋਂ ਲੈ ਕੇ ਅਖੀਰ ਤੱਕ, ਬੀਬੀਆਂ ਬੈਠੀਆਂ ਉੱਥੇ ਤੱਕ, ਇਹ ਗੱਲ ਵੱਖਰੀ ਹੈ। ਕਿਸੇ 'ਚ ਲਾਈਟ ਬਹੁਤੀ ਹੈ, ਕਿਸੇ 'ਚ ਘੱਟ ਹੈ, ਲੇਕਿਨ ਇੱਥੇ ਆਏ ਕਿਉਂ? ਇਸੇ ਕਰਕੇ ਜੋ ਤੁਹਾਡੇ ਮਨ ਦੇ ਅੰਦਰ ਗੁਰੂ ਦਾ ਪਿਆਰ ਸੀ, ਕੁਛ ਸਿੱਖਣਾ ਚਾਹੁੰਦੇ ਸੀ। ਸੋ ਉਹਦੀ ਗੱਲ ਮੈਂ ਕੱਲ੍ਹ ਵੀ ਕੀਤੀ, ਹੁਣ ਵੀ ਇਹੀ ਬੇਨਤੀ ਕਰਦਾ ਕਿ ਸੰਤ ਜਸਵੰਤ ਸਿੰਘ ਜੀ, ਇਹਨਾਂ ਨੂੰ ਮੈਂ ਦੋ ਜਨਮ ਤੋਂ ਜਾਣਦਾ, ਇਹਨਾਂ ਨੇ ਤਾਂ ਹੀ ਦੱਸਣਾ, ਮੈਂ ਦੱਸ ਦਿੰਦਾ। ਜਦ ਮਹਾਰਾਜ ਜੀ ਧੱਕੀ ਸਾਹਿਬ ਆਏ ਸੀ, ਇਹ ਦੋ ਸੀਗੇ, ਇੱਕ ਸ਼੍ਰੀਮਾਨ, ਉਹਨਾਂ ਦਾ ਨਾਂ ਕੀ ਸੀ, ਰਣਜੋਤ ਸਿੰਘ, ਹਾਂ ਇੱਕ ਇਹ ਸੀ, ਇਹ ਦੋਵੇਂ ਇੱਕ ਕਮਰੇ ਚ ਰਹਿੰਦੇ ਸੀ। ਉਹਨਾਂ ਦਿਨਾਂ ਚ ਭਜਨ ਬਹੁਤ ਹੁੰਦਾ ਸੀ, ਰਾਣੇ ਸਾਹਿਬ ਕੋਈ ਮਾੜਾ ਧੀੜਾ ਬੰਦਾ ਰਹਿ ਨਹੀਂ ਸੀ ਸਕਦਾ। ਮਹਾਰਾਜ ਜੀ ਆਪ ਨਹੀਂ ਸੀ ਆਰਾਮ ਕਰਦੇ, ਕਿਸੇ ਨੂੰ ਕਰ ਨਹੀਂ ਸੀ ਦਿੰਦੇ। ਕਹਿੰਦੇ ਆਏ ਕਿਉਂ? ਖਾਣਾ ਪੀਣਾ ਵੀ ਬਹੁਤ ਘੱਟ, ਕੱਪੜੇ ਲੀੜੇ ਵੀ, ਇੱਕ ਕੁੜਤਾ ਹੁੰਦਾ, ਇੱਕ ਆਸਣ ਹੁੰਦਾ, ਹੋਰ ਕੋਈ ਬਹੁਤ ਨਹੀਂ ਸੀ, ਇੱਦਾਂ ਜੰਜਾਲ ਨਹੀਂ ਸੀ ਵੀ ਕੋਟ ਵੀ ਹੈ, ਸਵੈਟਰ ਵੀ ਨੇ, ਕੁਛ ਨਹੀਂ ਸੀ, ਉਹਨਾਂ ਤਾਲਾ ਵੀ ਨਹੀਂ ਸੀ ਲੱਗਦਾ। ਇਹ ਦੋਏ ਜਣੇ ਉਹ ਭਗਤੀ ਕਰਦੇ ਸੀ, ਜਿਵੇਂ ਸਿੰਘ ਕਰਦੇ ਸੀ ਨਾਲੇ ਇਹ ਕਰਦੇ ਸੀ। ਇੱਕ ਦਿਨ ਬਹੁਤ ਸਰਦੀ ਸੀ, ਇਹਨਾਂ ਨੇ ਇੱਕ ਅੰਗੀਠੀ ਅੰਦਰ ਰੱਖ ਲਈ ਕੋਲਿਆਂ ਵਾਲੀ। ਉਹ ਜਿਸ ਵਕਤ ਉਹ ਜਲਾਈ, ਇਹਨਾਂ ਨੂੰ ਆ ਗਈ ਨੀਂਦ, ਉਹਨਾਂ ਨੇ ਗੈਸ ਬਣਾ ਕੇ ਉਹ ਇਹਨਾਂ ਨੂੰ ਚੜ ਗਈ, ਤਾਂ ਸਵੇਰ ਨੂੰ ਜਦ ਦਰਵਾਜ਼ੇ ਖੁੱਲ੍ਹੇ ਤਾਂ ਦੋਏ ਚੜ੍ਹਾਈ ਕਰੇ। ਇਹਨਾਂ ਦਾ ਜੋ ਸੰਸਕਾਰ ਕਰਿਆ ਮਹਾਰਾਜ ਜੀ ਨੇ, ਜਿਹੜੇ ਸ਼ਬਦ ਪੜੇ ਨਾ ਮੇਰੇ ਹੁਣ ਤਾਂ ਯਾਦ ਨੇ। ਉਹਨਾਂ ਨੇ ਸ਼ਬਦ ਪੜਿਆ, ਨਾ ਕਿਸੇ ਦੇ ਘਰ ਬਾਰ ਕਿਸੇ ਦੀ ਨਾ ਇਹ ਦੁਨੀਆ, ਦੂਸਰਾ ਧਨ ਜੋਬਨ ਫੁੱਲਾਂ ਦੀਆਂ ਵਾਰੀਆਂ ਖਿੜੀਆਂ ਨਾ ਸਦਾ ਰਹਿਣੀਆਂ। ਮਹਾਰਾਜ ਨੇ ਆਪ ਸ਼ਬਦ ਪੜੇ, ਆਪ ਗਏ ਸੰਸਕਾਰ ਕਰਨ ਵਾਸਤੇ, ਇਹ ਚਲੇ ਗਏ ਕਿਉਂਕਿ ਯੋਗ ਭ੍ਰਿਸ਼ਟ ਹੋ ਗਏ ਸੀ। ਇਹਨੂੰ ਯੋਗ ਭ੍ਰਿਸ਼ਟ ਕਹਿੰਦੇ ਨੇ, ਯੋਗ ਦੇ ਵਿੱਚ ਆਏ ਤਾਂ ਸੀ ਪਰ ਵਿਚਾਲੇ ਰਹਿ ਗਏ, ਪੂਰਾ ਨਾ ਕਰ ਸਕੇ। ਹੁਣ ਵਾਹਿਗੁਰੂ ਦੇ ਘਰ ਵਿੱਚ ਇਹ ਇੰਤਜ਼ਾਮ ਹੈ ਕਿ ਜੋ ਬੰਦਗੀ ਕਰਦਾ ਹੋਇਆ ਹੁਣ ਤੁਸੀਂ ਬੈਠੇ ਹੋ, ਤੁਹਾਡੇ ਮਨ ਚ ਹੋਵੇ ਵੀ ਅਸੀਂ ਭਜਨ ਕਰਨਾ, ਬੀਬੀਆਂ ਦੇ ਮਨ ਚ ਹੋਵੇ ਭਜਨ ਕਰਨਾ, ਉਹ ਜੇ ਭਜਨ ਕਰਦੇ ਕਰਦੇ ਸਿਰੇ ਨਾ ਨਾ ਪਹੁੰਚੇ, ਉੱਥੇ ਐਸਾ ਕੰਪਿਊਟਰਾਈਜ਼ਡ ਇੰਤਜ਼ਾਮ ਹੈ ਕਿ ਤੁਹਾਨੂੰ ਦੁਬਾਰਾ ਉਹ ਚੰਗੇ ਘਰ ਚ ਭੇਜ ਦੇਣਗੇ ਜਿੱਥੇ ਤੁਸੀਂ ਨਾਮ ਜਪ ਸਕੋ। ਉਹ ਪਿਛਲਾ ਖਰਚਾ ਮਹਾਰਾਜ ਕਹਿੰਦੇ ਨੇ ਕਿਸੇ ਦਾ ਘਰ ਲਿਆ, ਇੱਕ ਤਿਲ ਨਾ ਗਵਾਈ ਵਾਹਿਗੁਰੂ ਨੇ, ਇੱਕ ਤਿਲ ਜਿੰਨਾ ਨੀ ਕਿਸੇ ਦਾ ਘਰ ਗਵਾਉਂਦਾ। ਜਿਹੜਾ ਕੁਛ ਤੁਸੀਂ ਤੋਸਾ ਬੰਨ ਕੇ ਲੈ ਜਾਂਦੇ ਹੋ, ਬਾਕੀ ਤਾਂ ਜਿਹੜੇ ਹੈ ਨਾ ਇੱਕ ਧਿਆਨ ਦਿਓ, ਜਿਹੜੇ ਤਾਂ ਕਰਮ ਧਰਮ ਕਰਦੇ ਹੋ, ਪੁੰਨ ਕੀਤੇ, ਦਾਨ ਕੀਤੇ, ਮੈਂ ਕੀਤਾ, ਉਹ ਤਾਂ ਲੁੱਟ ਲੈਂਦੇ ਨੇ। ਜੰਦੂਤ ਟੋਲ ਟੈਕਸ ਹੁੰਦਾ, ਉਹ 21 ਕੁੜੀਆਂ ਆਉਂਦੀਆਂ ਨੇ ਰਾਹ ਚ ਪੁੰਨਦਾਨ ਵਾਲਿਆਂ ਵਾਸਤੇ। ਉਹ ਜਿਸ ਵਕਤ ਹਨੇਰਾ ਆਉਂਦਾ ਗਏ ਪੈਂਡੇ ਮਹਾਂਤ ਗਵਾਰਾ, ਉਹ ਕਹਿੰਦਾ ਮੇਰੇ ਤੁਰਿਆ ਨਹੀਂ ਜਾਂਦਾ, ਮੈਂ ਕੀ ਕਰਾਂ। ਬਾੜੇ ਬੰਦਿਆਂ ਨੂੰ ਤਾਂ ਉਹ ਧੂੰਦੇ ਨੇ ਸੰਗਲ ਪਾ ਕੇ, ਗਲ ਸੰਗਲ ਘੱਟ ਚਲਾਇਆ, ਵੱਡਾ ਹੋਇਆ ਦੁਨੀਦਾਰ, ਗਲ ਸੰਗਲ ਘੱਟ ਚਲਾਇਆ। ਜਿਹੜੇ ਚੰਗੇ ਬੰਦੇ ਹੁੰਦੇ ਨੇ ਨਾ ਰਸਤਾ, ਉਹਨਾਂ ਨੂੰ ਵੀ ਉਹੀ ਆਉਂਦਾ, ਜਿਹੜੇ ਬੰਦਗੀ ਕਰਦੇ ਉਹਨਾਂ ਨੂੰ ਨਹੀਂ ਆਉਂਦਾ, ਉਹਨਾਂ ਦਾ ਰਸਤਾ ਹੋਰ, ਇਹ ਦੁਨੀਆਦਾਰਾਂ ਦਾ ਰਸਤਾ ਹੋਰ। ਉਹਦੇ ਵਿੱਚ ਉਹ ਕਹਿੰਦਾ ਵੀ ਮੈਨੂੰ ਬਹੁਤ ਨੇਰ ਹੈ, ਉਹ ਕਹਿੰਦੇ ਪੁੰਨ ਦੇਵੇ ਟੈਕਸ ਦੇਵੇ ਦੱਸ, ਉਹ ਕਹਿੰਦਾ ਮੈਂ ਫਲਾਣੇ ਥਾਂ ਇੰਨਾ ਦਾਨ ਕਰਿਆ ਸੀ, ਫਲਾਣੇ ਥਾਂ ਮੈਂ ਸੇਵਾ ਕਰੀ, ਉਹਦਾ ਮੁੱਲ ਪਾ ਲਿਆ, ਉਹਨਾਂ ਨਘਾਤਾ ਤੇ ਸਾਰਾ ਨਹੀਂ ਲੰਘਿਆ, ਕਦੇ ਹੋਰ ਦੇ ਫਿਰ ਹੋਰ ਦਿੰਦਾ। ਮਹਾਰਾਜ ਕਹਿੰਦੇ ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਗਾਤੀ ਲੁੱਟ, ਉਹਨੂੰ ਜਮਦੂਤ ਰਾਹ ਚ ਲੁੱਟ ਲੈਂਦੇ। ਜੇ ਪੱਲੇ ਨਾਮ ਹੋਵੇ ਨਾ, ਸਤਸੰਗ ਦਾ ਫਲ ਹੋਵੇ, ਤੁਸੀਂ ਬੈਠੇ ਹੋ ਯਕੀਨ ਕਰਕੇ ਤੁਸੀਂ ਜਾਣਿਓ, ਮੈਂ ਕੋਈ ਅਤਕਥਨੀ ਨਹੀਂ ਕਹਿੰਦਾ, ਬਿਲਕੁਲ ਗੁਰੂ ਮਹਾਰਾਜ ਦੀ ਬਾਤ ਕਹਿੰਦਾ। ਮਹਾਰਾਜ ਕਹਿੰਦੇ ਜਿਹੜਾ ਇੱਥੇ ਚਿੱਤ ਵਿੱਚ ਇਕਾਗਰ ਕਰਕੇ ਹਰੀ ਦਾ ਜਸ ਸੁਣਦਾ ਤੇ ਬਾਣੀ ਦੇ ਵਿੱਚ ਬੋਲਦਾ, ਕਹਿੰਦੇ ਉਹਨੂੰ ਕਈ ਕੋਟਕ ਜੱਗ ਫਲਾਂ ਸੁਣ ਗਾਵਨ ਹਾਰੇ ਰਾਮ, ਕਈ ਕਰੋੜ ਜੱਗਾਂ ਦਾ ਫਲ ਤੁਹਾਡੇ ਪੱਲਿਆਂ ਤੇ ਬੰਨਿਆ ਗਿਆ, ਨਾ ਮੁਕਾਲਵੇ ਜਮਦੂਤ ਕਿਵੇਂ ਮੁਕਾਊਗਾ, ਹੈ ਕੋਈ ਤਰੀਕਾ? ਸਾਧਨ ਛੋਟਾ ਜਿਹਾ ਕਰਿਆ, ਜਿਵੇਂ ਹੀਰਿਆਂ ਦਾ ਵਪਾਰ ਕਰਿਆ, ਇੱਕ ਲੱਕੜਾਂ ਦਾ ਕਰਦਾ, ਲੱਕੜਾਂ ਵਾਲਾ ਤੇ ਤੂੜੀ ਵਾਲਾ ਕਦੇ ਅਮੀਰ ਨਹੀਂ ਹੁੰਦਾ, ਹੀਰਿਆਂ ਵਾਲਾ ਦੋ ਚਾਰ ਹੀਰੇ ਵਿਕ ਜਾਣ ਕਿਤੇ ਵੀ ਕਿਤੇ ਜਾਂਦਾ। ਇਹ ਤੁਸੀਂ ਹੀਰਿਆਂ ਦਾ ਵਪਾਰ ਕਰ ਰਹੇ ਹੋ ਇੱਥੇ ਬੈਠੇ, ਉਹ ਇੰਨਾ ਧਨ ਤੁਹਾਡੇ ਪੱਲੇ ਇਕੱਠਾ ਹੋ ਜਾਣਾ, ਪਹਿਲਾਂ ਤਾਂ ਜਮਦੂਤ ਨੇ ਨੇੜੇ ਹੀ ਨਹੀਂ ਆਉਣਾ, ਜੇ ਕੋਈ ਆਇਆ ਨਾ ਮੁੜ ਕੇ ਤੇ ਮੇਰਾ ਸਰੀਰ ਹੈ, ਮੈਨੂੰ ਦੱਸ ਦਿਓ ਜੀ ਮੈਨਾਂ ਮੇਰਾ ਵਾਹ ਪਿਆ ਜਮਦੂਤਾਂ ਨਾਲ, ਬਿਲਕੁਲ ਨਹੀਂ ਪੈਂਦਾ ਮੈਂ। ਇਹ ਜਿਹੜਾ ਡਰ ਹੈ ਨਾ, ਇਹ ਮਨਮੁਖਾਂ ਵਾਸਤੇ ਹੈ। ਜਿਹੜੇ ਗੁਰੂ ਦੇ ਦਰਬਾਰ ਚ ਸ਼ਰਧਾ ਨਾਲ ਆਉਂਦੇ ਨੇ ਉਹਨਾਂ ਵਾਸਤੇ ਇਹ ਗੱਲਾਂ ਨਹੀਂ ਹੈਗੀਆਂ, ਉਹਨਾਂ ਦਾ ਤਾਂ ਉੱਥੇ ਆਦਰ ਹੁੰਦਾ। ਸੋ ਉਹ ਜਿਹੜਾ ਅਸੀਂ ਲੈ ਜਾਂਗੇ ਹੁਣ ਧਨ ਖੱਟ ਕੇ, ਉਹ ਕਿੰਨਾ ਧਨ ਹੋਏਗਾ? ਉਹ ਨਾ ਤਾਂ ਅਸੀਂ ਉਹ ਰਸਤੇ ਬਾਰੇ ਜਾਣਦੇ ਹਾਂ, ਨਾ ਉੱਥੇ ਕੋਈ ਸਾਡੀ ਪਛਾਣ ਹੈ। ਮਹਾਰਾਜ ਕਹਿੰਦੇ ਜੇ ਮਰ ਕੇ ਜਾ ਤਾਂ ਅਕੇਲਾ ਇਕੱਲੇ ਨੇ ਜਾਣਾ, ਉੱਥੇ ਫਿਰ ਹੋਣਾ ਕੀ ਹੈ? ਕਹਿੰਦੇ ਭੁੱਖ ਲੱਗਣੀ ਹੈ, ਜੇ ਤ੍ਰਿਖਾ ਮਨ ਤੁਜੇ ਕਰਕੇ, ਉੱਥੇ ਬਹੁਤ ਭੁੱਖ ਲੱਗਣੀ ਹੈ, ਉੱਥੇ ਧੁੱਪ ਲੱਗਣੀ ਹੈ, ਫਿਰ ਹੋਏਗਾ ਕੀ? ਕਹਿੰਦੇ ਆ ਜਿਹੜਾ ਤੁਸੀਂ ਪੁੰਨ ਖੱਟ ਰਹੇ ਹੋ ਨਾ, ਜੇ ਤਾਂ ਗੁਰੂ ਦੇ ਬਣੇ ਹੋਏ ਹੋ, ਗੁਰੂ ਧਾਰਨ ਕਰ ਲਿਆ ਗੁਰੂ ਨਾਨਕ ਸਾਹਿਬ ਨੂੰ। ਮੈਂ ਇੱਕ ਬਾਤ ਕਹਿੰਦਾ, ਗੁਰੂ ਜਦ ਤੋਂ ਸੰਸਾਰ ਰਚਿਆ ਜਦ ਤੋਂ ਚਲਿਆ ਹੁੰਦਾ, ਉਹਨੂੰ ਅੰਗਰੇਜ਼ੀ ਚ ਮਾਸਟਰ ਕਹਿੰਦੇ ਨੇ, ਉਰਦੂ ਚ ਉਸਤਾਦ ਕਹਿੰਦੇ ਨੇ, ਅਧਿਆਪਕ ਕਹਿੰਦੇ ਨੇ, ਬਹੁਤ ਕੁਛ ਨਾ ਉਹਨੇ। ਲੇਕਿਨ ਇੱਕ ਤਾਂ ਗੁਰੂ ਨੇ, ਇੱਕ ਤਾਂ ਗੁਰੂ ਪਰਮੇਸ਼ਰ ਹੈ, ਇਹਦਾ ਧਿਆਨ ਰੱਖਿਆ ਕਰੋ, ਐਵੇਂ ਨਾ ਲੋਕਾਂ ਨਾਲ ਲੜਿਆ ਕਰੋ। ਮੈਂ ਜੀ ਗੁਰੂ ਬਣ ਗਿਆ ਠੀਕ ਹੈ, ਲੇਕਿਨ ਗੁਰੂ ਪਰਮੇਸ਼ਰ ਤਾਂ ਗੁਰੂ ਨਾਨਕ ਸਾਹਿਬ ਨੇ, ਆਪ ਨੇ ਸਮੁੰਦਰ ਬਰੋਲ ਸਰੀਰ ਹਮ ਦੇਖਿਆ, ਇੱਕ ਬਸਤਾ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਜਣਾ ਭਾਈ, ਸਾਡਾ ਕਿਹਦੇ ਨਾਲ ਰੋਲਾ? ਅਸੀਂ ਤਾਂ ਗੁਰੂ ਪਰਮੇਸ਼ਰ ਦੇ ਲੜ ਲੱਗੇ ਹੋਏ ਹਾਂ। ਉਹ ਜਿਹਨੇ ਗੁਰੂ ਪਰਮੇਸ਼ਰ ਨੂੰ ਗੁਰੂ ਧਾਰਨ ਕਰ ਲਿਆ, ਜਿਹੜਾ ਹੁਣੇ ਇੱਥੇ ਦੱਸਿਆ ਸੀ, ਮੈਂ ਜਗਾ ਰਿਹਾ ਸੀ ਬਈ, ਆ ਕੇ ਗੁਰੂ ਦਾ ਬਣ ਗਿਆ, ਆਪਣਾ ਆਪ ਇਹਨੂੰ ਸੌਂਪ ਦਿੱਤਾ ਵੀ ਪਾਤਸ਼ਾਹ ਅੱਜ ਤੋਂ ਬਾਅਦ ਮੇਰਾ, ਮੈਂ ਤੇਰਾ ਹੋ ਗਿਆ, ਮੈਂ ਤੇਰੇ ਦਰ ਤੇ ਆਇਆ। ਗੁਰੂ ਨੇ ਕਰ ਲਿਆ ਐਕਸੈਪਟ, ਉਹਨੇ ਪੰਜ ਪਿਆਰਿਆਂ ਦੇ ਰਾਹੀਂ ਸ਼ਬਦ ਦੇਤਾ, ਗੁਰ ਸ਼ਬਦ ਨਾਮ ਦੇ, ਅਸੀਂ ਨਾਮ ਕਹਿੰਦੇ ਹਾਂ, ਨਾਮ ਦੇਤਾ, ਕਿਉਂਕਿ ਨਾਮ ਦਾ ਸਾਨੂੰ ਨਾ ਪਤਾ ਹੋਣ ਕਰਕੇ ਨਾ, ਹਰ ਗੱਲ ਤੇ ਅਸੀਂ ਕਹਾਂਗੇ ਜੀ ਫਲਾਣੇ ਤੋਂ ਤਾਂ ਮੈਂ ਨਾਮ ਲਿਆ, ਫਲਾਣੇ ਤੋਂ ਤੂੰ ਨਾਮ ਲਿਆ। ਉਹ ਨਾਮ ਮਿਲਦਾ ਨਹੀਂ ਹੁੰਦਾ ਕਿਤੋਂ ਵੀ, ਨਾਮ ਤੁਹਾਡੇ ਅੰਦਰ ਪਿਆ, ਨੌ ਨਿਧ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਉਹ ਜਿੱਥੇ ਰਹਿੰਦਾ ਉੱਥੇ ਹਾਲਤ ਕੀ ਹੈ? ਕਹਿੰਦੇ ਸੁਣ ਸਮਾਦ, ਉੱਥੇ ਫੁਰਨਾ ਨਹੀਂ ਕੋਈ, ਅਨਾਥ ਹੈ ਨਾਦ। ਕੱਲ ਮੈਂ ਅਨਾਥ ਦੀ ਗੱਲ ਕਰੀ ਸੀ, ਉਹ ਨਾਦ ਉੱਥੇ ਵੱਜਦੇ ਹੈ ਤੇ ਇੰਨਾ ਆਨੰਦ ਹੈ, ਕਹਿਣ ਨਾ ਜਾਈ ਚਾਦਰ ਸਮਾਦ। ਹੁਣ ਫਿਰ ਤੁਸੀਂ ਕਹਿੰਦੇ ਜੀ ਨਾਮ ਲਓ, ਨਾਮ ਲਓ, ਪੰਜ ਪਿਆਰਿਆਂ ਨੇ ਨਾਮ ਦਿੱਤਾ, ਸਾਡੇ ਸਿੰਘ ਵੀ ਕਹੇ ਜਾਂਦੇ। ਉਹ ਗੁਰੂ ਦਾ ਸ਼ਬਦ ਹੈ, ਵਾਹਿਗੁਰੂ ਗੁਰ ਸ਼ਬਦ ਹੈ, ਕਿਤੇ ਭਾਈ ਗੁਰਦਾਸ ਲਿਖਦੇ ਵਾਹਿਗੁਰੂ ਨਾਮ ਹੈ, ਇਹ ਤਾਂ ਸਾਰਿਆਂ ਦੇ ਕੋਲੇ ਆ ਗਿਆ, ਨਾਮ ਤਾਂ ਪ੍ਰਾਪਤ ਹੁੰਦਾ ਹੈ, ਇਹ ਸਰੀਰ ਦੇ ਵਿੱਚ ਹੈ ਜਿੱਥੋਂ ਅਸੀਂ ਨਾਮ ਨੂੰ ਪ੍ਰਾਪਤ ਕਰਨਾ। ਨਾਮ ਤੇ ਨਾਮੀ ਵਾਹਿਗੁਰੂ ਇੱਕੋ ਹੀ ਨੇ। ਸੋ ਇਸ ਕਰਕੇ ਜਿਹਨੇ ਗੁਰੂ ਦਾ ਸ਼ਬਦ ਲੈ ਲਿਆ ਨਾ ਆ ਕੇ ਗੁਰੂ ਗ੍ਰੰਥ ਸਾਹਿਬ ਤੋਂ, ਦੁਆ ਚਾਹੇ ਕੁਛ ਕਹੀ ਜਾਏ, ਮੇਰਾ ਤਾਂ ਨਿਸ਼ਚਾ ਹੈ ਵੀ ਇਹ ਤਾਂ ਆਪ ਅਕਾਲ ਪੁਰਖ ਨੇ। ਸ਼ਬਦ ਰੂਪ ਦੇ ਵਿੱਚ ਭੁਲੇਖਾ ਨਾ ਖਾਓ ਬਈ ਅਸੀਂ ਗੁਰੂ ਸਾਹਿਬ ਦੇ ਰੁਮਾਲੇ ਵਧੀਆ ਚੜ੍ਹ ਦਈਏ, ਪਾਠ ਕਰੀਏ। ਕਿ ਮੈਂ ਤੁਹਾਨੂੰ ਵਿੱਚੇ ਗੱਲ ਸੁਣਾਉਣਾ, ਇੱਕ ਵੱਡਾ ਰਾਜਾ ਸੀ, ਉਹਦੇ ਦੋ ਪੁੱਤਰ ਸੀ। ਦੋ ਕੰਮ ਸੀਗੇ ਬਹੁਤ ਵੱਡੇ, ਦੋਹਾਂ ਨੂੰ ਉਹਨੇ ਦਿੱਤਾ ਤੇ ਜਿਹੜਾ ਉਹਦਾ ਡਿਟੇਲ ਸੀ ਲਿਖੀ ਹੋਈ ਵੀ ਐਂ ਕਰਨਾ ਐਂ ਕਰਨਾ ਐਂ ਕਰਨਾ ਹੈ, ਉਹ ਐਡੀ ਬੜੀ ਕਿਤਾਬ ਸੀ, ਦੋਹਾਂ ਨੂੰ ਦੇ ਤੀ, ਕਹਿੰਦੇ ਲਓ ਪੁੱਤਰੋ ਹੁਣ ਜਾ ਕੇ ਕੰਮ ਕਰੋ। ਉਹ ਇੱਕ ਪੁੱਤਰ ਗਿਆ, ਉਹਨੇ ਟੇਬਲ ਤੇ ਰੱਖ ਲਿਆ, ਰੋਜ਼ ਦੇਖਦਾ ਟਿੱਕ ਮਾਰ ਕਰੀ ਜਾਂਦਾ ਵੀ ਆਹ ਵੀ ਕੰਮ ਕਰ ਲਿਆ, ਆਹ ਵੀ ਕਰ ਲਿਆ, ਆਹ ਵੀ ਕਰ ਲਿਆ, ਆਹ ਵੀ ਕਰ ਲਿਆ। ਦੂਸਰੇ ਨੇ ਕੀ ਕਰਿਆ, ਵੀ ਮੇਰੇ ਪਿਤਾ ਨੇ ਦਿੱਤੀ ਆ, ਉਹਨੇ ਰੁਮਾਲਿਆਂ ਚ ਵੇੜ ਲਿਆ, ਬਹੁਤ ਵਧੀਆ ਸ਼ੀਸ਼ੇ ਦੀ ਅਲਮਾਰੀ ਬਣਾਈ, ਉਹਦੇ ਰੱਖ ਲਿਆ, ਧੂਫ ਦਿੰਦਾ, ਸ਼ੰਖ ਵਜਾਉਂਦਾ, ਟੱਲੀਆਂ ਵਜਾਉਂਦਾ, ਮੱਥੇ ਟੇਕਦਾ। ਸਾਲ ਬਾਅਦ ਰਾਜਾ ਆਇਆ, ਉਹਨੇ ਕਿਹਾ ਵੀ ਕੰਮ ਵੱਡੇ ਪੁੱਤਰ ਨੇ ਦਿਖਾਤਾ ਵੀ ਆਹ ਮਹਾਰਾਜ ਸਾਰਾ ਕੰਮ ਹੋ ਗਿਆ, ਇਹਨੂੰ ਵਿਚਾਰ ਕੇ ਲਿਓ, ਕਿਉਂਕਿ ਗੁਰਸਿੱਖੀ ਜਿਹੜੀ ਆ ਅੰਧ ਵਿਸ਼ਵਾਸ ਨਹੀਂ ਹੈ, ਇਹ ਵਿਚਾਰ ਦਾ ਹੈਗਾ, ਸਿੱਖੀ ਸਿੱਖਿਆ ਗੁਰ ਵਿਚਾਰ, ਵਿਚਾਰ ਤੋਂ ਬਿਨਾਂ ਨਹੀਂ, ਅੰਧ ਵਿਸ਼ਵਾਸ ਸਿੱਖੀ ਚ ਨਹੀਂ ਹੈਗਾ, ਉਹ ਨਹੀਂ ਚਲਾਉਂਦਾ, ਗਿਆਨ ਦਾ ਮਾਰਗ ਹੈ। ਤੇ ਉਹ ਜਿਸ ਵਾਰ ਦੂਏ ਕੋਲ ਗਿਆ, ਉਹ ਲੈ ਗਿਆ ਉੱਥੇ ਜਾ ਕੇ ਖੂਹ ਸੁਗੰਧੀਆਂ ਦਾ ਵਾਲ ਹੈ, ਫੁੱਲ ਪਏ ਨੇ, ਜਾ ਕੇ ਉਹ ਪੁਸਤਕ ਲਿਆ, ਖੋਲ ਕੇ ਦਿਖਾਈ, ਉਹ ਕਹਿੰਦਾ ਮੈਂ ਤਾਂ ਇੱਥੇ ਕੰਮ ਪੁੱਛਦਾ, ਕੰਮ ਕਹਿੰਦਾ ਉਹ ਤਾਂ ਮੈਂ ਕਰਿਆ ਨੀ, ਇਹਦੇ ਤਾਂ ਮੇਰੇ ਹੁਣ ਜਵਾਨੀ ਯਾਦ ਹੋ ਗਿਆ, ਮੈਂ ਸਾਰੇ ਪੱਤਰੇ ਸੁਣਾ ਦਿੰਦਾ ਤੁਹਾਨੂੰ। ਇਹ ਗੱਲ ਤਾਂ ਕਿਸੇ ਨੇ ਕਰੀ ਆ ਆਮ, ਪਰ ਜਦ ਅਸੀਂ ਵਿਚਾਰ ਕਰਦੇ ਹਾਂ ਸਾਡੇ ਤੇ ਲਾਗੂ ਹੋ ਜਾਂਦੀ ਆ ਵੀ ਗੁਰੂ ਗ੍ਰੰਥ ਸਾਹਿਬ ਇਸ ਤਰ੍ਹਾਂ ਨਹੀਂ ਹੈ ਵੀ ਜਿਵੇਂ ਅਸੀਂ ਕਰਦੇ ਹਾਂ, ਇਹ ਹੈ ਵਿਚਾਰ ਵਾਲੀ ਚੀਜ਼। ਇੱਥੇ ਮਨਸੂਰੀ ਮੀਟਿੰਗ ਹੋਈ ਸੰਤਾਂ ਦੀ, ਮੈਂ ਵੀ ਚਲਿਆ ਗਿਆ ਉਹਦੇ ਵਿੱਚ, ਉੱਥੇ ਇਹ ਹੋ ਗਿਆ ਵੀ ਜੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਤਾਪੇ ਨਹੀਂ ਬੈਠ ਸਕਦਾ, ਜਿਹਦੀ ਦਾੜੀ ਚੜੀ ਹੋਈ ਹੈ, ਜਿਹਨੇ ਪੈਂਟ ਪਾਈ ਹੈ, ਪੜ੍ਹ ਨਹੀਂ ਸਕਦਾ, ਮੋਨਾ ਇਹਦੇ ਨੇੜੇ ਨਹੀਂ ਆ ਸਕਦਾ, ਗੱਲਾਂ ਕਰੀ ਗਿਆ, ਮੈਂ ਉਹ ਰੈਜੂਲੇਸ਼ਨ ਬਣਾ ਲਿਆ। ਮੈਂ ਕਿਹਾ ਮੈਨੂੰ ਵੀ ਦੱਸੋ, ਮੈਂ ਬੋਲਾਂ, ਮੈਂ ਕਿਹਾ ਪਹਿਲਾਂ ਮੈਨੂੰ ਐਂ ਦੱਸੋ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਮਝਦੇ ਕੀ ਹੋ। ਇਹ ਅਕਾਲ ਪੁਰਖ ਦਾ ਯੂਨੀਵਰਸਲ ਮੈਸੇਜ ਹੈ ਸਾਰੀ ਦੁਨੀਆਂ ਚ ਜਾਣ ਵਾਲਾ, ਤੇ ਤੁਸੀਂ ਤਾਂ ਸਿੱਖਾਂ ਨੂੰ ਇਹ ਬੰਦ ਕਰਦਾ, ਇੱਥੇ ਪੈਂਟਾਂ ਵਾਲੇ ਬੇਅੰਤ ਸਿੱਖ ਨੇ, ਦਾੜੀਆਂ ਚਾਹਣ ਵਾਲੇ ਬੇਅੰਤ ਨੇ, ਤੇ ਜਿਹੜੇ ਸਾਹਿਤਧਾਰੀਆਂ ਉਹ ਮੋਨੇ ਨੇ, ਇਹ ਤੁਸੀਂ ਕੀ ਕਰਨ ਲੱਗ ਗਏ? ਉੱਪਰ ਹੋਰ ਕੰਬਲ ਪਾ ਤੇ, ਹੋਰ ਪਾ ਤੇ, ਹੋਰ ਪਾ ਤੇ, ਇਹ ਮੈਸੇਜ ਦੁਨੀਆਂ ਚ ਵੰਡਣਾ ਹੈ ਤੇ ਇਹ ਤੁਸੀਂ ਢੱਕਣਾ। ਉਹ ਸਮਝਦਾ ਵੀ ਸਾਰੇ ਸਮਝਦਾਰ ਸੀ, ਕਹਿੰਦੇ ਹਾਂ ਗੱਲ ਤਾਂ ਸਮਝ ਪਿਆ, ਮੈਂ ਰਹਿਣ ਦਿਓ, ਇਹਦਾ ਰੈਗੂਲੇਸ਼ਨ ਬਣਾਓ। ਮੈਂ ਕਿਹਾ ਜੇ ਤੁਸੀਂ ਕਰਨਾ ਹੈ ਨਾ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦਾ ਪ੍ਰਚਾਰ ਕਰੋ, ਉੱਥੇ ਹੀ ਬਣ ਗਿਆ ਗੁਰਮਤਿ ਸਿਧਾਂਤ ਸੰਤ ਸਮਾਜ, ਇਸ ਤਰ੍ਹਾਂ ਦਾ ਨਾਮ ਉੱਥੇ ਬਣਿਆ ਸੀ, ਨਹੀਂ ਉਹਦਾ ਕੰਸਟੀਟਿਊਸ਼ਨ ਬਣਾਇਆ ਸੀ। ਪਰ ਮੈਂ ਦੇਖਿਆ ਉਹ ਹੋਰ ਪਾਸੇ ਚਲਾ ਗਿਆ, ਪੋਲੀਟਿਕਸ ਪੈ ਗਿਆ, ਚਲੋ ਉਹ ਤਾਂ ਉਹਨਾਂ ਦੀ ਮਰਜ਼ੀ। ਗੁਰੂ ਗ੍ਰੰਥ ਸਾਹਿਬ ਨੂੰ ਸਮਝੋ ਵੀ ਕੀ ਕਹਿੰਦਾ, ਇਹਦੀ ਬਾਣੀ ਨੂੰ ਘੁਮਾਓ, ਕਿਉਂਕਿ ਗੁਰੂ ਹੈ, ਗੁਰੂ ਦਾ ਕਹਿਣਾ ਮੰਨਣਾ ਅਸੀਂ ਹਰ ਹਾਲਤ ਦੇ ਵਿੱਚ। ਹੁਣ ਇੱਕ ਛੋਟਾ ਜਿਹਾ ਦੱਸਦਾ, ਤਾਂ 1430 ਪੰਨੇ ਨੇ, ਹੁਣੇ ਤੁਸੀਂ ਸੁਣਿਆ, ਜਿਸ ਬੱਖਰ ਕੋ ਲੈਣ ਤੂੰ ਆਇਆ, ਘਰੋਂ ਲੈਣ ਆਇਆ, ਮੈਂ ਸਿਉੜੇ ਤੋਂ ਲੈਣ ਆਇਆ, ਧਮੋਟ ਤੋਂ ਲੈਣ ਆਇਆ, ਪੱਲਿਆਂ ਤੋਂ ਲੈਣ ਆਇਆ, ਲੈਣ ਆਇਆ ਅਸੀਂ ਧੁਰ ਦਰਗਾਹ ਤੋਂ। ਉਹ ਚੀਜ਼ ਕੀ ਹੈ ਜਿਹੜੀ ਲੈਣ ਆਇਆ? ਉਹ ਕਹਿੰਦੇ ਨੇ ਉਹ ਹੈ ਪਰਮੇਸ਼ਰ ਦਾ ਨਾਮ, ਰਾਮ ਦਾ ਨਾਮ, ਵਾਹਿਗੁਰੂ ਦਾ ਨਾਮ। ਰਾਮ ਨਾਮ ਸੰਤਨ ਕਰ ਪਾਇਆ, ਇਹ ਸੰਤਾਂ ਕੋਲੋਂ ਮਿਲਣਾ, ਦੁਕਾਨ ਹੋਰ ਹੈ ਨਹੀਂ ਇਹਦੀ ਕੋਈ, ਨਾ ਕੋਈ ਮਾਰਕੀਟ ਹੈ, ਨਾ ਕੋਈ ਮਾਰਕੀਟਿੰਗ ਸ਼ਾਪਿੰਗ ਕੰਪਲੈਕਸ ਹੈ ਜਿੱਥੇ ਮਿਲਦਾ, ਇਹ ਕੇਵਲ ਸਾਧੂਆਂ ਕੋਲੋਂ ਮਿਲਦਾ। ਸਾਧੂ ਹੁਣ ਟੋਲਣਾ ਬੜਾ ਔਖਾ, ਬਹੁਤ ਮੁਸ਼ਕਲ ਹੈ ਜੀ। ਮੈਂ ਤਾਂ ਆਪ ਹਰਾਂਦਾ, ਮੈਨੂੰ ਤਾਂ ਇੱਕ ਸੰਤ ਮਿਲਿਆ ਸੀ, ਮੁੜ ਕੇ ਮੈਂ ਟੋਲਿਆ, ਰਿਸਪੈਕਟ ਮੈਂ ਸਾਰਿਆਂ ਦੀ ਕਰਦਾ, ਇਹ ਨਹੀਂ ਮੈਂ ਹੈਗਾ ਵੀ ਨਹੀਂ ਕਰਦਾ, ਸਭ ਦੀ ਕਰਦਾ। ਜੇ ਦਸਵੀਂ ਜਮਾਤ ਪੜ੍ਹਿਆ ਹੋਇਆ ਮੁੰਡਾ ਤਾਂ ਵੀ ਉਹ ਪੜ੍ਹਿਆ ਹੋਇਆ, ਜੇ ਬਾਰਵੀਂ ਪੜ੍ਹਿਆ ਫਿਰ ਵੀ ਪੜ੍ਹਿਆ, ਜੇ 15 ਜਮਾਤਾਂ ਪੜ੍ਹਿਆ 15 ਵੀ ਪੜ੍ਹਿਆ, ਜੇ PhD ਹੈ ਫਿਰ ਵੀ ਉਹ ਪੜ੍ਹਿਆ, ਜੇ ਉਹ D.Litt ਹੈ ਫਿਰ ਉਹ ਠੀਕ ਹੈ, ਉਹ ਪੂਰਾ ਹੋ ਗਿਆ। ਇਸ ਤਰ੍ਹਾਂ ਸੰਤ ਜਿੰਨਾ ਕੋਈ ਲੱਗਿਆ ਹੋਇਆ ਜਿੱਥੇ ਜਾ ਰਿਹਾ, ਉਹ ਨਿੰਦਣ ਯੋਗ ਨਹੀਂ ਹੈਗਾ ਵੀ ਅਸੀਂ ਰਿਜੈਕਟ ਕਰ ਦਈਏ, ਬਿਲਕੁਲ ਗਲਤ ਹੈ। ਇਹ ਗੱਲ ਵੱਖਰੀ ਹੈ ਕਿ ਉਹ ਪੂਰਾ ਹੈ ਕਦੇ ਵਿਚਾਲੇ ਚਲਿਆ ਜਾਂਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਚ ਡਿਸਟਿੰਕਸ਼ਨ ਕੀਤੀ ਹੋਈ ਹੈ ਇਸ ਗੱਲ ਦੀ। ਉੱਥੇ ਪੁੱਛਿਆ ਵੀ ਮਹਾਰਾਜ ਸੰਤ ਤਾਂ ਹੈਗੇ, ਸਾਨੂੰ ਪੂਰਾ ਸੰਤ ਦੱਸੋ ਕੌਣ ਹੈ ਜੇ ਹੇਠਾਂ ਦਰਜੇ ਰਹੇ ਸੰਤਾਂ ਦੇ ਤਾਂ ਹੀ ਪੂਰੇ ਦਾ ਸਵਾਲ ਹੋਇਆ ਨਹੀਂ ਪੂਰੇ ਦਾ ਸਵਾਲ ਕਿਉਂ ਹੁੰਦਾ ਮਹਾਰਾਜ ਕਹਿੰਦੇ ਪੂਰੇ ਦਾ ਇਹ ਹੈ ਜਿੰਨਾ ਸਾਸ ਕਰਾਸਨਾ ਬਿਸਰੈ ਹਰ ਨਾਮਾ ਮਨ ਮੰਤ ਧਨ ਸਹੀ ਨਾਨਕਾ ਪੂਰਨ ਸਹੀ ਸੰਤ ਜੇ ਪੂਰਾ ਲੱਭਣਾ ਇਹ ਹੈ ਹੁਣ ਇਹਦੇ ਵਿੱਚ ਤਰਕ ਹੈ ਕਿਉਂਕਿ ਅਸੀਂ ਤਰਕ ਕਰੇ ਤੇ ਬਗੈਰ ਕਹਾ ਨਹੀਂ ਲੰਘਣਾ ਸਾਡਾ ਭਰਿਆ ਪਿਆ ਅੰਦਰ ਤਰਕਾਂ ਨਾਲ ਤਾਂ ਹੀ ਨਹੀਂ ਨਾਮ ਨਾਲ ਚਿੱਤ ਲੱਗਦਾ ਤਰਕ ਇਹ ਆ ਵੀ ਉਹ ਦਿਨ ਰਾਤ ਕਿਵੇਂ ਨਾਮ ਜਪ ਲੈਂਦਾ ਵਾਹਿਗੁਰੂ 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 ਕਰੀ ਜਾਓ ਕਰੀ ਜਾਓ ਕਰੀ ਜਾਓ ਕਦੇ ਥੱਕ ਜਾਂਦਾ ਮੂੰਹ ਥੱਕ ਜਾਂਦਾ ਤੇ ਕੋਈ ਹੈ ਚੀਜ਼ ਜਿਹੜੀ ਦਿਨ ਰਾਤ ਜਪ ਸਕੇ ਉਹ ਇਹ ਹੈ ਕਿ ਜਦ ਨਾਮ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਨਾ ਅੱਖਾਂ ਖੁੱਲ ਜਾਂਦੀਆਂ ਨੇ ਨੇਤਰ ਬੰਦ ਹੋਏ ਹੋਏ ਜਿਹੜਾ ਮੋਤੀਆ ਬਿੰਦਾ ਹਟ ਜਾਂਦਾ ਉਹ ਕੀ ਦੇਖਦਾ ਵੀ ਇੱਥੇ ਤਾਂ ਸਾਰੇ ਹੀ ਵਾਹਿਗੁਰੂ ਆ ਹੋਰ ਕੋਈ ਹੈ ਨਹੀਂ ਇੱਥੇ ਪਹੁੰਚਦਾ ਨਾ ਜਦ ਸੰਤ ਫਿਰ ਉਹਨੂੰ ਸ਼ੰਕਾ ਨਹੀਂ ਪੈਂਦਾ ਵੀ ਇਹ ਮਾੜੇ ਬੰਦੇ ਨੇ ਜੀ ਆਹ ਤਾਂ ਫਲਾਣੇ ਨੇ ਜੀ ਆਹ ਤਿਣਕੇ ਨੇ ਜੀ ਉਹਨੂੰ ਇਹ ਹੁੰਦਾ ਵੀ ਇਹ ਸਾਰੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿੰਦ ਨਹੀਂ ਕੋਈ ਜਿਹੜਾ ਇੱਥੇ ਪਹੁੰਚ ਗਿਆ ਉਹਨੂੰ ਨੀ ਫਿਰ ਮੁੜ ਕੇ ਭੁਲੇਖਾ ਪੈਂਦਾ ਜਿਹਨੂੰ ਭੁਲੇਖਾ ਨਹੀਂ ਪੈਂਦਾ ਹੀ ਇਜ਼ ਅ ਸੇਂਟ ਉਹ ਸੰਤ ਹੈ ਪੂਰਾ ਮਹਾਰਾਜ ਕਹਿੰਦੇ ਉਹਦੇ ਕੋਲ ਹੈ ਨਾਮ ਕਿਉਂਕਿ ਉਹ ਨਾਮ ਦੇ ਮੰਡਲ ਚ ਪਹੁੰਚ ਚੁੱਕਿਆ ਬਾਕੀ ਤਾਂ ਮਿਹਨਤਾਂ ਕਰਦੇ ਨੇ ਕਿਸੇ ਦੀ ਵਿਰਤੀ ਲੱਗਦੀ ਹੈ ਕਿਸੇ ਦੀ ਬਹੁਤੀ ਲੱਗਦੀ ਹੈ ਨੇਕਾਂ ਤਰੀਕਿਆਂ ਨੇ ਹੁਣੇ ਤੁਸੀਂ ਇਹਨਾਂ ਤੋਂ ਸੁਣਿਆ ਜੇ ਮੈਂ ਉਹਨਾਂ ਗੱਲਾਂ ਚ ਪਾਵਾਂ ਉੱਥੇ ਹੀ ਟਾਈਮ ਮੇਰਾ ਲੰਘ ਜੂ ਸਾਰਾ ਬੇਅੰਤ ਅੰਦਰ ਅਵਸਥਾਵਾਂ ਨੇ ਲੇਕਿਨ ਸਿਰੇ ਤਾਂ ਪਹੁੰਚਿਆ ਨਹੀਂ ਨਾ ਅਜੇ ਸਿਰੇ ਪਹੁੰਚਣਾ ਬਹੁਤ ਔਖਾ ਹੈ ਬਹੁਤ ਔਖਾ ਹੈ ਥੋੜਾ ਨਹੀਂ ਹੈ ਤਾਂ ਮੈਂ ਹੁਣੇ ਰਾਤ ਲੇਖ ਆ ਰਿਹਾ ਸੀ ਆਤਮ ਮਾਰਗ ਚ ਉਹ ਮੈਨੂੰ ਕਹਿਣ ਲੱਗੇ ਤੁਸੀਂ ਫੇਰ ਇੰਗਲੈਂਡ ਨੂੰ ਜਾਣਾ ਇਹਨੂੰ ਠੀਕ ਕਰ ਦਿਓ ਉਹ ਮੈਂ ਠੀਕ ਕਰਨ ਲੱਗਿਆ ਮੈਂ ਕਿਹਾ ਇਹ ਤਾਂ ਮੇਰੇ ਤੇ ਹੋਣਾ ਨਹੀਂ ਹੈ ਇਹ ਤਾਂ ਬਹੁਤ ਵਿਸਥਾਰ ਹੈ ਇਹ ਤਾਂ ਜ਼ਬਰਦਸਤ ਵੀ ਇਹ ਤਾਂ ਮੋਟੀ ਗੱਲ ਇਕਦਮ ਸਿਰੇ ਵਾਲੀ ਗੱਲ ਕਰੋ ਸਮਝ ਨਹੀਂ ਆਉਂਦੀ ਜੇ ਹੇਠਾਂ ਤੋਂ ਕਰੋ ਤਾਂ ਉਹ ਪੂਰਾ ਸਬਕ ਹੈ ਮੁੱਕਦੀ ਗੱਲ ਇਹ ਹੈ ਕਿ ਜਿਸ ਵਕਤ ਪਦਾਰਥ ਭਾਵ ਨਹੀਂ ਹਟ ਜਾਏਗੀ ਹਰ ਚੀਜ਼ ਜੋਤ ਨਜ਼ਰ ਆਏਗੀ ਪਰਮੇਸ਼ਰ ਦੀ ਹਰ ਚੀਜ਼ ਚ ਜਿਹੜਾ ਅਸੀਂ ਕਹਿੰਦੇ ਹਾਂ ਵੀ ਇਹ ਡੈਡ ਚੀਜ਼ਾਂ ਨੇ ਡੈਡ ਨਹੀਂ ਹੈ ਇਹਨਾਂ ਵਿੱਚ ਵੀ ਲਾਈਫ ਹੈ ਇਹਨਾਂ ਚ ਪਰਮੇਸ਼ਰ ਰਮਿਆ ਹੋਇਆ ਇਹਨੂੰ ਛੱਡ ਕੇ ਜਦ ਪਰਮੇਸ਼ਰ ਰਮੇ ਹੋਏ ਪਰਮੇਸ਼ਰ ਨੂੰ ਜਿਹੜਾ ਖੰਡਿਤ ਨਹੀਂ ਹੁੰਦਾ ਕਿਤੇ ਨਾ ਨਹੀਂ ਹੁੰਦਾ ਹਰ ਥਾਂ ਦੇ ਉੱਤੇ ਹੈ ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵੰਤ ਚਰਨਮਾ ਆਕਾਸ਼ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ ਬਨ ਤਿਣ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬਸੰਤਰ ਮਨ ਅੱਗ ਵਿੱਚ ਵੀ ਹਵਾ ਚ ਵੀ ਪਾਣੀ ਦੇ ਵਿੱਚ ਚਾਰ ਕੁੰਡ ਦਾ ਦਿਸੇ ਸਮਾਏ ਹੁਣ ਅਸਲੀ ਗੱਲ ਮਹਾਰਾਜ ਕਹਿੰਦੇ ਤਿਸਤੇ ਭਿੰਨ ਨਾ ਹੀ ਕੋਸੋ ਜੇਦਾ ਇਹ ਗੱਲ ਮੰਨ ਲਈ ਬੁੱਝ ਲਈ ਮੰਨਣਾ ਹੋਰ ਚੀਜ਼ ਹੁੰਦਾ ਬੁੱਝਣਾ ਹੋਰ ਚੀਜ਼ ਹੁੰਦਾ ਮਹਾਰਾਜ ਨੇ ਮੰਨਣ ਨੂੰ ਮੰਨਿਆ ਨਹੀਂ ਹੈ ਬੁੱਝਣ ਨੂੰ ਮੰਨਿਆ ਉਹ ਬੁੱਝੇ ਹੋਏ ਤੇ ਮੰਨਦਾ ਉਹ ਨਹੀਂ ਮੰਨਦਾ ਮਹਾਰਾਜ ਕਹਿੰਦੇ ਆਵਣਾ ਇਹ ਸ੍ਰਿਸ਼ਟ ਮੈਂ ਬਿਨ ਬੁੱਝੇ ਪਸ਼ ਢੋਰ ਦੇਖੋ ਕਿੱਥੇ ਦਰਜਾ ਦੇ ਤਾ ਵੀ ਇਹ ਤਾਂ ਪਸ਼ੂ ਢੋਰ ਤੁਰੇ ਫਿਰਦੇ ਨੇ ਇਹਨੇ ਬੁੱਝਿਆ ਨਹੀਂ ਅਜੇ ਬੁੱਝਣ ਵਾਲੀ ਗੱਲ ਇਹੀ ਹੈ ਜਿਹੜੀ ਸੱਤ ਹੈ ਅਸਲੀ ਬਾਤ ਜੋ ਸੰਸਾਰ ਦੇ ਵਿੱਚ ਹੈ ਵਾਹਿਗੁਰੂ ਦਾ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਉਸੇ ਵੀ ਸੱਚ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੈਡਿੰਗ ਲਿਖਤਾ ਹੈ ਉਹਦੇ ਬਾਅਦ ਆਉਂਦਾ ਜਪ ਉਹ ਹੈਡਿੰਗ ਹੈ ਵੀ ਇੱਥੇ ਪਹਿਲਾਂ ਵੀ ਵਾਹਿਗੁਰੂ ਸੀ ਜ਼ਿਆਦਾ ਸਭ ਕੁਛ ਬਣਿਆ ਇਹ ਕੁਛ ਨਹੀਂ ਹੈ ਬਣਿਆ ਇਹ ਵਾਹਿਗੁਰੂ ਆਪ ਹੀ ਹੈ ਪਾਰ ਬ੍ਰਹਮ ਕੇ ਸਗਲੇ ਥਾਂ ਜਿੱਤ ਜਿੱਤ ਘਰ ਰੱਖੇ ਤੈਸਾ ਤਿੰਨ ਆਓ ਆਪੇ ਕਰਨ ਕਰਾਵਨ ਜੋ ਪ੍ਰਭਾਵ ਹੈ ਸੋਈ ਫਨੋਗ ਪਸਲੇ ਆਪ ਹੋਏ ਅਨਕ ਤਰੰਗ ਆਪ ਇਹ ਪਸਾਰਾ ਕਰ ਲਿਆ ਸਭ ਕੁਛ ਬਣ ਗਿਆ ਜਿੰਨਾ ਕੁਛ ਦਿਸਦਾ ਹੁਣ ਉਹ ਬੁੱਝੇ ਤੇ ਸਾਨੂੰ ਪਤਾ ਲੱਗਦਾ ਹੁਣ ਮਹਾਰਾਜ ਇਹ ਜਦ ਗੱਲ ਬੁੱਝ ਲਈ ਜਾਂਦੀ ਹੈ ਨਾ ਜਿਹਦੇ ਮਨ ਚ ਆ ਗਈ ਉਹਨੂੰ ਕਹਿੰਦੇ ਨੇ ਇਹਨੂੰ ਨਾਮ ਪ੍ਰਾਪਤ ਹੋ ਗਿਆ ਨਾਮ ਇੰਨੀ ਚੀਜ਼ ਨਹੀਂ ਉਹ ਤਾਂ ਮੰਤਰ ਮਿਲਿਆ ਤੁਹਾਨੂੰ ਨਾਮ ਤੱਕ ਪਹੁੰਚਣਾ ਹੈ ਜਦ ਨਾਮ ਤੱਕ ਪਹੁੰਚ ਕੇ ਸਾਰੀ ਸ੍ਰਿਸ਼ਟੀ ਦਾ ਬਾਦਸ਼ਾਹ ਬਣ ਜਾਂਦਾ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ ਜਾਤ ਨਾ ਪੱਤ ਨਾ ਧਰੋ ਜੈਨ ਪਰਵੰਨਾ ਮਿੱਤਰ ਨਾ ਇੱਠ ਧਨ ਰੂਪਹੀਣ ਕਿ ਸਾਕ ਨਾ ਛਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਨਾਮ ਮਨ ਪਿੰਡ ਤਿਸਕੀ ਧੂੜ ਮਨ ਉਧਰ ਹੈ ਪ੍ਰਭ ਹੋਏ ਸੌ ਪ੍ਰਸੰਨ। ਇੰਨੀ ਸ਼ਕਤੀ ਵਾਲਾ ਹੋ ਜਾਏਗਾ ਕਿ ਉਹਦੀ ਧੂੜੀ ਦੇ ਵਿੱਚ ਉਧਾਰ ਹੋ ਜਾਏ। ਸੋ ਐਸਾ ਜੋ ਸੰਤ ਹੈ, ਐਸਾ ਵਜੂਦ ਹੈ, ਚਾਹੇ ਉਹਨੇ ਪੀਲਾ ਸਾਫਾ ਬੰਨਿਆ ਹੋਇਆ, ਚਾਹੇ ਉਹਨੇ ਚਿੱਟਾ ਬੰਨਿਆ ਹੋਇਆ, ਚਾਹੇ ਕਾਲਾ ਬੰਨਿਆ ਹੋਇਆ, ਚਾਹੇ ਸਿਰ ਤੇ ਪਟਕਾ ਬਲਟਿਆ ਹੋਇਆ, ਚਾਹੇ ਉਹਨੇ ਪੈਂਟ ਕੋਟ ਟਾਈ ਲਾਈ ਹੋਈ ਹੈ, ਕੁਛ ਵੀ ਹੋਵੇ, ਇਹਦੇ ਨਾਲ ਤਾਂ ਸੰਤ ਦਾ ਸੰਬੰਧ ਨਹੀਂ ਨਾ ਹੈ। ਸੰਤ ਦਾ ਸੰਬੰਧ ਅੰਦਰਲੀ ਅਵਸਥਾ ਦੇ ਨਾਲ। ਉਹ ਜਿਹੜਾ ਸੰਤ ਆ ਉਹਦੇ ਕੋਲ ਨਾਮ ਹੈ, ਹੋਰ ਨਾਮ ਨਹੀਂ ਕਿਸੇ ਕੋਲ। ਸੋ ਉਹਨੂੰ ਕਹਿੰਦੇ ਜਿਸ ਵੱਖਰ ਕੋਲ ਲੈਣ ਤੋਂ ਆਇਆ ਰਾਮ ਨਾਮ ਸੰਤਨ ਕਰ ਪਾਇਆ। ਉਹ ਸੰਤ ਮਹਾਰਾਜ ਨੇ ਕਿਹਾ ਇੱਕ ਨਹੀਂ ਬਹੁਤ ਹੈ ਸੰਤ, ਕਿਉਂਕਿ ਇਨਫਿਨਿਟੀ ਹੈ ਸਾਰੀ। ਅੰਗਰੇਜ਼ੀ ਜਾਣ ਵਾਲੇ ਜਾਣਦੇ ਨੇ ਇਨਫਿਨਿਟੀ ਕਹਿਣਾ ਵੀ ਬੇਅੰਤ ਹੈ, ਕਰੋੜਾਂ ਹੀ ਬ੍ਰਹਮੰਡ ਨੇ, ਕਰੋੜਾਂ ਹੀ ਬ੍ਰਹਮੰਡਾਂ ਦੇ ਵਿੱਚ ਆਬਾਦੀਆਂ ਨੇ। ਇਹ ਸੰਤ ਦੇ ਕੋਲ ਚੀਜ਼ ਹੈ, ਹੋਰ ਥਾਂ ਹੈ ਨਹੀਂ ਇਹ ਚੀਜ਼, ਇਹਨੂੰ ਲਓ। ਹੁਣ ਦਈਏ ਕਿ ਬੜੇ ਤਰੀਕੇ ਲਿਖੇ ਹੋਏ ਨੇ ਮਹਾਰਾਜ ਦੇ ਅੰਦਰ ਵੀ ਮੈਂ ਆਪਣਾ ਸਿਰ ਉਹਦੇ ਪੈਰਾਂ ਤੇ ਰੱਖ ਦੇਵਾਂ, ਤਨ ਰੱਖ ਦੇਵਾਂ, ਤਨ ਵੇਚ ਕੇ ਦਇਆ ਕਰ ਦੇਵਾਂ, ਜੇ ਕੋਈ ਮੈਨੂੰ ਮਰਾ ਦੇਵੇ ਮੈਨੂੰ ਦੇ ਦੇਵੇ, ਮੈਂ ਆਪਣਾ ਸਭ ਕੁਝ ਉਹਨੂੰ ਸੌਂਪਦਾ। ਭਾਈ ਗੁਰਦਾਸ ਕਹਿੰਦੇ ਦੇਖ ਤੈਨੂੰ ਛੋਟੀ ਜਿਹੀ ਛੋਟੇ ਜਿਹੇ ਮੰਤਰ ਨਾਲ ਦੱਸਦੇ ਹਾਂ, ਮੁਰਦਾ ਹੋਏ ਮਰੀਦ ਨਾ ਗੱਲੀ ਹੋਣਾ, ਜੇ ਇਹ ਚੀਜ਼ ਲੈਣੀ ਤੈਨੂੰ ਮੁਰਦਾ ਬਣਨਾ ਪੈਣ, ਸਾਬਰ ਸਿਦਕ ਸ਼ਹੀਦ ਭਰਮ ਪਾਓ ਖੋਣ। ਇਹ ਗੱਲਾਂ ਵੱਡੀਆਂ ਨੇ ਤਿੰਨੇ, ਸਾਬਰ ਸਿਦਕ ਸ਼ਹੀਦ, ਜੇ ਮੈਂ ਇਹ ਦੱਸਾਂ ਨਾ ਪੂਰਾ ਦਿਨ ਲੰਘ ਜੂ ਆਪਣਾ ਵੀ ਇਹ ਕੀ ਹੁੰਦਾ। ਇਸੇ ਕਰਕੇ ਵਾਰ ਵਾਰ ਸਤਸੰਗ, ਵਾਰ ਵਾਰ ਸਤਸੰਗ ਜਿਹੜਾ ਨਾ ਜਾਗੀਆਂ ਹੋਈਆਂ ਰੂਹਾਂ ਦਾ ਸਾਨੂੰ ਕਰਨਾ ਚਾਹੀਦਾ, ਵੀ ਉਹਨਾਂ 'ਚ ਬੜੇ ਭੇਦ ਖੁੱਲਦੇ ਆ ਜਿਹੜੇ ਸਾਨੂੰ ਪਤਾ ਨਹੀਂ ਲੱਗਦਾ। ਹੁਣ ਇਹਦੇ ਵਿੱਚ ਉਹ ਕਹਿੰਦੇ ਮਰਨਾ ਕਬੂਲ ਹੈ, ਮਹਾਰਾਜ ਵੀ ਇਹੀ ਕਹਿੰਦੇ ਨੇ, ਪਹਿਲਾਂ ਮਰਨ ਕਬੂਲ, ਜੀਵਨ ਜੀਵਨ ਕੀ ਸਾਡਾ ਸੀ, ਅਸੀਂ ਜੋਸ਼ ਚਾਹੇ ਕਹਿ ਦਾਂਗੇ ਲੈ ਲਓ ਸਿਰ, ਬਈ ਸਿਰ ਦਿੱਤਾ ਨਹੀਂ, ਇਹਦਾ ਸਿਰ ਰੱਖ ਕੇ ਫਿਰ ਮਰਿਆ, ਜੀਵਨ ਮ੍ਰਿਤਕ ਹੋ, ਤੂੰ ਜਿਉਂਦਾ ਵੀ ਰਹਿ ਤੇ ਮੁਰਦਾ ਵੀ ਰਹਿ, ਤੈਨੂੰ ਕਿਸੇ ਦਾ ਬੁਰੀ ਗੱਲ ਚੁਭੇ ਨਾ, ਤੇਰਾ ਨਰਾਦਰ ਹੁੰਦਾ ਤੂੰ, ਤੈਨੂੰ ਲੱਗੇ ਨਾ ਵੀ ਮੇਰਾ ਨਰਾਦਰ ਕਰਿਆ, ਬੜੀ ਔਖੀ ਗੱਲ। ਛੇਲੇ ਦੀ ਬਖਸ਼ੇ ਦੀ ਮਹਾਰਾਜ ਕਹਿੰਦੇ ਚੋਟ ਤਾਂ ਸਹਿ ਲੈਂਦਾ ਸਭ ਕੋਈ, ਪਰ ਕੜਵੇ ਸ਼ਬਦ ਦੀ ਚੋਟ ਸਹਿਣੀ ਬੜੀ ਔਖੀ ਆ। ਯਾਦ ਰੱਖਦਾ ਲੜਾਈਆਂ ਕਾਹਦੀ ਹੁੰਦੀਆਂ, ਮਹਾਂਭਾਰਤ ਦਾ ਯੁੱਧ ਇੱਕ ਕੌੜਾ ਬੋਲ ਬੋਲਿਆ ਸੀ, ਆ ਨਿਰਾਣਾ ਹੀ ਰਿਹਾ, ਐਸੇ ਗੱਲ ਤੇ ਉਹ ਯੁੱਧ ਹੋਇਆ ਸਾਰਾ। ਜਿਹੜਾ ਸਹਿ ਲਵੇ ਉਹ ਕਹਿੰਦੇ ਵੀ ਮੈਂ ਉਹਦਾ ਦਾਸ ਬਣਨ ਨੂੰ ਤਿਆਰ ਹਾਂ, ਕਿਉਂਕਿ ਉਹ ਉਸ ਹੱਦ ਤੱਕ ਪਹੁੰਚ ਗਿਆ ਜਿੱਥੇ ਸਾਰੇ ਬੋਲ ਬਰਮ ਦ੍ਰਿਸ਼ਟੀ ਦੇ ਵਿੱਚ ਆਉਂਦੇ। ਸੋ ਮਹਾਰਾਜ ਕਹਿੰਦੇ ਵੀ ਇਹ ਪਹਿਲਾਂ ਤਾਂ ਤੂੰ ਆਪਣਾ ਮਰਨਾ ਕਬੂਲ ਲੈ, ਸੰਤ ਕੋ ਜੇ ਜਾਣੇ ਜਿਉਂਦੇ ਨੂੰ ਤਾਂ ਤੈਨੂੰ ਮਿਲਦਾ ਨਹੀਂ, ਜੇ ਤੂੰ ਆਪਣਾ ਆਪ ਬਚਾ ਕੇ ਰੱਖਿਆ ਫਿਰ ਨਹੀਂ ਮਿਲਣਾ। ਉਹ ਇਹ ਜਿਹੜਾ ਸਾਡਾ ਜਿਉਣਾ ਨਾ, ਇਹ ਵਾਧੂ ਹੈ, ਅੰਨ ਸਸਰੀ ਹੈ, ਇਹਨੇ ਸਾਨੂੰ ਜੰਮਣ ਮਰਨ ਦੇ ਚੱਕਰ ਚ ਪਾਇਆ ਹੋਇਆ, ਕਿਉਂਕਿ ਸਾਡੀ ਸਮਝ ਨਹੀਂ ਆਈ ਹੈ ਗੱਲ ਹਾਲ। ਇਹਨੂੰ ਗੁਰੂ ਮਹਾਰਾਜ ਨੇ ਹੋਮਾ ਕਿਹਾ, ਇਹ ਪੈਦਾ ਕਿੱਥੋਂ ਹੋਈ ਜੇ ਮੈਂ ਇਹ ਗੱਲ ਦੱਸਾਂ, ਇਹ ਫਿਲਾਸਫੀ ਦੀ ਗੱਲ ਹੈ, ਬਹੁਤਿਆਂ ਦੇ ਪਤਾ ਨਹੀਂ ਲੱਗਣਾ, ਕਿਉਂਕਿ ਜਦ ਪਰਮੇਸ਼ਰ ਨੇ ਸ੍ਰਿਸ਼ਟੀ ਨੂੰ ਆਪਣੇ ਆਪ ਤੋਂ ਸਾਜਿਆ, ਆਪ ਹੀ ਨਾ ਆਪ ਸਾਜਿਓ, ਆਪ ਹੀ ਨਾ ਰਚੋ ਨੋ, ਜੋ ਹੀ ਕੁਦਰਤ ਸਾਜੀ ਹੈ। ਜਦ ਕੁਦਰਤ ਦੀ ਸਾਜਨਾ ਕੀਤੀ, ਪਰਮੇਸ਼ਰ ਦੀ ਜਿਹੜੀ ਬਰਮ ਸੱਤਾ ਸੀ ਨਾ ਸ਼ਕਤੀ, ਉਹ ਇਹਦੇ ਉੱਤੇ ਜਿਸ ਵਕਤ ਉਹਦਾ ਪਰਛਾਵਾਂ ਪਿਆ, ਇਹਦੇ ਵਿੱਚ ਅਵੇਅਰਨੈਸ ਆ ਗਈ, ਅੰਗਰੇਜ਼ੀ ਦਾ ਅੱਖਰ ਅਵੇਅਰਨੈਸ, ਜਾਗਰਤ ਆ ਗਈ, ਇਹਦੇ ਅਰਬਾਂ ਖਰਬਾਂ ਚਿੱਤ ਸੀਗੇ ਇਹਦੇ ਅੰਦਰ, ਉਹ ਹਰ ਚਿੱਤ ਦੇ ਵਿੱਚ ਇਹ ਆ ਗਿਆ ਆਈ ਐਮ ਮੈਂ ਆ ਗਿਆ। ਦਰਅਸਲ ਮੈਂ ਹੈ ਨਹੀਂ। ਹੁਣ ਮਹਾਰਾਜ ਕਹਿੰਦੇ ਇਹ ਜਿਹੜੀ ਮਾਇਆ ਹੈ ਤੈਨੂੰ ਵਿਛੋੜੀ ਫਿਰਦੀ ਹੈ, ਹੁਣ ਜੇ ਤਾਂ ਤੂੰ ਇਹਨੂੰ ਛੱਡਣ ਨੂੰ ਤਿਆਰ ਹੋ ਗਿਆ, ਛਡਾਉਂਦਾ ਨਹੀਂ ਹੈ ਕਿ ਵੀ ਛੱਡਦਾ, ਉਹ ਕਹਿੰਦੇ ਤਿਆਰ ਹੋ, ਕਬੂਲ ਕਰ ਲੈ ਪਹਿਲਾਂ, ਅਸੀਂ ਤਾਂ ਕਬੂਲ ਕਰਨ ਨੂੰ ਤਿਆਰ ਹੈ ਨਹੀਂ। ਹਾਂ ਪਰ ਸਿਖਾ ਦੋ ਠੀਕ ਹੈ, ਇਹ ਗੱਲਾਂ ਨਾਲ ਸਾਨੂੰ ਦੱਸੋ, ਇਹ ਤਾਂ ਅਸੀਂ ਦੁਨੀਆਂ 'ਚ ਰਹਿਣਾ, ਇੱਥੇ ਸਾਡੇ ਬੈਰੀ ਵੀ ਨੇ, ਮਿੱਤਰ ਵੀ ਨੇ, ਆਪਣੇ ਵੀ ਹੈ, ਬਗਾਨੇ ਵੀ ਹੈ, ਅਸੀਂ ਕਿਵੇਂ ਵਰਤਾਂਗੇ, ਤੁਹਾਡੀਆਂ ਗੱਲਾਂ ਸੁਣ ਕੇ ਫਿਰ ਤਾਂ ਅਸੀਂ ਸਾਧ ਬਣ ਗਏ। ਉਹ ਮਹਾਰਾਜ ਕਹਿੰਦੇ ਤੁਹਾਨੂੰ ਅਸੀਂ ਅਸਲੀ ਤੱਤ ਤੇ ਲੈ ਕੇ ਜਾਂਦੇ, ਸਾਧ ਨਹੀਂ ਬਣਾਉਣਾ, ਤੁਹਾਨੂੰ ਵਾਹਿਗੁਰੂ ਬਣਾਉਂਦੇ ਹਾਂ, ਪਰਮੇਸ਼ਰ ਬਣਾਉਣੇ ਆ ਤੁਹਾਨੂੰ। ਸੋ ਉਹ ਨਾਮ ਲੈਣ ਵਾਸਤੇ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ। ਉਹ ਰਾਮ ਦਾ ਨਾਮ ਸੰਤਾਂ ਦੇ ਕੋਲ ਹੈ, ਲੈਣਾ ਕਿਵੇਂ ਕਹੇ ਤਾਜੇ ਅਭਿਮਾਨ, ਜਿਹੜਾ ਮੈਂ ਦਾ ਅਭਿਮਾਨ ਹੈ ਨਾ, ਆਈ ਐਮ ਐਂਡ ਮਾਈ, ਮੈਂ ਬਰਿਆਮ ਸਿੰਘ ਹਾਂ, ਇਹ ਤੈਨੂੰ ਛੱਡਣਾ ਪੈਣਾ। ਇਹਨੂੰ ਛੱਡ ਦੇ ਤੇ ਫਿਰ ਲੈਣਾ ਮੁੱਲ ਕਿੱਥੇ ਲੈਣਾ ਕਹਿੰਦਾ ਮਨ ਦੇ ਭਾਂਡੇ ਚ ਲੈ ਲੈ ਮਨ ਇੱਥੇ ਅੰਤਿਸ਼ ਕਰਨ ਨੂੰ ਕਿਹਾ ਚਾਰ ਚੀਜ਼ਾਂ ਨੂੰ ਮਨ ਬੁੱਧ ਚਿੱਤ ਤੇ ਮੈਂ ਭਾਵ ਇਸ ਪਿਆਲੇ ਚ ਪਾ ਲੈ ਹੁਣ ਲਾਭ ਖੇਪ ਹੁਣ ਖਾਲੀ ਨਾ ਰਹੀ ਇਹਨੇ ਮਲਟੀਪਲਾਈ ਹੋਣਾ ਆਪਣੇ ਆਪ ਤੇਰੇ ਅੰਦਰੋਂ ਫਸਲ ਉੱਗਣੀ ਹੈ ਤੂੰ ਵਾਹਿਗੁਰੂ ਵਾਹਿਗੁਰੂ ਤੈਨੂੰ ਮੰਤਰ ਦਿੱਤਾ ਉਹਨਾਂ ਨੇ ਵਾਹਿਗੁਰੂ 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 ਕਰੀ ਆ ਇਹ ਮਲਟੀਪਲਾਈ ਹੋਣਾ ਵੱਧਦਾ ਹੀ ਚਲਾ ਜਾਣਾ ਵੱਧਦਾ ਹੀ ਚਲਾ ਜਾਣਾ ਇਹ ਖੇਪ ਲੱਗ ਲੈ ਜਾਣ ਤੋਂ ਪਹਿਲਾਂ ਪਹਿਲਾਂ ਤੇ ਬਾਕੀ ਜਿਹੜੇ ਜੰਜਾਲ ਨੇ ਨਾ ਵਿਆਹ ਦੇ ਇਹ ਛੱਡ ਦੇ ਫਿਰ ਬਾਲ ਬੱਚਿਆਂ ਨੂੰ ਛੱਡਦੀ ਹੈ ਜੀ ਕਾਰੋਬਾਰ ਛੱਡਦੀ ਹੈ ਮਹਾਰਾਜ ਕਹਿੰਦੇ ਤੁਹਾਨੂੰ ਅਸੀਂ ਕਦ ਕਹਿੰਦੇ ਹਾਂ ਵੀ ਇਹਨਾਂ ਨੂੰ ਛੱਡ ਦੋ ਤੁਸੀਂ ਡਿਟੈਚ ਹੋ ਜਾਓ ਇਹਨੂੰ ਡਿਟੈਚ ਕਰ ਦੋ ਅਟੈਚਮੈਂਟ ਛੱਡ ਦੋ ਕੰਮ ਕਰੋ ਸਾਰਾ ਮੈਨੇਜਰ ਹੈ ਕਿਸੇ ਫਾਰਮ ਦਾ ਉਹਦੇ ਨਾਲ ਕੀ ਲਗਾਓ ਹੈ ਉਹਨੂੰ ਘੱਟ ਨਾਲ ਵੱਧ ਨਾ ਉਹਨੇ ਤਾਂ ਡਿਊਟੀ ਕਰਨੀ ਤੁਸੀਂ ਜ਼ਿੰਦਗੀ ਲਗਾਓ ਤੋਂ ਬਗੈਰ ਜੀਵਨ ਗੁਜ਼ਾਰਨਾ ਸ਼ੁਰੂ ਕਰੋ ਫਿਰ ਜਿਹੜੇ ਦਿਖਿਆ ਜੰਜਾਲ ਨੇ ਨਾ ਪੁਆਇਜ਼ਨਸ ਜੰਜਾਲ ਇਹਨਾਂ ਨੂੰ ਛੱਡਦੇ ਤੈਨੂੰ ਫਸਾਉਂਦੇ ਨੇ ਹਰ ਵਾਰੀ ਫਸਦਾ ਹਰ ਵਾਰੀ ਫਸਦਾ ਫਸਦਾ ਵੀ ਕਿੰਨਾ ਇੱਕ ਮਿਸਾਲ ਦਿੰਦਾ ਮੈਂ ਕਿਉਂਕਿ ਮਿਸਾਲ ਸਕੀਮ ਦੀ ਹੁੰਦੀ ਹੈ ਸਿਰੇ ਦੀ ਇੱਕੋ ਹੀ ਕਿਸਾਨ ਸੀ ਗੁਰੂ ਨਾਨਕ ਸਾਹਿਬ ਚਲੇ ਗਏ ਉਹ ਪ੍ਰਸ਼ਾਦਾ ਆਇਆ ਮਿੱਸਾ ਪ੍ਰਸ਼ਾਦਾ ਲੱਸੀ ਵਗੈਰਾ ਦਾਲ ਮੱਖਣ ਘਰ ਵਾਲੀ ਨੇ ਭੇਜਤਾ ਉਹ ਦੇਖਿਆ ਵੀ ਸਾਧੂ ਆਏ ਨੇ ਮਹਾਰਾਜ ਨੂੰ ਛਕਾ ਕੇ ਆਪ ਬੰਦੋਬਸਤ ਕਰਕੇ ਹੋਰ ਮੰਗਾ ਲਿਆ ਮਹਾਰਾਜ ਨੇ ਕਿਹਾ ਕਹਿੰਦੇ ਮਰਦਾਨਿਆ ਇਹ ਸਿੱਖ ਨੇ ਇਹਨੇ ਭਾਈ ਨੇ ਸੇਵਾ ਬੜੀ ਕਰੀ ਆਪਾਂ ਇਹਦਾ ਕੁਛ ਭਲਾ ਕਰੀਏ ਕਹਿੰਦੇ ਇਹਨੂੰ ਬੁਲਾ ਜਦ ਉਹ ਵਿਹਲਾ ਹੋਇਆ ਬਜ਼ੁਰਗਾਂ ਤਾਂ ਸੇਵਾ ਬੜੀ ਕਰੀ ਹੈ ਅਸੀਂ ਪ੍ਰਸੰਨ ਹੋ ਗਏ ਤੈਨੂੰ ਮੁਕਤ ਕਰਦੀ ਹੈ ਗੁੱਸੇ ਹੋ ਗਿਆ ਵਾਹ ਜੀ ਵਾਹ ਚੰਗੇ ਸਾਧੂ ਆਏ ਹੋ ਉਹ ਮੈਂ ਤਾਂ ਇੱਥੇ ਹਜ਼ਾਰਾਂ ਕੰਮ ਬੱਚਿਆਂ ਦੇ ਕਰਦਾ ਜੇ ਤੁਸੀਂ ਮੈਨੂੰ ਮੁਕਤ ਕਰਦਾ ਇਹ ਤਾਂ ਵਿਚਾਰੇ ਐਵੇਂ ਹੀ ਜਾਣਦੇ ਸਮਝ ਨਾ ਸਕਿਆ ਵੀ ਮਹਾਤਮਾ ਕੀ ਕਹਿੰਦੇ ਸੀ ਮਹਾਰਾਜ ਕਹਿੰਦੇ ਤੈਨੂੰ ਸਾਰੇ ਦੁੱਖਾਂ ਤੋਂ ਬੜੀ ਬਰੀ ਕਰਦੀ ਹੈ ਉਹ ਮੁਕਤ ਸਮਝਿਆ ਵੀ ਮੈਨੂੰ ਕਹਿੰਦੇ ਨੇ ਮਾਰ ਦਈਏ ਤੈਨੂੰ ਕਹਿੰਦਾ ਮੈਨੂੰ ਤੁਸੀਂ ਉਲਟਾ ਹੀ ਫਲ ਦਿੰਦੇ ਹੋ ਮਹਾਰਾਜ ਕਹਿੰਦੇ ਚੰਗਾ ਸਮਾਂ ਆਏਗਾ ਫਲ ਤਾਂ ਇਹਨੂੰ ਜ਼ਰੂਰ ਦੇਣਾ ਸੇਵਾ ਦਾ ਪਰ ਹਾਲੇ ਘੁੰਮਣਾ ਰਹਿੰਦਾ ਹੈ ਅਖੀਰ ਮਹਾਰਾਜ ਚਲੇ ਗਏ ਤੇ ਉਹਦੇ ਬਾਅਦ ਕਾਫੀ ਸਮੇਂ ਬਾਅਦ ਸਾਖੀ ਹੈ ਸਮਝਾਉਣ ਵਾਸਤੇ ਮੈਂ ਨਹੀਂ ਜਾਣਦਾ ਵੀ ਸੱਚ ਹੈ ਕਿ ਝੂਠ ਹੈ ਬਿਲਕੁਲ ਸਹੀ ਤੇ ਉਹ ਜਦ ਆਏ ਤਾਂ ਬੈਲ ਬਣਿਆ ਹੋਇਆ ਨੱਠ ਉਤਲੇ ਪਾਸੇ ਜੁੜਿਆ ਹੋਇਆ ਨੱਠ ਕੇ ਜਿਹੜਾ ਦੇਵੇ ਅੰਦਰਲੇ ਬੈਲ ਨੂੰ ਟੱਪ ਲਵੇ ਮਹਾਰਾਜ ਫਿਰ ਮੁਸਕਰਾਏ ਕਹਿੰਦੇ ਲਾ ਫਿਰਦਾ ਕਹਿੰਦਾ ਵੀ ਉਹ ਬਜ਼ੁਰਗ ਕਿੱਥੇ ਆ ਕਹਿੰਦੇ ਉਹ ਤਾਂ ਚੜ੍ਹਾਈ ਕਰ ਗਿਆ ਸੀ ਕਹਿੰਦੇ ਬੈਲ ਨਾਲ ਗੱਲ ਕਰ ਲਈਏ ਉਹ ਜਾਣਦੇ ਸੀ ਪਹਿਲਾਂ ਵੀ ਮਹਾਰਾਜ ਗਏ ਸੀ ਕਢਾ ਦਿੱਤਾ ਮਹਾਰਾਜ ਕਹਿਣ ਲੱਗੇ ਕਿਉਂ ਬਜ਼ੁਰਗਾ ਹੁਣ ਤਾਂ ਕਰਦੀ ਹੈ ਤੇਰੀ ਮੁਕਤੀ ਕਹਿੰਦਾ ਕਾਇਆ ਹਜ਼ਾਰ ਦਾ ਆਉਂਦਾ ਬੈਲ ਅੱਜ ਕੱਲ੍ਹ ਕਹਿੰਦਾ ਮੈਂ ਮਰ ਗਿਆ ਕਾਇਆ ਹਜ਼ਾਰ ਰੁਪਇਆ ਖਰਚਣਗੇ ਮੇਰੇ ਪੁੱਤ ਗਰੀਬ ਹੋ ਜਾਣਗੇ ਕਹਿੰਦਾ ਚੱਲ ਕੋਈ ਨਾ ਫੇਰ ਆਏ ਇਹ ਲਿਖੀਆਂ ਹੋਈਆਂ ਸਾਖੀਆਂ ਛੋਟੀ ਛੋਟੀਆਂ ਕਿਤਾਬਾਂ ਚ ਉਹ ਆਏ ਤਾਂ ਕੁੱਤਾ ਬਣਿਆ ਬੈਠਾ ਮਹਾਰਾਜ ਕਹਿੰਦੇ ਕਿਉਂ ਹੁਣ ਤਾਂ ਤੀਸਰੀ ਜੂਨ ਚ ਆ ਗਿਆ ਕੁੱਤੇ ਵਾਲੀ ਚ ਹੁਣ ਕਰ ਦੀਏ ਕਹਿੰਦਾ ਮਹਾਰਾਜ ਤੁਸੀਂ ਤਾਂ ਮੇਰੇ ਵਾਦੇ ਪੈ ਗਏ ਤੁਹਾਨੂੰ ਪਤਾ ਨੀ ਆ ਮੇਰੇ ਮੁੰਡੇ ਨਲਾਇਕ ਨੇ ਕਹਿੰਦਾ ਇੰਨੀਆਂ ਇੰਨੀਆਂ ਜਿੰਡੀਆਂ ਲਾ ਕੇ ਨਾ ਕੋਠੇ ਤੇ ਬਹਿ ਜਾਂਦੇ ਨੇ ਪੂਰਾ ਚੱਲਦਾ ਚੋਰ ਆਉਂਦੇ ਨੇ ਮੈਂ ਭੌਂਕਦਾ ਮੇਰੇ ਲਾਠੀਆਂ ਨਾਲ ਪਿੱਠਾ ਟੁੱਟਿਆ ਪਿਆ ਜਿਵੇਂ ਮਰ ਗਿਆ ਤਾਂ ਗਰੀਬ ਹੋ ਜਾਣਗੇ ਉਹ ਚੱਲਦੇ ਚੱਲਦੇ ਇੱਕ ਜਨ ਨੂੰ ਸੱਪ ਬਣਿਆ ਤੇ ਉਹਦੇ ਬਾਅਦ ਇੱਕ ਮਰਦਾਨਾ ਕਹਿਣ ਲੱਗਿਆ ਹੁਣ ਮਹਾਰਾਜ ਕਹਿੰਦੇ ਹੁਣ ਨਾਲੀ ਚ ਸੁੰਡ ਬਣਿਆ ਬੈਠਾ ਉਹ ਦੇਖ ਕਹਿੰਦਾ ਘਰ ਵੱਲ ਨੂੰ ਝਾਕ ਲੈ ਕਹਿੰਦੇ ਲਿਆ ਚੱਕ ਕੇ ਕਹਿੰਦੇ ਕਿਉਂ ਬਜ਼ੁਰਗਾ ਕਹਿੰਦਾ ਹੁਣ ਤਾਂ ਮੈਂ ਵਿਗਾੜਦਾ ਹੀ ਕੁਛ ਨੀ ਕੁੱਤੇ ਮੇਰੇ ਅੱਧੀ ਰੋਟੀ ਖਾਂਦੇ ਨੇ ਅੱਧੀ ਨਾਲੀ ਸੁੱਟ ਜਾਂਦੇ ਨੇ ਮੈਂ ਉਹ ਖਾ ਕੇ ਗੁਜ਼ਾਰਾ ਕਰਦਾ ਮੈਂ ਦੇਖੀ ਜਾਂਦਾ ਆਪਣੇ ਪਰਿਵਾਰ ਨੂੰ ਕਹਿੰਦੇ ਇਹ ਨੀ ਨਿਕਲਦਾ ਹੈਗਾ ਮਤਲਬ ਵਾਹਿਗੁਰੂ ਕਹਿ ਕੇ ਸਿੱਟਾ ਮਾਰੇ ਤੇ ਉਹ ਜਦ ਫ੍ਰੀ ਕਰਦਾ ਫਿਰ ਉਹਨੂੰ ਪਤਾ ਲੱਗਿਆ ਇਹਨੂੰ ਤੁਸੀਂ ਮੁਕਤ ਕਹਿੰਦੇ ਸੀ ਕਹਿੰਦੇ ਹਾਂ ਇਹ ਤੁਹਾਨੂੰ ਦੇਣਾ ਸੀ ਮੈਂ ਬੜੇ ਭੁਲੇਖੇ ਜਿਹੇ ਇਹ ਇੱਕ ਮਿਸਾਲ ਹੈ ਜਿਹਨੂੰ ਅਟੈਚਮੈਂਟ ਦੀ ਮਿਸਾਲ ਕਹਿੰਦੇ ਨੇ ਮਹਾਰਾਜ ਕਹਿੰਦੇ ਅਟੈਚਮੈਂਟ ਛੱਡਦੇ ਸੰਸਾਰ ਚ ਕੰਮ ਕਰ ਸਾਰੇ ਡਿਊਟੀ ਸਮਝ ਕੇ ਕਰ ਧਰਮ ਤੇਰਾ ਕੰਮ ਕਰਨਾ ਤੇਰਾ ਧਰਮ ਹੈ, ਡਿਊਟੀ ਹੈ, ਨਿੱਜ ਧਰਮ। ਅਟੈਚਮੈਂਟ ਤੋਂ ਬਗੈਰ ਕਰ, ਫਲ ਦੀ ਇੱਛਾ ਨਾ ਰੱਖ, ਕਰਮ ਕਰ। ਸੋ ਉਹਦੇ ਵਾਸਤੇ ਮਹਾਰਾਜ ਕਹਿੰਦੇ ਵਿਓਹ ਦੇ ਜੰਜਾਲ ਇਕੱਠੇ ਨਾ ਕਰ। ਤੂੰ ਕਰਮ ਨੂੰ ਸਮਝ, ਕਰਮ ਕੀ ਹੁੰਦਾ? ਕਰਮ ਤਾਂ ਕਰਨਾ ਹੀ ਹੈ, ਜਿਹੜੇ ਜਿਹਦੇ ਅੰਦਰ ਪੇਟ ਲੱਗਿਆ ਹੋਇਆ ਉਹ ਕਰਮ ਤੋਂ ਬਗੈਰ ਨਹੀਂ ਰਹਿ ਸਕਦਾ। ਰੋਟੀ ਵੀ ਖਾਣੀ ਹੈ, ਨਹਾਉਣਾ ਵੀ ਹੈ, ਧੋਣਾ ਵੀ ਹੈ, ਕਿਸੇ ਨੇ ਗੱਲ ਵੀ ਕਰਨੀ ਹੈ, ਪਰ ਉਹ ਕਰਮ ਦਾ ਧਰਮ ਹੁੰਦਾ। ਕਰਮ ਕਰ ਤੋਂ ਹੋਵੇ ਨੇ ਕਰਮ, ਇਸ ਵੈਸ ਨੂੰ ਨਿਰਮਲ ਧਰਮ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਅਬਰ ਤਿਆਗ ਵਿਖਿਆ ਜੰਜਾਲ, ਫਿਰ ਕੀ ਹੋਏਗਾ? ਕਹਿੰਦੇ ਜਦੋਂ ਇਹ ਸੰਸਾਰ ਤੋਂ ਜਾਏਗਾ, ਇਹ ਸੰਸਾਰ ਚ ਵੀ ਰਹੇਗਾ, ਤੇਰੇ ਅੰਦਰ ਨਾਮ ਦਾ ਪ੍ਰਕਾਸ਼ ਹੋ ਜਾਏਗਾ ਹੌਲੀ ਹੌਲੀ। ਨਾਮ ਦਾ ਪ੍ਰਕਾਸ਼ ਹੋਇਆ, ਤੇਰੀ ਬਿਰਤੀ ਬਦਲ ਜਾਏਗੀ, ਬਿਰਤੀ ਬਦਲੇ। ਕੱਲ ਮੈਂ ਦੱਸਦਾ ਸੀ ਵੀ ਗੁਰੂ ਸਾਹਿਬ ਨੇ ਭਾਈ ਘਨੱਈਏ ਨੂੰ ਜਦ ਬੁਲਾਇਆ, ਪੁੱਛਿਆ ਉਹਨੇ, ਉਹ ਕਹਿੰਦਾ ਮਹਾਰਾਜ ਮੈਂ ਤਾਂ ਥੋਤੇ ਬਗੈਰ ਪਾਣੀ ਨਹੀਂ ਪਿਲਾਉਂਦਾ। ਕੋਈ ਸਮਾਂ ਸੀ ਜਦ ਮੈਨੂੰ ਮਿੱਤਰ ਵੀ ਦੀਂਦਾ ਸੀ, ਦੁਸ਼ਮਣ ਵੀ ਦੀਂਦਾ ਸੀ। ਉਸ ਗੱਲ ਨੂੰ ਗੁਰੂ ਸਾਹਿਬ ਨੇ ਸੱਤ ਬੰਨਿਆ, ਉੱਠ ਕੇ ਖੜੇ ਹੋ ਗਏ ਬੁੱਕੜ ਚ ਲੈ ਕੇ, ਕਹਿੰਦੇ ਸਿਖਾ ਨਿਹਾਲ ਨਿਹਾਲ ਨਿਹਾਲ, ਤੇਰੇ ਤੇ ਮੇਰੇ ਵਿੱਚ ਹੁਣ ਕੋਈ ਫਰਕ ਨਹੀਂ ਰਿਹਾ। ਆਹ ਫੜ ਮੱਲਮ ਤੇ ਆ ਫੜ ਪੱਟੀਆਂ, ਹੁਣ ਮੇਰੇ ਜਿੱਥੇ ਜ਼ਖਮ ਧੋਣਾ ਨਾ ਉੱਥੇ ਮੱਲਮ ਵੀ ਲੈ ਤੇ ਪੱਟੀ ਵੀ ਬੰਨਦੀ। ਕਿੱਥੇ ਲੈ? ਗੁਰਸਿੱਖ ਨੂੰ ਲੈ ਗਏ ਗੁਰੂ ਸਾਹਿਬ। ਇਹਦਾ ਯੂਨੀਵਰਸਲ ਮੈਨ ਹੈ, ਸਾਰੇ ਸੰਸਾਰ ਦਾ ਸਾਂਝਾ ਬੰਦਾ। ਆਪਣੀ ਉਚਾਈ ਤੇ ਆਵੇ ਤਾਂ ਸਾਰਾ ਸੰਸਾਰ ਇਹਦਾ ਹੋ ਜਾਂਦਾ, ਇਹ ਸਾਰੇ ਸੰਸਾਰ ਦਾ ਹੋ ਜਾਂਦਾ। ਕਹਿੰਦੇ ਗੁਰਸਿੱਖੋ, ਭਾਈ ਘਨੱਈਆ ਜਿਹੜਾ ਪਾਣੀ ਪਿਲਾਉਂਦਾ ਸੀ ਨਾ, ਤੁਹਾਨੂੰ ਬਾਣੀ ਭੁੱਲਦੀ ਆ। ਇਹਦੇ ਹੱਥ ਨਾਲ ਸਪਰਸ਼ ਕੀਤਾ ਹੋਇਆ ਪਾਣੀ ਪਾਣੀ ਨਹੀਂ ਸੀ, ਆਵੇ ਹਿਆਸ ਸੀਗਾ। ਨਾਮ ਵਾਲੇ ਦੇ ਹੱਥ ਨਾਲ ਜਲ ਲੱਗਿਆ ਹੋਇਆ, ਉਹ ਛਿੱਟਾ ਮਾਰ ਦਿੰਦਾ, ਮਰਿਆ ਹੋਇਆ ਉੱਠ ਕੇ ਖੜਾ ਹੋ ਜਾਂਦਾ। ਜਦੋਂ ਉਹਦੇ ਚ ਕਰੰਟ ਚੱਲਦੀ ਆ ਅਕਾਲ ਪੁਰਖ ਦੀ। ਦੂਸਰਾ ਕਹਿੰਦੇ ਇਹਦੀ ਦ੍ਰਿਸ਼ਟੀ ਦੇ ਵਿੱਚੋਂ ਅੰਮ੍ਰਿਤ ਵਰਦਾ ਸੀ। ਜਿੰਨਿਆਂ ਨੂੰ ਇਹਨੇ ਪਾਣੀ ਪਿਲਾਇਆ, ਉਹ ਬੇਹੋਸ਼ੀ ਤੋਂ ਹੋਸ਼ ਵਿੱਚ ਨਹੀਂ ਲਿਆਂਦੇ, ਉਹਨਾਂ ਦੇ ਅੰਦਰੋਂ ਬੈਰ ਭਾਵ ਵੀ ਇਹਨੇ ਖਤਮ ਕਰ ਦਿੱਤਾ ਤੇ ਭਗਤ ਬਣ ਗਏ। ਉਹ ਜਿੱਥੇ ਭਾਈ ਘਨੱਈਏ ਨੂੰ ਲੈ ਕੇ ਆਏ ਸੀ, ਉਹ ਮੁਗਲ ਖਾਨ ਜਰਨੈਲ ਸੀ, ਜਦੋਂ ਪਾਣੀ ਨੂੰ ਪਿਲਾਉਂਦਾ ਸੀ ਉਹਨੂੰ ਰੋਪੜ ਦਾ ਸੀਗਾ। ਤੇ ਉਹਦੇ ਉੱਤੇ ਅਸਰ ਕੀ ਹੋਇਆ? ਉਹਨੇ ਪੁੱਛਿਆ, ਕਹਿੰਦਾ ਕੌਣ ਪਾਣੀ ਪਿਲਾ ਰਿਹਾ? ਕਿਉਂਕਿ ਜਰਨੈਲ ਸੀ, ਬੜੀ ਆਕੜ ਸੀ। ਇਹ ਕਹਿਣ ਲੱਗੇ ਮੈਂ ਗੁਰੂ ਗੋਬਿੰਦ ਸਿੰਘ ਦਾ ਅਧਰਾ ਜਸ ਸੀ। ਕਹਿੰਦਾ ਤੈਨੂੰ ਪਤਾ ਤੂੰ ਕਿਹਨੂੰ ਪਾਣੀ ਪਿਲਾਇਆ? ਕਹਿੰਦਾ ਹਾਂ, ਮੈਂ ਆਪਣੇ ਗੁਰੂ ਨੂੰ ਪਾਣੀ ਪਿਲਾਇਆ। ਉਹ ਪਾਣੀ ਪਿਲਾਉਣ ਦੀ ਦੇਰ ਸੀ, ਉਹਦੀ ਸੁਰਤੀ ਬਿਰਤੀ ਸਾਰੀ ਬਦਲਾ ਤੀ। ਭਾਈ ਘਨੱਈਏ ਨੂੰ ਮਹਾਰਾਜ ਨੇ ਛੁੱਟੀ ਦੇ ਤੀ, ਉਹ ਬੰਨੂ ਪਹਾੜ ਜਾ ਕੇ ਬੈਠ ਗਏ। ਇਹ ਮੁਗਲ ਖਾਨ ਘਰ ਗਿਆ, ਬਿਰਤੀ ਬਦਲ ਗਈ, ਨੌਕਰੀ ਛੱਡਤੀ, ਭਾਈ ਘਨੱਈਏ ਦੇ ਨਾਲ ਪਿਆਰ ਪੈ ਗਿਆ, ਉਹਨੂੰ ਟੋਲਣ ਲੱਗ ਗਏ। ਅਨੰਦਪੁਰ ਸਾਹਿਬ ਆਇਆ, ਉੱਥੇ ਪਤਾ ਲੱਗਿਆ ਵੀ ਉਹ ਤਾਂ ਬੰਨੂ ਵੱਲ ਚਲੇ ਗਏ ਸਰਦੀ ਇਲਾਕੇ। ਉੱਥੇ ਗਿਆ ਤਾਂ ਭਾਈ ਘਨੱਈਆ 250 ਘੜਾ ਰੋਜ਼ ਦਰਿਆ ਚੋਂ ਭਰ ਕੇ ਉੱਥੇ ਰੱਖਦਾ ਸੀ, ਜਿੱਥੇ ਪਾਣੀ ਨਹੀਂ ਸੀ, ਪਹਾੜ ਦੀ ਚੋਟੀ, ਉੱਥੇ ਰਾਹ ਜਾਂਦਾ ਸੀ, ਪਾਣੀ ਪਿਲਾਉਂਦਾ ਰਹਿੰਦਾ ਸੀ। ਇਹ ਜਦ ਗਿਆ ਉਹ ਸਮਾਧੀ ਲਾਈ ਬੈਠੇ ਸੀ ਦਰਿਆ ਦੇ ਕੰਢੇ। ਇਹ ਗਿਆ ਜਾ ਕੇ ਮੱਥਾ ਟੇਕਿਆ, ਇੱਕ ਘਰੋਂ ਪਾਰਸ ਲੈ ਗਿਆ। ਪਾਰਸ ਲਿਜਾ ਕੇ ਭੇਟਾ ਕਰਿਆ ਭਾਈ ਘਨੱਈਆ, ਕਹਿੰਦੇ ਭਾਈ ਆ ਪੱਥਰ ਜਾ ਕੀ ਹੈ? ਕਹਿੰਦਾ ਮਹਾਰਾਜ ਲੋਹੇ ਨੂੰ ਲਾਓ ਸੋਨਾ ਬਣ ਜਾਂਦਾ। ਕਹਿੰਦੇ ਜੀ ਸਾਨੂੰ ਤਾਂ ਲੋੜ ਨਹੀਂ ਹੈ। ਬੜਾ ਇਨਸਿਸਟ ਕਰਿਆ ਵੀ ਮਹਾਰਾਜ ਬੜੀ ਚੀਜ਼ ਕੀਮਤੀ ਹੈ, ਇੱਥੇ ਸੇਵਾ ਕਰਨ ਨੂੰ ਕਿੰਨਾ ਹੀ ਧਨ ਖਰਚੀ ਜਾ, ਉਹ ਮੁੱਕਣਾ ਨਹੀਂ ਹੈ। ਉਹ ਕਹਿੰਦੇ ਮੁਗਲ ਖਾਨ ਨੇ ਵੀ ਸਾਨੂੰ ਲੋੜ ਨਹੀਂ, ਸਾਨੂੰ ਗ੍ਰਿਸ਼ਤੀਆਂ ਨੂੰ ਲੋੜ ਹੁੰਦੀ ਹੈ, ਜਿਹਨਾਂ ਦੇ ਅੰਦਰ ਭੁੱਖ ਹੁੰਦੀ ਹੈ। ਸਾਨੂੰ ਪਰਮੇਸ਼ਰ ਨੇ ਰਜਾਇਆ ਹੋਇਆ, ਸਾਨੂੰ ਭੁੱਖ ਨਹੀਂ ਕੋਈ। ਕਹਿੰਦਾ ਨਹੀਂ, ਜਦ ਬਹੁਤ ਕਿਹਾ, ਕਹਿੰਦੇ ਫਿਰ ਸਾਡੇ ਕਿਸੇ ਕੰਮ ਨਹੀਂ ਹੈ, ਹੁਣ ਸੋਚ ਲੈ। ਕਹਿੰਦਾ ਨਹੀਂ ਮਹਾਰਾਜ, ਤੁਸੀਂ ਅੰਗੀਕਾਰ ਕਰੋ। ਉਹਨਾਂ ਅੰਗੀਕਾਰ ਕਰਿਆ, ਹੱਥ ਚ ਫੜ ਲਿਆ, ਭਗਾ ਕੇ ਮਾਰਿਆ ਦਰਿਆ ਚ। ਇਹ ਰੋਣ ਲੱਗ ਗਿਆ ਵੀ ਪਾਰਸ ਤਾਂ ਮਿਲਦਾ ਹੀ ਨਹੀਂ, ਤੁਸੀਂ ਇਹ ਕੀ ਕਰਿਆ? ਮੇਰੀ ਖੁਸ਼ੀ ਤਾਂ ਇਹ ਸੀ ਵੀ ਤੁਸੀਂ ਇਹਨੂੰ ਆਪਣੇ ਕੋਲ ਰੱਖਦੇ। ਉਹ ਕਹਿੰਦੇ ਦੇਖ, ਦਾਨ ਦੇ ਕੇ ਨਾ ਪਿੱਛੇ ਨੀ ਚਿਬੜੀ ਦਾ ਹੁੰਦਾ ਵੀ ਮੈਂ ਕਰਿਆ ਕਰਦਾ ਨੇਕੀ ਕਰ ਦਰਿਆ ਮੈਂ ਦਾਲ। ਜਦ ਇਹ ਹਟਿਆ ਹੀ ਨਾ, ਉਸ ਵੇਲੇ ਕਹਿੰਦੇ ਲੈਣਾ? ਕਹਿੰਦੇ ਹਾਂ। ਕਹਿੰਦੇ ਦਰਿਆ ਨੂੰ ਹੁਕਮ ਕਰਦਾ, ਕਹਿੰਦੇ ਇਸ ਦਾ ਪਾਰਸ ਦੋ। ਦੋ ਹਿੱਸਿਆਂ ਚ ਹੋ ਕੇ ਵਗ ਗਿਆ, ਵਿਚਾਲੇ ਪੱਥਰੇ ਪੱਥਰ ਪਏ। ਕਹਿੰਦੇ ਜਾ ਚੱਕ ਲੈ ਆਪਣਾ ਪਾਰਸ। ਲੋਹਾ ਲੈ ਗਿਆ, ਜਿਹੜਾ ਪੱਥਰ ਚੱਕ ਕੇ ਲਾਵੇ ਸੋਨਾ, ਜਿਹੜਾ ਲਾਵੇ ਸੋਨਾ ਬਣ ਗਿਆ। ਉਹਨੇ ਕਿਹਾ ਸਾਰੇ ਪੱਥਰੇ ਪਾਰਸ ਨੇ, ਸਮਝ ਆ ਗਈ ਗੱਲ। ਕਹਿਣ ਲੱਗਿਆ ਇਹਦੇ ਕੋਲ ਤਾਂ ਕੋਈ ਐਸੀ ਚੀਜ਼ ਹੈ ਜਿਹੜੇ ਜਿਹਦਾ ਕੋਈ ਮੁੱਲ ਹੀ ਨਹੀਂ ਹੈ, ਮੈਂ ਉਹ ਲਵਾਂ। ਉਹਦੇ ਕੋਲ ਫੇਰ ਆ ਗਿਆ, ਕਹਿੰਦੇ ਲਿਆਇਆ ਨਾ ਪਾਰਸ, ਕਹਿੰਦਾ ਜੀ ਉਹ ਮੈਨੂੰ ਤਾਂ ਜਿਹੜੀ ਚੀਜ਼ ਪਾਰਸ ਬਣਾਉਂਦੀ ਹੈ ਨਾ ਬੱਟਿਆਂ ਨੂੰ, ਉਹ ਚਾਹੀਦੀ ਹੈ। ਕਹਿੰਦੇ ਉਹ ਤਾਂ ਤੈਨੂੰ ਸਾਂਭ ਲਏਗਾ। ਕਹਿੰਦਾ ਹਾਂ ਮੈਂ ਉਹਦਾ ਗਾਹਕ ਹੋ ਕੇ ਆਇਆ, ਐਡਾ ਪੰਧ ਕੱਟ ਕੇ ਆਇਆ, ਤੁਸੀਂ ਮੈਨੂੰ ਉਹ ਚੀਜ਼ ਦਿਓ। ਕਹਿੰਦੇ ਉਹ ਤਾਂ ਪਰਮੇਸ਼ਰ ਦਾ ਨਾਮ ਹੈ, ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਿਠਾਏ ਸੇ ਨਾਨਕ ਦਾ ਰੰਗ ਮੰਗ। ਉਹ ਤਾਂ ਪਰਮੇਸ਼ਰ ਦਾ ਨਾਮ ਹੈ ਪਿਆਰਿਆ, ਕਹਿੰਦਾ ਮੈਨੂੰ ਉਹ ਦੇ ਦਿਓ। ਗਾਂ ਸਾਖੀ ਚੱਲਦੀ ਆ ਵੀ ਉਹਨਾਂ ਨੇ ਨਾਮ ਦੇ ਤਾ, ਉਹ ਬੜਾ ਪੀਰ ਹੋਇਆ ਵੱਡਾ। ਉਹਦੀ ਔਲਾਦ 1924 ਥਾਈ ਹਰਿਦੁਆਰ ਕੋਲ ਉਹਨਾਂ ਦਾ ਆਸ਼ਰਮ ਸੀਗਾ ਗੰਗਾ ਦੇ ਵਿੱਚ, ਉੱਥੇ ਜਦ 1924 ਦੇ ਹੜ੍ਹ ਆਏ ਉਹਨਾਂ ਦਾ ਆਸ਼ਰਮ ਵੀ ਰੁੜ ਗਿਆ, ਜਿਹੜਾ ਇੱਕ ਦੋ ਪਿਛਲੇ ਸੀਗੇ ਉਹ ਵੀ ਰੁੜ ਗਏ ਵਿਚਾਰੇ ਖਤਮ ਹੋ। ਮੇਰਾ ਮਤਲਬ ਇਹ ਹੈ ਕਿ ਐਸੀ ਕੀਮਤੀ ਚੀਜ਼ ਸਾਧੂਆਂ ਦੇ ਕੋਲ ਹੁੰਦੀ, ਮੇਰੇ ਕੋਲ ਨਹੀਂ ਹੈ। ਫਿਰ ਤੁਸੀਂ ਕਹੋ, ਮੈਂ ਤਾਂ ਆਪ ਤਲਾਸ਼ ਕਰਦਾ ਫਿਰਦਾ, ਮੈਨੂੰ ਇੱਕ ਸਾਧੂ ਮਿਲਿਆ ਸੀ, ਉਹ ਵਿਛੜੇ ਨਹੀਂ ਹੈਗੇ, ਉਹ ਨਾਲੇ ਨੇ। ਮੈਨੂੰ ਨਹੀਂ ਪਤਾ ਵੀ ਮਹਾਰਾਜ ਚਲੇ ਗਏ, ਸਾਰੇ ਕਹਿੰਦੇ ਨੇ ਚਲੇ ਗਏ, ਮੈਂ ਕਹਿੰਦਾ ਨਹੀਂ ਗਏ, ਉਹ ਤਾਂ ਗਏ ਹੀ ਨਹੀਂ। ਮੇਰੀ ਕੀ ਤਾਕਤ ਸੀ ਮੈਂ ਇੰਡੀਆ ਬੜੇ ਜ਼ਬਾਨ ਦੇ ਵਿੱਚ ਬੋਲ ਸਕਦਾ, ਉਹਦਾ ਸਰੀਰ ਵਿੱਚ ਹੀ ਹੋ ਕੇ ਕੰਮ ਕਰਾ ਰਹੇ ਨੇ। ਮੇਰੇ ਵਰਗਾ 1918 ਦਾ ਮਾਡਲ ਕੰਮ ਕਰ ਰਿਹਾ, ਇਹ ਉਹਨਾਂ ਦੀ ਸੱਤਾ ਹੀ ਆ, ਹੋਰ ਤਾਂ ਕੋਈ ਗੱਲ ਨਹੀਂ ਹੈ। ਸੋ ਉਹ ਚੀਜ਼ ਨੂੰ ਸਮਝੋ ਸਾਧ ਸੰਗਤ ਜੀ, ਤੁਸੀਂ ਜਿਹੜੀ ਮੈਂ ਬੇਨਤੀ ਕਰਦਾ। ਮਰਦਾਨਾ ਕਹਿਣ ਲੱਗਿਆ, ਹੇ ਨਾਨਕ, ਹੇ ਗੁਰੂ ਨਾਨਕ, ਤੁਸੀਂ ਬਹੁਤ ਤਰੀਕਿਆਂ ਦੇ ਨਾਲ ਸਮਝਾਉਂਦੇ ਹੋ ਨਾਮ ਦੇ ਬਾਰੇ, ਪਰ ਇਹ ਸਮਝਦਾ ਨਹੀਂ, ਉੱਥੇ ਫੇਰ ਆ ਜਾਂਦੇ ਨੇ। ਹਰ ਗੱਲ ਅਸੀਂ ਵੀ ਇਵੇਂ ਕਰਦੇ ਜੀ, ਫਲਾਣੇ ਤੋਂ ਨਾਮ ਲਿਆ, ਉਹ ਨਾਮ ਮਿਲਦਾ, ਨਾਮ ਤਾਂ ਤੇਰੇ ਅੰਦਰ ਅੰਦਰ ਖੋਜ, ਅੰਦਰੋਂ ਕੱਢ ਨਾਮ ਨੂੰ, ਤੇਰੇ ਅੰਦਰ ਪਿਆ ਫੁਹਾਰਾ ਹੈ ਅੰਮ੍ਰਿਤ। ਮਹਾਰਾਜ ਕਹਿੰਦੇ ਅੰਮ੍ਰਿਤ ਦਾ ਫੁਹਾਰਾ ਹੈ, ਜਦ ਫੁੱਟ ਪਿਆ ਨਾ ਫਿਰ ਆਪ ਵੀ ਸ਼ਾਂਤ, ਸੰਸਾਰ ਨੂੰ ਵੀ ਸ਼ਾਂਤ ਕਰ ਦੂਗਾ। ਤੂੰ ਸੱਚ ਕਰ, ਅੰਦਰ ਕਰ, ਅੰਦਰ ਕਿਉਂ ਨਹੀਂ ਡੋਲਦਾ, ਬਾਹਰ ਭਾਲਦਾ ਫਿਰਦਾ। ਇੰਨਾ ਤੁਸੀਂ ਮਹਾਰਾਜ ਸਮਝਾਉਂਦੇ ਹੋ। ਮਹਾਰਾਜ ਕਹਿੰਦੇ ਮਰਦਾਨਿਆ, ਸਾਰੇ ਪੂਰੇ ਗਾਹਕ ਨਹੀਂ ਹੁੰਦੇ, ਸਮਝਦੇ ਤਾਂ ਹੈਗੇ ਥੋੜਾ ਥੋੜਾ, ਪਰ ਪੂਰਾ ਕੋਈ ਕੋਈ ਆਉਂਦਾ ਜਿਹਨੇ ਇੱਕਦਮ ਇਹ ਚੀਜ਼ ਨੂੰ ਫੜ ਲੈਣਾ ਹੁੰਦਾ, ਸਮਝ ਆਉਣਾ ਹੁੰਦਾ। ਨਹੀਂ ਮਹਾਰਾਜ, ਉਸ ਵੇਲੇ ਤਾਂ ਸਾਰੇ ਬੜੇ ਟਿਕੇ ਬੈਠੇ ਹੁੰਦੇ ਨੇ। ਉਹ ਕਹਿੰਦੇ ਠੀਕ ਹੈ, ਉਹਨਾਂ ਦੇ ਪੁਰਾਣੇ ਸੰਸਕਾਰ ਨੇ ਨਾ ਅਜੇ ਭਰੇ ਪਏ ਨੇ, ਥੋੜਾ ਲਾਈਟ ਆਉਂਦੀ ਹੈ ਅੰਦਰ, ਚਾਨਣਾ ਆਇਆ, ਚਾਨਣਾ ਇੰਨਾ ਸਮਝੋ ਵੀ ਸੂਰਜ ਵੰਦਨ ਆਇਆ, ਗਿਆਨ ਦਾ ਚਾਨਣਾ ਆਇਆ। ਗੱਲ ਸਮਝ ਚ ਆਈ ਵੀ ਨਾਮ ਨਾਮ ਲਈਏ, ਨਾਮ ਦੇ ਮੰਡਲ ਚ ਪਹੁੰਚੀਏ, ਸਾਰੇ ਦੁੱਖਾਂ ਦਾ ਖਾਤਮਾ। ਪਹਿਲੀ ਅਸ਼ਟਪਦੀ ਪੜ੍ਹੋ, ਸਾਰੀ ਮਹਿਮਾ ਨਾਮ ਦੀ ਹੈ। ਪ੍ਰਭ ਕੈ ਸਿਮਰਨ ਗਰਭ ਨਾ ਬਸਾ, ਪ੍ਰਭ ਕੈ ਸਿਮਰਨ ਦੋਖ ਜਮ ਨਸਾ, ਪ੍ਰਭ ਕੈ ਸਿਮਰਨ ਕਾਲ ਪਰਾਰ। ਕਾਲ ਨੂੰ ਆਏ ਹੋਏ ਨੂੰ ਹਟਾ ਦੇਣਾ ਇਹ ਨਾਮੀਆਂ ਦੇ ਬਸ ਚ ਹੁੰਦਾ, ਵੱਡੇ ਵੱਡਿਆਂ ਦੀ ਤਾਂ ਮੈਂ ਗੱਲ ਨਹੀਂ ਕਰਦਾ। ਮੈਂ ਇੱਕ ਛੋਟੀ ਜਿਹੀ ਗੱਲ ਦੱਸਦਾ ਤੁਹਾਨੂੰ। ਆ ਸਾਧੂਗੜ ਦੇ ਕੋਲ ਇੱਕ ਪਿੰਡ ਹੈ ਦੀਪੁਰ, ਇੱਥੇ ਇੱਕ ਬੀਬੀ ਹੁੰਦੀ ਸੀ 14-24 ਸਾਲ ਦੀ, ਤੇ ਉਹਦਾ ਨਾਮ ਕੀ ਸੀਗਾ, ਆਹ ਮਿੰਦਲ ਹੁੰਦਾ ਹੈ ਜਾਂ ਨਾਮ ਸੀਗਾ ਛੋਟਾ ਜਿਹਾ, ਹੈ ਕੀ ਸੀ, ਹਾਂ ਮੀਤੋ, ਮੀਤੋ ਕਹਿੰਦੇ ਸੀ। ਉਹ ਕਰੀ ਜਾਇਆ ਕਰੇ, ਕਹਿੰਦੀ ਬਾਬਾ ਜੀ ਦਾ ਦੀਵਾਨ ਲੱਗਿਆ, ਭਾਅ ਜੀ ਕਹਿੰਦੇ ਸੀ ਮੈਨੂੰ, ਬਾਬਾ ਜੀ ਤਾਂ ਇੱਥੇ ਕਹਿਣ ਲੱਗੇ, ਉਹ ਉਮਰ ਦੇ ਹਿਸਾਬ ਨਾਲ ਕਹਿੰਦੇ ਨੇ। ਕਹਿੰਦੀ ਭਾਅ ਜੀ ਦਾ ਦੀਵਾਨ ਲੱਗਿਆ ਹੋਇਆ ਫਲਾਣੇ ਪਿੰਡ ਚ, ਉਹ ਇਹਨੂੰ ਕਹਿਣ ਕਮਲੀ ਆਏ। ਉਹ ਆਪਣੇ ਪਿਤਾ ਨੂੰ ਕਹਿੰਦੀ ਮੇਰਾ ਮੰਗਣਾ ਨਾ ਕਰੀ, ਮੈਂ ਨਾ 15 ਹਾਰ ਨੂੰ ਚਲੀ ਜਾਣਾ 24 ਸਾਲ ਦੀ ਹੋ ਕੇ, ਤੇ ਮੇਰਾ ਸੰਜੋਗ ਨੀ ਐਵੇਂ ਦਾ ਘੁੰਮਦਾ। ਫਿਰ ਉਹ ਜਿਸ ਵਕਤ ਦਿਨ ਆਇਆ, ਪਿਤਾ ਨੂੰ ਕਹਿਣ ਲੱਗੀ, ਕਹਿੰਦੀ ਪਿਤਾ ਜੀ ਮੈਂ ਅੱਜ ਚਲੀ ਜਾਣਾ, ਤੁਸੀਂ ਜਾਇਓ ਨਾ। ਉਹ ਕਹਿੰਦਾ ਮੈਂ ਤਾਂ ਰਾਜਪੁਰੇ ਜਾਣਾ, ਮੈਂ ਖਾਦ ਲੈ ਕੇ ਆਉਣਾ, ਧਾਨਾਂ ਨੂੰ ਪਾਉਣਾ, ਤੇਰੀਆਂ ਤਾਂ ਕਮਲੀਆਂ ਦੀਆਂ ਗੱਲਾਂ ਨੇ, ਮੰਗਣਾ ਤੂੰ ਨਹੀਂ ਕਰਨ ਦਿੰਦੀ, ਕੰਮ ਤੂੰ ਨਹੀਂ ਜਾਣ ਦਿੰਦੀ। ਉਹ ਕਹਿੰਦੀ ਸੱਚੀ ਬਾਤ, ਚਲੀ ਜਾ। ਇਹ ਮੈਂ ਛੋਟੀ ਜਿਹੀ ਮਿਸਾਲ ਦੱਸਦਾ ਆਮ ਦ੍ਰਿਸ਼ਟੀ ਦੀ, ਵੱਡੇ ਮਹਾਂਪੁਰਸ਼ਾਂ ਚ ਤਾਂ ਬਹੁਤ ਵੱਡੀਆਂ ਗੱਲਾਂ ਨੇ। ਉਹ ਕਹਿਣ ਲੱਗੇ ਮੈਂ ਤਾਂ ਜਾਣਾ ਭਾਈ, ਮੈਂ ਨਹੀਂ ਰੁਕਣਾ। ਉਹ ਚਲਿਆ ਗਿਆ, ਤੇ ਇਹ ਬੀਬੀ ਨੇ 12 ਵਜੇ ਬਿਸਤਰਾ ਵਿਛਾ ਤਾ। ਇੱਕ ਦਿਨ ਪਹਿਲਾਂ ਮਾਂ ਨੂੰ ਸਾਰੀਆਂ ਚਾਬੀਆਂ ਸੰਭਾਲ ਤੀਆਂ, ਕੜਾਹੀ ਮਾਂਜ ਲਈ ਦੇਗ ਵਾਸਤੇ, ਘਰ ਖੂਬ ਸਾਫ਼ ਕਰਿਆ, ਕੰਧਾਂ ਨਾਲ ਰਹਿਦਾ ਹੁੰਦਾ ਪਾਠ ਕਰੇ ਮੂੰਹ ਕਰਦੇ। ਉਹ ਕਹਿੰਦੀ ਨੀਤੋ ਇਹ ਕਰਦੀ ਹੈ, ਕਹਿੰਦੀ ਬੇਬੇ ਮੈਂ ਕੱਲ ਨੂੰ ਚਲੀ ਜਾਣਾ, ਤੇ ਮੈਂ ਪਾਠ ਕਰਦੀ ਹਾਂ ਵੀ ਇੱਥੇ ਕੋਈ ਨਾ ਮਾੜੀ ਰੂਹ ਨਾ ਅੰਦਰ ਵੜੇ। ਮੈਂ ਘਰ ਦੇ ਅੰਦਰ ਚੌਕਿਰਦ ਹਮਾਰੇ ਰਾਮਕਾਰ, ਮੈਂ ਰਾਮਕਾਰ ਕੱਢ ਲਈ ਹਾਂ, ਅਤਾਲਿਆਂ ਦੀ ਚਾਬੀਆਂ ਸੰਭਾਲ ਲੈ। ਉਹ ਕਹਿੰਦੇ ਨੀਤੋ ਤੂੰ ਤਾਂ ਕਮਲਿਆਂ ਦੀ ਗੱਲ ਕਹਿ ਨਹੀਂ, ਕਮਲਿਆਂ ਮੈਂ ਸੱਚ ਬੋਲਦੀ ਹਾਂ, ਤੁਸੀਂ ਕਮਲੀ ਦੱਸਦੇ ਹੋ। ਉਹ 12 ਵੱਜ ਗਏ, ਪਿੰਡ ਦੇ ਲੋਕ ਆ ਗਏ ਇਕੱਠੇ ਹੋ ਕੇ, ਕਹਿੰਦੇ ਸਵੇਰੇ ਹੀ ਕਹਿ ਆਈ ਮੈਂ ਅੱਜ ਜਾਣਾ, ਸਾਰੇ ਆ ਗਏ। ਉਹ ਆਏ ਹੋਏ ਇਹ ਜੁਕਾਰਾ ਬਣਾਉਣ ਲੱਗ ਗਈ 12 ਵਜੇ। ਉਹ ਕਿਸੇ ਨੂੰ ਦੱਸਿਆ ਨਾ, ਕਹਿੰਦੀ ਬਾਬਾ ਜੀ ਤੁਸੀਂ ਇੱਥੇ ਬਹਿ ਜਾਓ, ਪਰ ਮੇਰੇ ਪਿਤਾ ਜੀ ਅੱਜ ਗਏ ਹੋਏ ਨੇ, ਮੈਂ ਉਹਨਾਂ ਨੂੰ ਦੇਖ ਕੇ ਚੱਲੂੰਗੀ, ਤੁਹਾਨੂੰ ਖੇਚਲ ਤਾਂ ਬਹੁਤ ਹੈ। ਉਹ ਮੰਨ ਗਏ, ਕਹਿੰਦੇ ਚੰਗਾ ਬੀਬਾ ਫਿਰ ਅਸੀਂ 10 ਵਜੇ ਆਵਾਂਗੇ। ਉਹ ਚਲੇ ਗਏ, ਉਹ ਨਾਰਾਜ਼ ਹੋ ਗਈ ਮਾਂ ਨਾਲ, ਕਹਿੰਦੀ ਦੇਖੋ ਪਿਤਾ ਜੀ ਰੁਕਿਆ ਨਹੀਂ ਹੈ, ਤੇ ਬਾਬਾ ਜੀ ਨੂੰ 5 ਸਿੰਘ ਆਏ ਹੋਏ ਸੀ, ਉਹਨਾਂ ਦੇ ਇਹਨਾਂ ਸਾਰਿਆਂ ਨੂੰ ਜਾਣਾ ਪਿਆ। ਉਹਦਾ ਸ਼ਾਮ ਨੂੰ ਆਇਆ ਰਾਜਪੁਰੇ ਤੋਂ। ਉਹ ਮਾਂ ਕਹਿਣ ਲੱਗੀ ਇਹ ਤਾਂ ਸੱਚੀਓ ਤਿਆਰੀ ਕਰੀ ਹੋਈ ਸੀ, ਤੂੰ ਮੰਨਿਆ ਨਹੀਂ ਹੈ, ਹੁਣ ਇਹਨੇ ਮੋੜ ਦਿੱਤੇ ਸਾਰੇ। ਉਹ ਕਹਿਣ ਲੱਗੀ ਹੁਣ ਮੈਂ ਜਾਣਾ, 10 ਵਜੇ ਜਾਊਂ, 10 ਵਜੇ ਦਾ ਟਾਈਮ ਹੈ। ਉਹ 10 ਵਜੇ ਆਪੇ ਹੀ ਕਹਿਣ ਲੱਗੀ ਮੈਨੂੰ ਇੱਕ ਉਲਟੀ ਆਊ, ਘਬਰਾਇਓ ਨਾ, ਉਹ ਤੋਂ ਬਾਅਦ ਮੈਂ ਚਲੀ ਜਾਣਾ। ਉਹ ਉਲਟੀ ਆਈ, ਆਪੇ ਹੀ ਸਵਾਹ ਚੱਕ ਲਈ, ਆਪੇ ਤਵੀ ਦੇ ਪੁੱਠੇ ਪਾਸੇ ਪਾ ਕੇ ਉਲਟੀ ਕਰਕੇ ਆਪੇ ਹੀ ਸਿੱਟਿਆ, ਮੂੰਹ ਤੋਤਾ ਕੁੱਲੀ ਕਰੀ, ਕਹਿੰਦੀ ਹੁਣ ਆਉਣ ਵਾਲੇ ਨੇ, ਆਪੇ ਜੁਕਾਰੇ ਬੁਲਾਉਣ ਲੱਗ ਗਈ। ਉਹ ਸਾਫਤੇ ਪੈ ਗਈ, ਚੁੱਪ ਕਰਕੇ ਤੁਰ ਗਈ। ਫੇਰ ਪਿੰਡ ਨੂੰ ਪਤਾ ਲੱਗਿਆ ਵੀ ਇਹ ਤਾਂ ਸੱਚੀ ਉਹ ਗੱਲ ਕਹਿੰਦੀ ਸੀ, ਉਹ ਬੰਦਗੀ ਕਰਦੀ ਸੀ ਸ਼ੁਰੂ ਤੇ। ਮਹਾਰਾਜ ਕਹਿੰਦੇ ਜਿਹੜਾ ਬੰਦਗੀ ਕਰਦਾ ਨਾ, ਪਰਮੇਸ਼ਰ ਦਾ ਨਾਮ ਜਪਦਾ ਹੈ, ਉਹ ਕਾਲ ਨੂੰ ਰੋਕ ਸਕਦਾ, ਵੀ ਕਹਿ ਸਕਦਾ ਵੀ ਅਜੇ ਨੀ ਮੈਨੂੰ ਫੇਰ ਹੈਗਾ, ਤੂੰ ਠਹਿਰ ਜਾ। ਬਾਬਾ ਕਰਮ ਸਿੰਘ ਦੀ ਹੋਤੀ ਮੈਦਾਨ ਵਾਲਿਆਂ ਨੇ ਸੰਗਤ ਬੁਲਾ ਲਈ। ਉਹ 7 ਦਿਨ ਪਹਿਲਾਂ ਦੱਸਦਾ ਮਹਾਂਪੁਰਸ਼ਾਂ ਦੀ ਦਇਆ ਸੀ ਵੀ ਕਿਉਂ ਫੇਰ ਨਾ ਕਹੇ ਕੋਈ। ਹੁਣ ਮਹਾਰਾਜ ਜੀ ਨੇ ਦੱਸਿਆ ਤਾਂ ਸੀਗਾ, ਪਰ ਰੱਬ ਚ ਮਾਰੀ ਸੀ, ਕਿਸੇ ਤੇ ਸਮਝ ਨਹੀਂ ਸੀ ਆਈ ਰਾਜੇ ਬਾਬਾ ਮਹਾਂਪੁਰਸ਼ਾਂ ਦੀ ਗੱਲ। ਉਹ ਮੈਨੂੰ ਪਤਾ ਜਿਹੜੀ ਰਮਜ ਮਾਰੀ ਸੀ ਉਹਨਾਂ ਨੇ, ਉਹਨਾਂ ਨੇ ਸਾਫ ਇਹ ਦੱਸਤਾ, ਸਾਫ ਦੱਸਿਆ, ਹਜ਼ਾਰਾਂ ਦੀ ਤਾਦਾਦ ਸੰਗਤ ਇਕੱਠੀ ਹੋ ਗਈ। ਉਹ ਬਰਾਗ ਸ਼ੁਰੂ ਹੋ ਗਿਆ, ਬਰਾਗ ਹੋਇਆ ਤਾਂ ਉਹ ਸਹਿਣਾ ਹੋਵੇ, ਕੀਰਤਨ ਹੋਏ ਜਾਵੇ, ਅੱਖਾਂ ਚੋਂ ਜਲ ਜਾਈ ਜਾਵੇ। ਅਖੀਰ ਜਿੱਦਣ ਜਾਣਾ ਸੀ ਉਹ ਦਿਨ ਆ ਗਿਆ, ਤੇ ਸੰਤ ਬਾਬਾ ਲਾਲ ਸਿੰਘ ਜੀ ਛੋਟੇ ਸੰਤ ਸੀਗੇ, ਉਹਨਾਂ ਕੋਲ ਚਲੇ ਗਏ। ਕਹਿੰਦੇ ਬਾਬਾ ਜੀ ਤੁਸੀਂ ਉਹ ਬੇਨਤੀ ਕਰੋ। ਕਹਿੰਦੇ ਚਲੋ ਭਾਈ ਜੀ ਤੁਸੀਂ ਆਏ। ਉਹ ਲੰਗਰ ਵਰਤਾਉਂਦੇ ਸੀ, ਸ੍ਰੀਮਾਨ ਸੀ ਲੰਗਰ ਦੇ। ਉਹ ਜਦੋਂ ਸੰਗਤ ਨੂੰ ਲੈ ਕੇ ਗਏ ਜਾ ਕੇ ਅੱਖਾਂ ਚੋਂ, ਉਹਨਾਂ ਦੇ ਵੀ ਜਲ ਜਾਵੇ, ਮਹਾਰਾਜ ਤੁਸੀਂ ਹੁਣ ਜਾ ਰਹੇ ਹੋ ਚੰਗੇ ਵੱਲੇ ਬੈਠੇ ਹੋ, ਤੁਸੀਂ ਸਮਰੱਥ ਪੁਰਸ਼ ਹੋ। ਕਹਿੰਦੇ ਲਾਲ ਸਿੰਘ ਸਮਰੱਥ ਤਾਂ ਠੀਕ ਹੈ, ਅਸੀਂ ਜਾਈਏ ਨਹੀਂ ਜਾਂਦੇ, 10 ਸਾਲ ਨਹੀਂ ਜਾਂਦੇ, ਪਰ ਜਿਹੜਾ ਪਰਮੇਸ਼ਰ ਦਾ ਨਿਜ਼ਾਮ ਚੱਲ ਰਿਹਾ ਉਹ ਟੁੱਟ ਜੂਗਾ ਸਾਰਾ। ਇਹ ਜ਼ਰੂਰੀ ਨਹੀਂ, ਗੁਰੂ ਨਾਨਕ ਸਾਹਿਬ ਵੀ ਗਏ, ਗੁਰੂ ਵੀ ਗਏ, ਸਭ ਗਏ, ਤੇ ਅਸੀਂ ਕਿਵੇਂ ਤੋੜ ਦਈਏ? ਕਹਿੰਦੇ ਸੰਗਤ ਬਲ ਦੇ। ਕਹਿੰਦੇ ਮੈਂ ਜਾਣਦਾ ਸੰਗਤ ਦਾ ਜੋ ਹਾਲ ਹੈ, ਚੰਗਾ ਜੇ ਇੰਨਾ ਹੀ ਤੈਨੂੰ ਹਮਦਰਦੀ ਹੈ ਤਾਂ ਤੂੰ ਮੇਰੀ ਥਾਂ ਚਲੇ ਜਾ, ਮੈਂ ਤੇਰੀ ਥਾਂ ਆ ਜਾਊਂ, ਤੈਂ 2 ਸਾਲ 2 ਮਹੀਨੇ 2 ਦਿਨ ਨੂੰ ਜਾਣਾ। ਉਹ ਕਹਿੰਦਾ ਹਾਂ ਮਹਾਰਾਜ ਮੈਂ ਤੁਹਾਡੀ ਥਾਂ ਚਲੇ ਜਾਂਦਾ। 4:30 ਵਜੇ ਸਰੀਰ ਛੱਡਣਾ ਸੀ। ਸੰਤ ਲਾਲ ਸਿੰਘ ਨਹਾ ਧੋ ਕੇ ਪਹਿਲਾਂ ਲੰਗਰ ਵਰਤਾਉਂਦੇ ਰਹੇ। 2 ਵਜੇ ਬਾਬਾ ਜੀ ਨੇ ਸੁਨੇਹਾ ਭੇਜਿਆ ਵੀ ਜਾਣ ਦਾ ਟਾਈਮ ਹੋ ਗਿਆ, ਆ ਜਾਓ ਭਾਈ ਤਕੜੇ ਹੋ ਕੇ। ਕਿਸੀ ਨਾਤੇ ਸਫੈਦ ਵਸਤਰ ਪਹਿਨੇ 4 ਵਜੇ ਜਾ ਪਹੁੰਚੇ। 4 ਵਜੇ ਜਾ ਕੇ ਉਹਨਾਂ ਨੇ ਉੱਥੇ ਬੜੇ ਬਰਾਗ ਦੇ ਸ਼ਬਦ ਪੜ੍ਹੇ, ਜਪਜੀ ਸਾਹਿਬ ਦਾ ਪਾਠ ਕਰਿਆ। 4:25 ਦੇ ਉੱਤੇ ਬਖਸ਼ਿਸ਼ ਪੈ ਗਈ। ਕਹਿਣ ਲੱਗੇ ਮੇਰੀਆਂ ਮਹਾਰਾਜ ਭੁੱਲਾਂ ਬਖਸ਼, ਸੋ ਮੈਂ ਹੁਣ ਤੁਹਾਡੀ ਥਾਂ ਜਾਣਾ। ਬਾਬਾ ਜੀ ਕਹਿੰਦੇ 4:30 ਦੇਖੋ ਤਾਂ ਭਾਈ ਲਾਲ ਸੋਹਣੀ ਚਲੇ ਗਏ, ਉੱਥੇ ਬੈਠੇ ਸੀ ਅੰਗਰੇਜ਼ ਜਰਨੈਲ ਫਤਿਹ ਮਲਵਾਨ ਦੀ ਛਾਉਣੀ ਵਾਲੇ, ਉਹ ਵੀ ਘੜੀਆਂ ਦੇਖਦੇ ਸੀ ਵੀ ਕਿਵੇਂ ਚਲੇ ਜਾਣਗੇ। ਉਹ ਜਦ ਦੇਖਿਆ ਉਹ ਸੱਚੀ ਚਲੇ ਗਏ। ਕਹਿ ਲਓ ਭਾਈ ਇਹ ਸਾਡੇ ਥਾਂ ਚਲੇ ਗਏ, ਹੁਣ 2 ਸਾਲ 2 ਮਹੀਨੇ 2 ਦਿਨ ਅਸੀਂ ਰਹਿਣਾ, ਫੇਰ ਨਾ ਹੱਟ ਕਰਿਓ। ਐਵੇਂ 2 ਸਾਲ ਦੇ ਅੰਦਰ ਅੰਦਰ 7 ਗੱਲ ਪੁੱਛਣੀ ਹੈ ਪੁੱਛ ਲਓ, ਜੋ ਲੈਣਾ ਲੈ ਲਓ। ਜਾਂ 2 ਸਾਲ 2 ਮਹੀਨੇ ਹੋ ਗਏ, ਬਾਬਾ ਜੀ ਸਾਹਿਬ ਉਹ ਚਲੇ ਗਏ। ਉੱਥੇ ਇੱਕ ਮਾਈ ਸੀ ਬਿਰਧਾ ਯਾਦ ਕਰਦੀ 90 ਸਾਲ ਦੀ, ਉਹਦੇ ਘਰ ਚਲੇ ਗਏ। ਉਹਦੇ ਕੋਲ ਸੀ ਚੋਲਾ ਬਣਿਆ ਹੋਇਆ, ਕਹਿੰਦੇ ਮਾਤਾ ਚੋਲਾ ਲਿਆ, ਹੁਣ ਤੇਰਾ ਅੰਤ ਪਸੰਦ ਅਸੀਂ ਪਹਿਨਣਾ। ਕਫਣ ਦੇ, ਕਫਣ ਤਾਂ ਕਹਿੰਦੇ ਨਹੀਂ ਹੁੰਦੇ ਮਹਾਂਪੁਰਸ਼, ਉਹ ਕਫਣ ਤਾਂ ਸਾਡੇ ਵਰਗਿਆਂ ਵਾਸਤੇ ਹੀ ਹੁੰਦੇ ਨੇ। ਉਹ ਮਹਾਰਾਜ ਹੀ ਦੱਸਦੇ ਹੁੰਦੇ ਮੈਨੂੰ ਕਦੇ ਕਦੇ, ਕਹਿੰਦੇ ਜਿਸ ਵਕਤ ਸਾਰੀ ਸੰਗਤ ਬਾਹਰ ਬੈਠੀ ਸੀ, ਉਹਨਾਂ ਨੂੰ ਵੱਡੇ ਮਹਾਰਾਜ ਨੇ ਦੱਸਿਆ ਸੀ, ਬਾਬਾ ਅਤਰ ਸਿੰਘ ਜੀ ਨੇ। ਕਹਿੰਦੇ ਜਦ ਦੋ ਵਜੇ ਅਸਮਾਨ ਦੇ ਵਿੱਚ ਲਾਲੀ ਆ ਗਈ ਇੱਕਦਮ ਕਹਿੰਦੇ ਆ ਕੰਨਾਂ ਦੇ ਨਾਲ ਬੇਅੰਤ ਕਿਸਮ ਦੇ ਬਾਜਿਆਂ ਦੀਆਂ ਧੁਨੀਆਂ ਸੁਣਨ ਲੱਗ ਗਈਆਂ, ਸਾਰਿਆਂ ਨੇ ਸੀਸ ਨੂੰ ਮਾਤਾ ਵੀ ਬਾਬਾ ਵੀ ਜਾ ਰਹੇ। ਇਹ ਜਿਹੜੀਆਂ ਅਵਸਥਾਵਾਂ ਨੇ ਇਹ ਤੁਹਾਨੂੰ ਵੀ ਮਿਲ ਸਕਦੀਆਂ, ਮੈਨੂੰ ਵੀ ਮਿਲ ਸਕਦੀਆਂ, ਬੀਬੀਆਂ ਨੂੰ ਵੀ ਮਿਲ ਸਕਦੀਆਂ, ਪਰ ਇਹ ਹੈ ਵੀ ਇਹਦੇ ਵਾਸਤੇ ਜੋ ਉਹਨਾਂ ਨੇ ਕੰਮ ਕਰਿਆ ਉਹ ਸਾਨੂੰ ਕਰਨਾ ਪੈਂਦਾ, ਉਹ ਸੀ ਪਰਮੇਸ਼ਵਰ ਦਾ ਨਾਮ ਜਪਣਾ ਜਿਹਦੇ ਵਾਸਤੇ ਅਸੀਂ ਆਇਆ। ਮਹਾਰਾਜ ਕਹਿੰਦੇ ਪਿਆਰਿਆ ਇਹ ਨਾਮ ਨੂੰ ਸਮਝਦਾ, ਗੁਰੂ ਨਾਨਕ ਕਹਿਣ ਲੱਗੇ ਮਰਦਾਨਿਆ ਨਾਮ ਹੈ ਤਾਂ ਬੜੀ ਉੱਚੀ ਚੀਜ਼, ਪਰ ਇਹ ਸੰਸਾਰ ਸਮਝਦਾ ਨਹੀਂ ਕਿਉਂਕਿ ਹੋਰ ਚੀਜ਼ਾਂ ਦਾ ਕੱਚੀਆਂ ਚੀਜ਼ਾਂ ਦਾ ਵਪਾਰੀ ਆ, ਇਹਦੇ ਸਮਝ ਵਿੱਚ ਨਹੀਂ ਇਹ ਗੱਲ ਆਉਂਦੀ, ਇਹ ਜਾਣ ਨਹੀਂ ਸਕਦਾ ਵੀ ਨਾਮ ਇੰਨੀ ਕੀਮਤੀ ਚੀਜ਼ ਹੈ ਤੇ ਇਹ ਨਹੀਂ ਜਾਣਦਾ ਹੈ। ਜਿਸ ਤਰ੍ਹਾਂ ਦੇ ਨਾਲ ਕੀਮਤੀ ਹੀਰਿਆਂ ਦੀ ਕਦਰ ਨਾਲ ਵੱਡਾ ਚੌੜੀ ਹੁੰਦਾ ਹੈ, ਇਵੇਂ ਜਿਵੇਂ ਨਾਮ ਦੀ ਮਹਿਮਾ ਜਿਹੜੀ ਹੈ ਨਾਮ ਜਪਣ ਵਾਲੇ ਦੇ ਹਿਰਦੇ ਚ ਵਸਦੀ ਹੈ। ਨਾਮ ਕੀ ਮਹਿਮਾ? ਸੰਤ ਹਿਰਦ ਵਸਾ। ਪੁੱਛੋ ਨਾਮਦੇਵ ਜੀ ਨੂੰ, ਕਬੀਰ ਸਾਹਿਬ ਤਿੰਨ ਵਾਰੀ ਨਾਮ ਕਹਾਇਆ ਤੇ ਨਾਰਾਜ਼ ਹੋ ਗਏ ਸੀ ਮਾਤਾ ਲੋਈ ਨਾਲ, ਬੇਟਾ ਨਾਮ ਸਸਤਾ ਲਾ ਤਾ, ਤਿੰਨ ਵਾਰੀ ਕਹਾ ਕੇ ਰੋਗੀ ਦਾ ਰੋਗ ਹਟਾ ਤਾ। ਉਹ ਕਹਿੰਦੀ ਨਹੀਂ ਮਹਾਰਾਜ, ਮੈਂ ਇੱਕ ਵਾਰੀ ਤਾਂ ਉਹਦੇ ਪਾਪਾਂ ਦਾ ਖਾਤਮਾ ਕਰਿਆ, ਦੂਜੇ ਰਾਮ ਦੇ ਨਾਲ ਮੈਂ ਉਹਦਾ ਰੋਗ ਹਟਾਇਆ, ਤੀਜਾ ਰਾਮ ਮੈਂ ਉਹਨੂੰ ਗੁਰਮੰਤਰ ਦਿੱਤਾ, ਇੰਨੀ ਵੀ ਨਹੀਂ ਸੀ ਤਾਂ ਲੇਟ ਕਰਦੇ। ਕਹਿੰਦੇ ਮਰਦਾਨਿਆਂ ਸੰਸਾਰ ਨੂੰ ਦੱਸਦੇ ਆ, ਪਰ ਇਹ ਸੰਸਾਰ ਦੀ ਕਿਉਂਕਿ ਰੁਚੀ ਹੋਰ ਪਾਸੇ ਹੋਣ ਕਰਕੇ ਗੱਲ ਫੜਦੇ ਨਹੀਂ ਹੈਗੇ। ਸੋ ਇਸ ਤਰ੍ਹਾਂ ਦੇ ਨਾਲ ਨਾਮ ਦੀ ਮਹਿਮਾ ਪੁੱਛੋ, ਉਹਨਾਂ ਪਾਪੀਆਂ ਨੂੰ, ਨਰਕਾਂ ਦੇ ਬੰਦਿਆਂ ਨੂੰ ਜਿਹੜੇ ਨਰਕ ਦੇ ਵਿੱਚ ਬਦਲਾ ਰਹੇ ਸੀ। ਰਾਜੇ ਜਨਕ ਨੇ ਇੱਕ ਵਾਰੀ ਨਾਮ ਕਿਹਾ, ਇੱਕ ਵਾਰੀ ਨਾਮ ਉਚਾਰਨ ਨਾਲ ਸਾਰੇ ਨਰਕ ਖਾਲੀ ਹੋ ਗਏ, ਨਰਕੋਂ ਛੁੱਟੇ ਜੀ ਜੰਤ ਕੱਟੀ ਗਲੋ ਸਿਲਕ ਜਮ ਪਤ ਮੁਗਧ ਮੁਗਧ ਨਾਮ ਨੇ ਕੀ ਦੱਸ। ਸੋ ਉਹ ਨਾਮ ਦੇ ਬਾਰੇ ਸੰਤ ਜਸਵੰਤ ਸਿੰਘ ਤੁਹਾਡੇ ਨਾਲ ਗੱਲਬਾਤ ਕਰ ਰਹੇ ਸੀ, ਟਾਈਮ ਥੋੜਾ ਸੀ, ਵਿਆਖਿਆ ਬੜੀ ਲੰਬੀ ਚੌੜੀ ਹੈ। ਸੋ ਉਹਦੇ ਬਾਰੇ ਮਹਾਰਾਜ ਕਹਿੰਦੇ ਉਹਦੇ ਨਾਲ ਬਣਾਏ ਤਾਂ ਇੱਥੇ ਧੰਨ ਧੰਨ ਹੁੰਦੀ ਹੈ ਤੇ ਦਰਗਾਹ ਦੇ ਵਿੱਚ ਧੰਨ ਧੰਨ ਹੁੰਦੀ ਹੈ, ਧੰਨ ਧੰਨ ਕਹੇ ਸਭ ਕੁਝ। ਉੱਥੇ ਐਂ ਨੀ ਕਹਿੰਦੇ ਅਰੇ 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 ਰੇ ਰੇ ਦਰਗੇ ਕਹੇ ਨਾ ਕੋ ਆਓ ਬੈਠ ਆਦਰ ਸ਼ਬਦ, ਜਿਹਦੇ ਪੱਲੇ ਚ ਨਾਮ ਹੈ ਉਹਦਾ ਆਦਰ ਸਤਿਕਾਰ ਹੁੰਦਾ, ਧੰਨ ਧੰਨ ਹੁੰਦੀ ਜਾਂਦੀ ਹੈ, ਬੈਂਡ ਵਾਜੇ ਵੱਜਦੇ ਜਾਂਦੇ। ਮਹਾਰਾਜ ਕਹਿੰਦੇ ਅਲਾਸ, ਅੰਗਰੇਜ਼ੀ ਦਾ ਅੱਖਰ ਹੈ ਅਲਾਸ, ਅਫਸੋਸ, ਇੰਨਾ ਕੁਛ ਦੱਸਣ ਦੇ ਬਾਅਦ ਵੀ ਸੰਸਾਰ ਨਾਮ ਵੱਲ ਨਹੀਂ ਆਉਂਦਾ। ਨਾਮ ਕਿਤੋਂ ਬਾਹਰੋਂ ਨਹੀਂ ਰਹਿਣਾ, ਅੰਦਰੇ ਪਿਆ, ਅੰਦਰ ਖੋਜ ਲਓ, ਖੋਜਣਾ ਹੀ ਹੈ। ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ ਗੋਹਜ ਰਤਨ ਵਿੱਚ ਛੁਪ ਰਹੇ, ਕੋਈ ਗੁਰਮੁਖ ਸੇਵਕ ਕੱਢੇ ਖੋਜ। ਇਹਦੇ ਵਾਸਤੇ ਜੇ ਸ਼ੌਕ ਹੈ ਉਹ ਇਹ ਹੈ ਕਿ ਸਾਨੂੰ ਅੰਮ੍ਰਿਤ ਵੇਲੇ ਜਾਗਣਾ ਪੈਣਾ, ਕਿਉਂਕਿ ਅੰਮ੍ਰਿਤ ਵੇਲਾ ਐਸੀ ਚੀਜ਼ ਹੈ ਜਦ ਸਾਡੇ ਕੰਮਾਂ ਕਾਰਾਂ ਦੀ ਰੁਕਾਵਟ ਨਹੀਂ ਉਹਦੇ ਚ ਪੈਂਦੀ, ਉਹਦੇ ਚ ਅਸੀਂ ਜਾਗਦੇ ਹਾਂ। ਜਾਗ ਕੇ ਬੈਠੋ, ਇਸ਼ਨਾਨ ਕਰੋ, ਬੈਠੋ, ਬੈਠ ਕੇ ਭਜਨ ਕਰੋ। ਹੁਣ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਭਜਨ ਕਿਵੇਂ ਕਰੀਏ, ਮੈਨੂੰ ਕਈ ਸੰਤ ਕਹਿੰਦੇ ਨੇ ਬਈ ਤੁਸੀਂ ਤਾਂ ਸਸਤਾ ਹੀ ਲਟਾਈ ਜਾਂਦੇ ਹੋ, ਨਾ ਮਸਾਂ ਮੈਂ ਸਸਤਾ ਨਾ ਮਹਿੰਗਾ, ਮੈਨੂੰ ਦੀਂਦਾ ਹੀ ਨਹੀਂ, ਮੈਨੂੰ ਤਾਂ ਸਾਰੇ ਮੇਰੇ ਨਾਲ ਚੰਗੇ ਲੱਗਦੇ, ਬਤਾਉਂਦਾ ਨਹੀਂ ਮੈਂ, ਮੈਂ ਕੀ ਦੇਣਾ, ਮੇਰੇ ਕੋਲ ਕੀ ਹੈ ਜਿਹੜਾ ਦੇ ਦੇ। ਆਪਾਂ ਤਾਂ ਇੱਕ ਗੱਲ ਕਰਦੇ ਹਾਂ, ਤਜਰਬੇ ਦੀ ਬਾਤ ਕਰਦੇ ਹਾਂ। ਜੇ ਕੋਈ ਟੀਚਰ ਟੀਚਿੰਗ ਮਾਸਟਰ ਆਪਣੇ ਦਿਖਾਉਂਦਾ ਕਰਕੇ ਐਕਸਰਸਾਈਜ਼, ਉਹ ਇਸ ਕਰਕੇ ਕਰਦਾ ਬਈ ਤੁਸੀਂ ਵੀ ਕਰੋ ਆਪਾਂ ਐਂ ਕਰਕੇ ਠੀਕ ਹੋ ਜਾਣ, ਉਹਦਾ ਘਟਦਾ ਨਹੀਂ ਹੈ ਕੁਛ ਵੀ, ਨਾਮ ਜਪਣ ਵਾਲੇ ਦਾ ਕੁਛ ਨਹੀਂ ਘਟਦਾ। ਮਹਾਰਾਜ ਕਹਿੰਦੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੇ ਔਰਾ ਨਾਮ ਜਪਾ ਲਓ। ਕਹਿੰਦੇ ਜਿਹੜਾ ਆਪ ਜਪਦਾ ਦੂਜਿਆਂ ਨੂੰ ਨਾਮ ਜਪਾਉਂਦਾ, ਮੈਂ ਤਾਂ ਉਹਦੀ ਧੂੜੀ ਮੰਗਦਾ ਫਿਰਦਾ ਸੀ, ਉਹਨੂੰ ਲੁਕੋ ਲਈਏ। ਤੁਸੀਂ ਸਾਰੇ ਗੁਰਸਿੱਖ ਬੈਠੇ ਹੋ, ਗੁਰੂ ਵਾਲੇ ਬੈਠੇ ਹੋ, ਜਿਹੜਾ ਨਹੀਂ ਹੈ ਤਾਂ ਭਾਈ ਗੁਰੂ ਧਾਰਨ ਕਰ ਲਓ। ਸੋ ਐਂ ਕਰਿਆ ਕਰੋ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਕੋਈ ਇਕਾਂਤ ਜਗ੍ਹਾ ਭਾਲ ਲਓ, ਬੈਠੋ ਉੱਥੇ ਹੀ, ਕਿਉਂਕਿ ਉੱਥੇ ਨਾ ਠੋਸ ਵਾਤਾਵਰਨ ਬਣਦਾ। ਮਾੜੇ ਕਮਰੇ ਵਿੱਚ ਮਾੜੇ ਖਿਆਲ ਜਮ੍ਹਾਂ ਹੁੰਦੇ ਨੇ, ਚੰਗੇ ਵਿੱਚ ਚੰਗੇ ਖਿਆਲ ਜਮ੍ਹਾਂ ਹੁੰਦੇ। ਉੱਥੇ ਬੈਠ ਕੇ ਜਿਹੜਾ ਤਰੀਕਾ ਹੈ ਨਾ ਸਹੀ ਨਾਮ ਜਪਣ ਦਾ, ਉਹ ਇਹ ਹੈ ਕਿ ਚੌਂਕੜਾ ਮਾਰੋ, ਸਾਰੇ ਮਾਰੋ ਚੌਂਕੜੇ। ਦੇਖੋ ਮੈਂ ਦੱਸਦਾ ਤੁਹਾਨੂੰ, ਇਹ ਇਸ ਤਰ੍ਹਾਂ ਜਿਵੇਂ ਮੇਰੇ ਬਾਹਰ ਨਾ, ਇਸ ਤਰ੍ਹਾਂ ਕਰ, ਇਹ ਰੀੜ ਦੀ ਹੱਡੀ 90 ਦਰਜੇ ਤੇ ਕਰ, ਸਾਰੇ ਐ ਬਿਲਕੁਲ ਸਿੱਧੀ ਕਰ ਦੇਣ ਵੀ ਤੇ ਰੀੜ ਦੀ ਹੱਡੀ। ਹੁਣ ਕੀ ਕਰੋ ਕੰਮ ਅਗਲਾ, ਉਹ ਹੈ ਬੈਠੋ ਇਹੋ ਜਿਹੇ ਥਾਂ ਜਿੱਥੇ ਲੱਤਾਂ ਨਾ ਥੱਕਣ, ਕੁਰਸੀ ਦੀ ਗੱਦੀ ਰੱਖ ਲਓ ਥੱਲੇ ਲਾ ਕੇ, ਪੈਰ ਥੱਲੇ ਲਾ ਲਓ, ਫਿਰ ਪੈਰ ਥੱਕਦੇ ਨਹੀਂ, ਸਾਧੂਆਂ ਨੇ ਤਾਂ ਸਾਧਨਾ ਕਰੀ ਹੁੰਦੀ ਆ, ਉਹ ਤਾਂ ਗੱਲਾਂ ਹੋਰ, ਆਪਾਂ ਤਾਂ ਗ੍ਰਿਸ਼ਟੀ ਹਾਂ। ਅਸੀਂ ਥੋੜੇ ਥੋੜੇ ਟਾਈਮ ਦੇ ਵਿੱਚ ਬਹੁਤਾ ਲਾਹਾ ਲੈਣਾ ਚਾਹੁੰਦੇ ਹਾਂ, ਉਹ ਇਸ ਤਰ੍ਹਾਂ ਬੈਠ ਜਾਓ। ਹੁਣ ਸਭ ਤੋਂ ਪਹਿਲਾਂ ਸਿਰ ਢਿੱਲਾ ਕਰੋ, ਕਰੋ ਭਾਈ ਬੀਬੀ, ਆਓ ਦਿਮਾਗ ਭਰਿਆ ਪਿਆ ਟੈਨਸ਼ਨ ਦੇ ਨਾਲ, ਇਹਨੂੰ ਢਿੱਲਾ ਕਰ ਦੋ। ਜਦ ਢਿੱਲਾ ਹੋਇਆ ਪਤਾ ਲੱਗ ਜਾਂਦਾ ਵੀ ਹੁਣ ਢਿੱਲਾ, ਫਿਰ ਮੱਥਾ ਢਿੱਲਾ ਕਰ ਦੋ, ਅੱਖਾਂ ਢਿੱਲੀਆਂ ਕਰ ਲਓ, ਕੰਨ ਕਰ ਦੋ, ਮੂੰਹ ਢਿੱਲਾ ਕਰ ਲਓ, ਮੋਢੇ ਕਰ ਲਓ, ਫਿਰ ਬੱਖੀਆਂ ਢਿੱਲੀਆਂ ਕਰ ਲਓ, ਲੱਤਾਂ ਕਰ ਲਓ, ਪੈਰਾਂ ਤੱਕ ਚਲੇ ਜਾਓ। ਲੇਕਿਨ ਸਧਾਈ ਚ ਫਰਕ ਨਾ ਪਵੇ। ਹੁਣ ਇਹਦੇ ਚ ਤੁਸੀਂ ਦੇਖੋ ਵੀ ਸਵਾਸ ਅੰਦਰ ਨੂੰ ਆਉਂਦਾ ਤੇ ਬਾਹਰ ਨੂੰ ਜਾਂਦਾ। ਆਹ ਤੁਸੀਂ ਇੱਕ ਮਿੰਟ ਦੇਖੋ ਸਾਰੇ, ਪਤਾ ਲੱਗ ਗਿਆ ਸਾਰਿਆਂ ਨੂੰ ਵੀ ਸਾਹ ਅੰਦਰ ਨੂੰ ਜਾਂਦਾ ਬਾਹਰ ਨੂੰ ਜਾਂਦਾ। ਮੈਂ ਅਮਰੀਕਾ ਚ ਕਿੱਥੋਂ ਐਵੇਂ ਗੱਲ ਕਰ ਰਿਹਾ ਸੀ, ਇੱਕ ਬੀਬੀ ਉੱਠ ਕੇ ਖੜੀ ਹੋ ਗਈ, ਕਹਿੰਦੀ ਜੀ ਮੈਨੂੰ ਨੀ ਪਤਾ ਲੱਗਦਾ ਵੀ ਸਾਹ ਅੰਦਰ ਨੂੰ ਜਾਂਦਾ ਤੇ ਬਾਹਰ ਨੂੰ ਆਉਂਦਾ। ਅੱਛਾ ਤੂੰ ਐਂ ਕਰ ਨੱਕ ਬੰਦ ਕਰ, ਉਹਦਾ ਨੱਕ ਬੰਦਾ ਮੂੰਹ ਨਾ ਖੋਲੀ, ਐਂ ਕਰਿਆ ਦੌੜ ਵੀ ਆਇਆ, ਮਗਰ ਹੁਣ ਅੰਦਰ ਨੂੰ ਜਾਂਦਾ ਕਿ ਨਹੀਂ, ਕਹਿੰਦੇ ਹਾਂ ਇਹ ਤਾਂ ਜਾਂਦਾ। ਆਹੀ ਮੈਂ ਪੁੱਛਿਆ, ਇੰਨਾ ਅਸੀਂ ਆਪਣੇ ਸਰੀਰ ਤੋਂ ਬੇਖਬਰ। ਇਹ ਵਿੱਚ ਤੁਸੀਂ ਉਹਦਾ ਤਰੀਕਾ ਹੁੰਦਾ ਵੀ ਸੁਰਤ ਨਾਲ ਜਿਹੜੀ ਖਿੰਡੀ ਹੋਈ ਆ ਇੱਥੇ ਕੰਸੈਂਟਰੇਟ ਕਰ ਲਓ, ਇੱਥੇ ਨੱਕ ਤੇ, ਇੱਥੇ ਪਹਿਰੇਦਾਰ ਬਣ ਕੇ ਖੜ ਜਾਓ ਵੀ ਦੇਖੋ ਹੁਣ ਅੰਦਰ ਨੂੰ ਜਾ ਰਿਹਾ, ਹੁਣ ਬਾਹਰ ਨੂੰ ਜਾ ਰਿਹਾ। ਇਹ ਵੀ ਬਾਤ ਕਰੋ ਵੀ ਦੋਹਾਂ ਨਥਣਿਆਂ ਤੇ ਜਾ ਰਿਹਾ ਕਿ ਇੱਕ ਵਿੱਚ ਹੀ ਜਾ ਰਿਹਾ। ਇੰਨਾ ਹੀ ਕੰਮ ਹੈ ਸਾਰਾ, ਰਹਿਣਾ ਸਿੱਧੇ ਹੈ, ਢਿੱਲੇ ਨਹੀਂ ਹੋਣਾ, ਐਂ ਨਹੀਂ ਗਰਦਨ ਕਰਨੀ, ਐਂ ਨਹੀਂ ਕਰਨੀ, ਇੱਥੇ ਨੀਂਦ ਆ ਜਾਂਦੀ ਹੈ, ਤੁੰਦਰਾ ਪੈ ਜਾਂਦੀ ਹੈ, ਬਿਲਕੁਲ ਸਿੱਧਾ ਜਿੰਨਾ ਚਿਰ। ਹੁਣ ਜਿਹੜਾ ਅੰਦਰ ਨੂੰ ਜਾਂਦਾ ਨਾ ਸਾਹ, ਇਹਦੇ ਦੋ ਤਰੀਕੇ ਨੇ, ਜਿਹੜਾ ਚੱਲ ਜਾਵੇ ਚਲਾ ਲਓ। ਇੱਕ ਤਾਂ ਇਹ ਵੀ ਉਹ ਅੰਦਰ ਨੂੰ ਜਾਂਦੇ ਨਾ ਕਹਿ ਦੋ ਸਤਨਾਮ, ਜਾਂ ਬਾਹਰ ਨੂੰ ਮੁੜਿਆ ਕਹਿ ਦੋ ਵਾਹਿਗੁਰੂ, ਜਾਂ ਇਹ ਕਰੋ ਬਈ ਵਾਹਿਗੁਰੂ ਦਾ ਹੀ ਦੋ ਹਿੱਸੇ ਕਰ ਲਓ, ਅੱਧਾ ਹਿੱਸਾ ਅੰਦਰ ਨੂੰ ਲੈ ਜਾਓ, ਵਾਹਿਗੁਰੂ ਬਾਹਰ ਨੂੰ। ਜਦੋਂ ਮੈਂ ਬੋਲੂੰਗਾ ਮੇਰੇ ਨਾਲ ਸਾਰੇ ਬੋਲਿਓ, ਫਿਰ ਆਪਾਂ ਥੋੜਾ ਦੋ ਇੱਕ ਦੋ ਮਿੰਟ ਚੁੱਪ ਕਰਕੇ ਨਾ ਉਹ ਧੁਨ ਅੰਦਰ ਸੁਣਨੀ ਹੈ ਜਿਹੜੀ ਆਪਾਂ ਬਣਾਉਣੀ ਹੈ। ਮੇਰੇ ਨਾਲ ਬੋਲਿਓ ਸਾਰੇ, ਵਾਹਿਗੁਰੂ, ਫਿਰ ਬੋਲੇ ਇਹ ਤੁਸੀਂ ਨਾ 15 ਮਿੰਟ ਬੈਠ ਕੇ ਕਰ ਲਿਆ ਕਰੋ ਮਿਨੀਮਮ ਟਾਈਮ। ਇਹਦੇ ਚ ਮਨ ਨਾ ਕਿਤੇ ਜਾਣ ਦੋ, ਮਨ ਵਾਲਾ ਸਵਾਲ ਔਖਾ, ਕੱਲ ਵੀ ਮੈਂ ਦੱਸਿਆ ਸੀ। ਇੱਕ ਤਾਂ ਇਹ ਹੈ ਕਿ ਵਾਹਿਗੁਰੂ ਜਿਹੜਾ ਨਾ ਇਹ ਨਿਸ਼ਚੇ ਚ ਲਿਆਓ ਵੀ ਇਹ ਮੇਰੇ ਅੰਦਰ ਬਾਹਰ ਚਾਰੇ ਪਾਸੇ ਉਹ ਜੋਤ ਹੈ, ਜਿਮੀ ਜ਼ਮਾਨ ਕੇ ਵਿੱਚ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਹਰ ਹੈ ਨਾ ਬਾਹਰ ਘਾਟ। ਨਿਸ਼ਚੇ ਚੋ ਵੀ ਮੇਰਾ ਗੁਰੂ ਨਾਨਕ ਮੇਰੇ ਨਾਲ ਹੈ, ਫਿਰ ਤੁਸੀਂ ਹਾਜ਼ਰੀ ਦੇ ਵਿੱਚ ਨਾਮ ਜਪੋ। ਇਹ ਨਾਮ ਇੰਨਾ ਫਲੀਭੂਤ ਹੋ ਜਾਏਗਾ ਨਾ, ਮਹਾਰਾਜ ਤਾਂ ਕਹਿੰਦੇ ਇੱਕ ਵਾਰੀ ਜੇ ਕਹਿ ਦਿੰਦਾ ਇੱਕ ਵਾਰੀ ਇੱਕ ਚਿੱਤ ਜੇ ਇੱਕ ਛਿਨ ਤੇ ਆਇਓ ਕਾਲ ਪਾਸ ਕੇ ਵਿੱਚ ਨਾ ਆਇਓ, ਕਿਹੜਾ ਬੰਦਾ ਜਿਹੜਾ ਇਹਨੂੰ ਰੱਦ ਕਰ ਦੂਗਾ? ਸਿਰਫ ਇੱਕ ਵਾਰੀ ਸਾਰੀ ਜ਼ਿੰਦਗੀ ਜੇ ਇੱਕ ਵਾਰੀ ਨਾਮ ਕਹਿਤਾ, ਇੱਕ ਚਿੱਤ ਹੋ ਕੇ ਕਾਲੇ ਦੀ ਗੱਲ ਦੇ ਵਿੱਚ ਫਾਸੀ ਪਈ, ਇਹ ਜਮਾਂ ਦੀ ਘੱਟ ਜਾਏਗੀ। ਅਜਾ ਮਲਕੋ ਅੰਤ ਕਾਲ ਮੇ ਨਾਰਾਇਣ ਸੁਧ ਆਈ, ਇੱਕ ਸਵਾਸ ਬਾਕੀ ਬਚਿਆ ਸੀ ਉਹਦਾ। ਉਸ ਵੇਲੇ ਨਾਰਾਇਣ ਦੀ ਸੁਧ ਆ ਗਈ, ਸੁਧ ਆ ਗਈ, ਹੋਸ਼ ਆ ਗਈ ਰੱਬ ਦੀ, ਵੀ ਮੇਰੇ ਨਾਲ ਆਇਆ। ਉਹ ਪੁੱਤਰ ਨੂੰ ਹਾਕ ਮਾਰਦਾ ਮਾਰਦਾ ਨਾਰਾਇਣ ਨੂੰ ਮਾਰ ਬੈਠਿਆ। ਪੁੱਤਰ ਅਜਾਮਲ ਪ੍ਰੀਤ ਪੁੱਤਰ ਪ੍ਰਤਕੀਨੀ ਕਰ ਨਾਰਾਇਣ ਬੁਲਾਵੇ, ਮੇਰੇ ਠਾਕਰ ਕੇ ਮਨ ਭਾਈ ਭਾਰ ਨਹੀਂ, ਉਹ ਕਿਤੇ ਦੂਰ ਹੈ। ਜਮ ਤੰਕਰ ਮਾਰ ਗੁਜ਼ਾਰੇ, ਇਕਦਮ ਜਮ ਜਿਹੜੇ ਫਰਦੇ ਸੀ ਉਹਨੂੰ ਮਹਾਂ ਪਾਪੀ ਜਿਹਨੂੰ ਕਹਿੰਦੇ ਸੀ ਨਠਾ ਦਿੱਤੇ ਮਾਰ ਮਾਰ ਕੇ। ਹੁਣ ਤੁਸੀਂ ਸਾਰੇ ਗੁਰੂ ਦਾ ਸਿੱਖ ਹੈ, ਬੀਬੀਆਂ ਵੀ ਤੁਸੀਂ ਵੀ, ਵਿਸ਼ਵਾਸ ਚ ਰਹੋ, ਛੋਟਾ ਵਿਸ਼ਵਾਸ ਨਾ ਕਰੋ ਵੀ ਅਸੀਂ ਨਰਕਾਂ ਨੂੰ ਜਾਵਾਂਗੇ। ਹਾਂ, ਆਪਣੇ ਜੀਵਨ ਨੂੰ ਉੱਚਾ ਚੁੱਕੋ, ਨਿੰਦਿਆ ਨਾ ਕਰੋ, ਚੁਗਲੀ ਨਾ ਕਰੋ, ਈਰਖਾ ਨਾ ਕਰੋ, ਕੁਦਿਆ ਨਾ ਕਰੋ, ਹਿੰਸਾ ਨਾ ਕਰੋ, ਇਹਨਾਂ ਚੀਜ਼ਾਂ ਤੇ ਬਚੋ ਜਿਹਨਾਂ ਨੂੰ ਮਾੜੇ ਕਰਮ ਕਹਿੰਦੇ ਨੇ, ਚੰਗੇ ਕਰਮ ਕਰੋ। ਮੈਂ ਤੁਹਾਨੂੰ ਵਿਸ਼ਵਾਸ ਦਵਾਉਣਾ ਵੀ ਤੁਹਾਡੇ ਵਿੱਚੋਂ ਕੋਈ ਵੀ ਧਰਮ ਦਾ ਚਿੰਦੇ ਨਹੀਂ ਜਾਏਗਾ, ਬਿਲਕੁਲ ਇਹ ਬਿਲਕੁਲ ਮੈਂ ਸੱਚਮਾਪ ਕਹਿੰਦਾ, ਕੋਈ ਨਹੀਂ ਜਾਏਗਾ, ਇੱਕ ਵੀ ਬੰਦਾ ਨਹੀਂ ਜਾਏਗਾ। ਆਪ ਗੁਣ ਛੱਡ ਦੋ ਜਿਹੜੇ ਗੁਰੂ ਗ੍ਰੰਥ ਸਾਹਿਬ ਚ ਕਹੇ ਨੇ। ਸੋ ਇਹਦੇ ਨਾਲ ਕਿਉਂਕਿ ਧਰਮਰਾਜ ਨੂੰ ਸਖ਼ਤ ਹੁਕਮ ਦਿੱਤਾ ਹੋਇਆ, ਧਰਮਰਾਜ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ, ਜਿਹੜੇ ਨਿੰਦਿਆ ਚੁਗਲੀਆਂ ਕਰਦੇ ਫਿਰਦੇ ਨੇ ਇਹ ਤੇਰੇ ਕੋਲ ਆਉਣਗੇ, ਜਿਹੜੇ ਰੁੱਖ ਰੱਖਦੇ ਨੇ ਸਤਸੰਗ ਚਾਹੁੰਦੇ ਨੇ, ਕਿੰਨੇ ਫਲ ਤੁਹਾਨੂੰ ਮਿਲ ਗਿਆ, ਜਿੰਨੇ ਕਦਮ ਚੱਲ ਕੇ ਆਏ ਸਾਰੇ ਜਗ ਮਿਲ ਗਿਆ, ਇੱਥੇ ਬੈਠ ਕੇ ਰੱਬ ਦਾ ਨਾਂ ਰੱਬ ਦੀ ਗੱਲ ਸੁਣੀ ਹੈ, ਕਈ ਕੋਟ ਕੇ ਜਗ ਫਲਾ ਸੁਣ ਗਾਵਨ ਹਾਰੇ ਰਾਮ, ਕਈ ਕਰੋੜ ਜੱਗਾਂ ਦਾ ਫਲ ਤੁਸੀਂ ਕਮਾ ਲਿਆ, ਧਰਮਰਾਜ ਦੀ ਕੀ ਤਾਕਤ ਹੈ ਵੀ ਤੁਹਾਡੇ ਉੱਤੇ ਹੁਕਮ ਕਰ ਦੇਵੇ? ਧਰਮਰਾਜ ਤਾਂ ਇਹ ਕਹਿੰਦਾ ਹੈ ਬਈ ਮੇਰੇ ਤੂੰ ਆ ਗਿਆ ਤਾਂ ਨਾਨਕ ਧਰਮ ਐਸੇ ਜਵੇ ਕੀ ਤੁਨ ਭਵਨ ਪੁਨੀਤ, ਉਹ ਤਾਂ ਮੇਰਾ ਆ ਕੇ ਭਵਨ ਪਵਿੱਤਰ ਕਰ ਗਿਆ। ਇੱਥੇ ਤੱਕ ਗੁਰੂ ਗ੍ਰੰਥ ਸਾਹਿਬ ਚ ਰਿਆਇਤ ਦਿੱਤੀ ਹੋਈ ਹੈ ਕਿ ਜੇ ਕੋ ਜੀ ਕਹੇ ਉਹਨਾਂ ਕੋ ਤਿੰਨ ਜਮਕੀ ਦਲ ਬਣਾਈ, ਸੰਤਾਂ ਨੂੰ ਸੱਚੇ ਦਿਲ ਨਾਲ ਤੁਸੀਂ ਜੀ ਕਹਿ ਕੇ ਬੁਲਾ ਲਓ, ਜਮਦੂਤ ਨਾਲ ਕਦੇ ਵੀ ਆਊਗਾ। ਉਸੇ ਵੇਲੇ ਦੀਵਾਰ ਕਰ ਦਿੱਤਾ ਜਮਦੂਤ ਨੂੰ ਵੀ ਤੂੰ ਨਹੀਂ ਆ ਸਕਦਾ। ਸੋ ਹੌਸਲੇ ਚ ਰਹੋ, ਚੜ੍ਹਦੀ ਕਲਾ ਚ ਰਹੋ, ਗੁਰੂ ਦੇ ਨਾਲ ਪਿਆਰ ਪਾਓ, ਕੰਮ ਕਰੋ ਜੀ ਭਰ ਕੇ, ਖੇਤੀਆਂ ਕਰੋ, ਨੌਕਰੀਆਂ ਕਰੋ, ਪੜ੍ਹਾਓ ਲਿਖਾਓ, ਡਾਕਟਰੀਆਂ ਕਰੋ, ਜੋ ਕਰਨਾ ਕਰੋ, ਡਿਊਟੀ ਸਮਝ ਕੇ ਕਰੋ। ਲੇਕਿਨ ਇਹ ਨਿਸ਼ਚੈ ਚ ਰਹੋ ਵੀ ਜਮਦੂਤ ਮੇਰੇ ਕੋਲ ਨਹੀਂ ਆਉਣਾ ਹੈਗਾ, ਮੈਂ ਤਾਂ ਗੁਰੂ ਦਾ ਆਪਣੇ ਗੁਰੂ ਨਾਨਕ ਸਾਹਿਬ ਨਾਲ ਮੇਰਾ ਹਰ ਵਕਤ ਬੇਤੀ ਲੱਗੀ ਰਹਿੰਦੀ ਹੈ, ਮੈਂ ਤਾਂ ਸਿੱਧਾ ਉਹਨਾਂ ਦੇ ਕੋਲ ਜਾਣਾ, ਬਿਲਕੁਲ ਤੁਸੀਂ ਗੁਰੂ ਨਾਨਕ ਸਾਹਿਬ ਕੋਲ ਜਾਓਗੇ। ਸੋ ਇਸ ਤਰ੍ਹਾਂ ਦੇ ਨਾਲ ਅਸੀਂ ਆਏ ਹਾਂ ਨਾਮ ਜਪਣ ਵਾਸਤੇ, ਨਾਮ ਦਾ ਤੋਸਾ ਜਮ੍ਹਾਂ ਕਰ ਲਓ। ਇਹ ਜਿਹੜੀ ਗੱਲ ਕਹਿੰਦੇ ਨੇ ਨਾ ਸੰਤ ਵੀ ਅਧਿਕਾਰ ਨਹੀਂ ਹੈ, ਉਹ ਗੱਲ ਗਾਹਾਂ ਹੈ, ਉਹ ਤੁਹਾਡੀ ਸਮਝ ਨਹੀਂ ਆਉਣੀ ਕਿਸੇ ਵੀ, ਜੇ ਮੈਂ ਉਹ ਗੱਲ ਦੱਸੀ ਵੀ ਅਧਿਕਾਰ ਕੀ ਨਹੀਂ, ਉਹਦਾ ਅਧਿਕਾਰ ਹੁੰਦਾ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਕਿਸ ਗੁਰਸਿੱਖ ਗੁਰਉਪਦੇਸ਼ ਸੁਣਾਵੇ, ਉਹ ਤਾਂ ਫਿਰ ਰੱਬ ਬਣਾ ਦਿੰਦਾ ਉਹਨੂੰ। ਉਹਨੂੰ ਆਖਰੀ ਹੁੰਦੀ ਹੈ ਅਵਸਥਾ, ਪਹਿਲੀ ਅਵਸਥਾ ਨੂੰ ਕਹਿੰਦੇ ਨੇ ਮੰਜ਼ਲੇ ਤਲਾਸ਼, ਦੂਸਰਾ ਡੰਡਾ ਹੁੰਦਾ ਮੰਜ਼ਲੇ ਇਸ਼ਕ ਪਿਆਰ, ਤੀਸਰਾ ਹੁੰਦਾ ਮੰਜ਼ਲੇ ਮਾਰਫਤ, ਰੱਬ ਦੀਆਂ ਗੱਲਾਂ ਕਰਨੀਆਂ ਵੀ ਉਹ ਸਾਰੇ ਪਰਿਪੂਰਨ, ਚੌਥਾ ਹੋਇਆ ਕਰਦਾ ਮੰਜ਼ਲੇ ਮਹਿਬੀਅਤ, ਜਿਹਨੂੰ ਨਿਬਲ ਕਹਿੰਦੇ ਨੇ, ਨਾਮ ਜਪ ਕੇ ਜਦ ਤੁਸੀਂ ਐਂ ਨਿਬਲਾਵੋਗੇ ਨਾ 15 ਮਿੰਟ ਬੈਠ ਕੇ ਦੇਖ ਲਓ ਮੇਰੇ ਕਹੇ ਤੇ, ਮਨ ਨਾਲ ਦੌੜਨ ਦਿਓ, ਤੁਹਾਡੀ ਲਿਵ ਲੱਗਣੀ ਸ਼ੁਰੂ ਹੋ ਜੂ, ਆਪਣੇ ਆਪ ਨਾਮ ਨੇ ਉੱਥੇ ਨੂੰ ਉੱਪਰ ਨੂੰ ਖਿੱਚਣਾ, ਨਾਮ ਕਿਤੇ ਐਵੇਂ ਤਾਂ ਨਹੀਂ ਚੀਜ਼ ਹੈਗੀ। ਉਹ ਜਦ ਸ਼ਬਦ ਤੁਸੀਂ ਉਹ ਜਪਿਆ, ਮੰਤਰ ਹੈ ਸ਼ਬਦ, ਉਹ ਮੰਤਰ ਕਰਦਾ ਕੀ ਹੈ, ਵਾਹਿਗੁਰੂ ਗੁਰਮੰਤਰ ਹੈ, ਜਪ ਹੋਮਾ ਕੋਈ, ਜਿਹੜੇ ਆਮ ਮੰਤਰ ਨੇ ਇੱਥੇ ਮੈਨੂੰ ਕਹਿੰਦੇ ਨੇ ਜੀ ਤੁਸੀਂ ਕਿਹਾ ਵੀ ਆਹ ਜਪਜੀ ਸਾਹਿਬ ਦੇ ਪਾਠ ਕਰ ਲੈਣ, ਉਹ ਰਾਜੀ ਹੋ ਗਏ ਬੰਦੇ, ਬਿਮਾਰ ਰਾਜੀ ਹੋ ਜਾਂਦੇ ਨੇ, ਇਹੋ ਜਿਹੇ ਰਾਜੀ ਹੁੰਦੇ ਨੇ ਜਿਹਨਾਂ ਦਾ ਰਾਜੀ ਹੋਣ ਡਾਕਟਰ ਨੇ ਜਵਾਬ ਦਿੱਤਾ। ਇਹ ਤਾਂ ਸਭ ਤੋਂ ਵੱਡਾ ਮੰਤਰ ਹੈ ਜਿਹੜਾ ਵਾਹਿਗੁਰੂ ਮੰਤਰ, ਇਹਦੇ ਨਾਲ ਬਿਰਤੀ ਲਾਓ ਤੁਸੀਂ, ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਤਾਂ ਹੈਗੀ ਪਹਿਲੀ ਮੰਜ਼ਿਲ, ਪਹਿਲੀ ਪੌੜੀ, ਇੱਥੇ ਚਲੋ ਪੈਰ ਧਰੋ ਤਾਂ ਦਾ ਕਿਤੇ ਫੇਲ ਆ ਜੂਗਾ। ਸੋ ਇਸ ਤਰ੍ਹਾਂ ਮੰਜ਼ਿਲੇ ਮਹਿਬੀਅਤ ਹੁੰਦੀ ਹੈ ਜਿਹਨੂੰ ਲੇਵ ਦੀ ਅਵਸਥਾ ਕਹਿੰਦੇ ਨੇ, ਚੌਥੀ ਹੋਇਆ ਕਰਦੀ ਹੈ ਮੰਜ਼ਿਲੇ ਮਹਿਬੀਅਤ, ਉਹ ਕਹਿੰਦਾ ਵੀ ਮੈਂ ਨਹੀਂ ਹਾਂ ਮੈਂ ਨਾਹੀਂ, ਪ੍ਰਭ ਸਭ ਕੁਛ ਤੇਰਾ, ਈਗ ਹੈ ਨਿਰਗੁਣ ਹੋਊਗਾ ਸਰਗੁਣ ਕੇਵਲ ਘੱਟ ਵਿੱਚ ਸੁਆਮੀ ਮੇਰਾ, ਇਹ ਤਾਂ ਵਾਹਿਗੁਰੂ ਹੈ ਮੈਂ ਨਹੀਂ, ਇਹਨੂੰ ਮਹਿਬੀਅਤ ਕਹਿੰਦੇ ਨੇ। ਇਹਦੇ ਅੱਗੇ ਮੰਜ਼ਲੇ ਹੈਰਾਨ ਆਉਂਦੀ ਹੈ ਜਿਹਨੂੰ ਨੂਰ ਕਹਿੰਦੇ ਨੇ ਜਾਂ ਸਮਾਧ ਕਹਿੰਦੇ ਨੇ, ਇਹਦੇ ਵਿੱਚ ਆਦਮੀ ਝੂਮਣੀਆਂ ਲੈਂਦਾ, ਇਹ ਆਨੰਦ ਦੀ ਸਮਾਧੀ ਹੈ, ਚੌਥੀ ਸਮਾਧੀ ਹੁੰਦੀ ਹੈ, ਤੀਸਰੀ ਚੌਥੀ ਹੋਇਆ ਕਰਦੇ ਅਸਮ ਦੀ, ਜਿਹਦੇ ਚ ਆਪਣਾ ਗਿਆਨ ਹੁੰਦਾ ਵੀ ਮੈਂ ਕੌਣ ਹਾਂ। ਇਹਦੇ ਬਾਅਦ ਆਖਰੀ ਇੱਕ ਮੰਜ਼ਿਲ ਰਹਿ ਜਾਂਦੀ ਹੈ ਜਿਹੜੀ ਸੰਤ ਤੇ ਬਗੈਰ ਨਹੀਂ ਚੱਲਦੀ। ਉੱਥੇ ਸੰਤ ਦੇਖਦੇ ਨੇ ਵੀ ਅਧਿਕਾਰੀ ਹੈ ਕਿ ਨਹੀਂ। ਬਾਬੇ ਫਰੀਦ ਨੇ ਜਦ ਡੇਲਾ ਕੱਢ ਕੇ ਦੇਖਤਾ ਫਿਰ ਪਤਾ ਲੱਗਿਆ, ਫਿਰ ਮਹਾਤਮਾ ਨੇ ਦੇਖਿਆ ਵੀ ਅਧਿਕਾਰੀ ਹੈ ਤਾਂ ਉਹਨੂੰ ਦਿੱਤਾ। ਭਾਈ ਮੰਜ਼ਿਲ ਖੂਹ ਦੇ ਵਿੱਚ ਗਿਰ ਕੇ ਗੁੱਸਾ ਨਹੀਂ ਕਰਿਆ ਕੋਈ ਵੀ, ਲੰਗਰ ਚੋਂ ਪ੍ਰਸ਼ਾਦਾ ਉਹਦਾ ਬੰਦ ਕਰ ਦਿੱਤਾ, ਟੱਬਰ ਸਾਰਾ ਵਿਕ ਗਿਆ, ਸਭ ਕੁਝ ਖੇਰੂੰ ਖੇਰੂ ਹੋ ਗਿਆ, ਗੁਰੂ ਨਾਲੋਂ ਮੁੱਖ ਨਹੀਂ ਮੋੜਿਆ ਤੇ ਵਿੱਚ ਪਿਆ ਵੀ ਕਹਿੰਦਾ ਮੈਂ ਗੁਰੂ ਅਰਜਨ ਸਾਹਿਬ ਦਾ ਅਧਨਾ ਜਾਂ ਸਿੱਖ ਹਾਂ। ਫਿਰ ਗੁਰੂ ਦਿਆਲ ਹੋਇਆ, ਗੁਰੂ ਨੇ ਦਿਆਲ ਹੋ ਕੇ ਆਪਣਾ ਹੀ ਰੂਪ ਬਣਾ ਲਿਆ। ਮਹਾਰਾਜ ਕਹਿੰਦੇ ਜਿਹੜਾ ਇਹ ਅਵਸਥਾ ਹੈ ਨਾ ਉਹ ਅਸੀਂ ਖਾਲਸਾ ਕਹਿੰਦੇ ਹਾਂ ਉਹਨੂੰ, ਐਵੇਂ ਨਾ ਨਾਂ ਨਾਲ ਖਾਲਸਾ ਲਿਖਿਆ ਕਰੋ। ਆਤਮ ਰਸ ਜੇ ਜਹਾਂ ਦੀ ਸੋ ਹੈ ਖਾਲਸ ਦੇ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਹੀਂ ਪਏ। ਉੱਥੇ ਗੁਰੂ ਆਪਣੇ ਬਰਾਬਰ ਬਣਾ ਲੈਂਦਾ, ਉਹਨੂੰ ਦੱਸ ਦਿੰਦਾ ਵੀ ਮੈਂ ਵੀ ਤੂੰ ਵੀ ਆਪ ਸਾਰੇ ਪਰਮੇਸ਼ਰ। ਇਹ ਅਧਿਕਾਰੀ ਕੋਲ ਹੁੰਦਾ, ਅਧਿਕਾਰੀ ਨੂੰ ਸਾਹਮਣੇ ਬਿਠਾ ਕੇ ਗੁਰੂ ਕਰਦਾ। ਬਾਕੀ ਆ ਜਿਹੜਾ ਅਸੀਂ ਦੱਸਦੇ ਹਾਂ ਤਾਂ ਤੁਹਾਨੂੰ ਸਬਕ ਦਿੰਦੇ ਹਾਂ ਉੜੇ ਆੜੇ ਦਾ, ਤੁਸੀਂ ਇਹਨੂੰ ਪਕਾਓ ਭਾਈ। ਇਹਦੇ ਚ ਮੇਰਾ ਨੀ ਕੁਛ ਵੀ ਘਟਦਾ, ਮੇਰੇ ਤੋਂ ਗੁਰੂ ਦਿਆਲ ਹੁੰਦਾ ਵੀ ਤੂੰ ਸਾਰਿਆਂ ਨੂੰ ਦੱਸਦਾ ਮੇਰੇ ਜਪੋ ਨਾਮ। ਸਾਡੀ ਵੀ ਸੇਵਾ ਪ੍ਰਵਾਨ ਪੈਂਦੀ ਹੈ, ਤੁਹਾਡੇ ਕੋਲ ਵੀ ਪੈਂਦੀ ਹੈ, ਗੁਰੂ ਕੋਲ ਬਹੁਤੀ ਪੈਂਦੀ ਹੈ। ਸੋ ਇਸ ਕਰਕੇ ਮੇਰੀ ਬੇਨਤੀ ਹੈ ਵੀ ਪਤਾ ਨੀ ਨਦੀ ਨਾਲ ਸੰਜੋਗੀ ਮੇਲੇ ਮੈਂ ਤਾਂ ਇਸਕੀ ਚੜ੍ਹਾਈ ਕਰ ਜਾਣਾ ਸੀ ਤੇ ਮਹਾਰਾਜ ਨੇ ਹੋਰ ਲੀਜ਼ ਤਾਂ ਮੈਨੂੰ ਵਧਾ ਦਿੱਤਾ। 83 ਹੋ ਗਏ, ਆ ਜੂਨ ਵਿੱਚ 83 ਹੋ ਜਾਣੇ। 83 ਸਾਲ ਦੇ ਬੁੜੇ ਬੰਦਿਆਂ ਤੋਂ ਨਹੀਂ ਹਿੰਦੇ। ਇੱਥੇ ਮੈਂ ਆਇਆ, ਮੈਂ ਦੇਖਿਆ ਇੱਥੇ ਤੇਜਾ ਸਿੰਘ ਨਹੀਂ ਹੁੰਦੇ। ਹੁਣ ਤਾਂ ਮੈਨੂੰ ਪਤਾ ਨਹੀਂ, ਮੈਂ ਕਿਹਾ ਤੇਜਾ ਸਿੰਘ ਆਪਣੇ ਨਾਲ ਜਿਹੜੇ ਪੜ੍ਹਦੇ ਹੁੰਦੇ ਕਿਹੜੇ ਕਿਹੜੇ ਹੈਗੇ? ਉਹ ਸਾਤੇ ਇੱਕ ਜਮਾਤ ਮੂਹਰੇ ਸੀ। ਕਹਿੰਦਾ ਬਲਿਆਮ ਸਿਆਹ ਆਪਣੇ ਨਾਲ ਜਿਹੜੇ ਪੜ੍ਹਦੇ ਸੀ ਉਹਨਾਂ ਦੀ ਤਾਂ ਗੱਲ ਨਾ ਕਰ, ਜਿਹੜੇ ਆਪਾਂ ਤੇ 4 ਸਾਲ ਪਿੱਛੇ ਸੀ ਉਹ ਵੀ ਕਹਿੰਦਾ ਚੱਲ ਗਏ ਸਾਰੇ, ਇੱਕ ਤੂੰ ਰਹਿ ਗਿਆ ਇੱਕ ਮੈਂ ਰਹਿ ਗਿਆ। ਮਹਾ ਤਾਂ ਫਿਰ ਮੈਂ ਤੋਂ ਉੱਠਦਾ ਸੀਨੀਅਰ ਸਟੂਡੈਂਟ ਸੀਨੀਅਰ ਸਿਟੀਜ਼ਨ ਸਾਰੇ ਤੋਂ ਉੱਪਰ ਆ, ਫਿਰ ਮੈਨੂੰ ਬਾਬਾ ਜੀ ਕਹਿ ਲੈਣ ਕੋਈ ਮੈਨੂੰ ਫਰਕ ਨਹੀਂ ਪੈਂਦਾ। ਸੋ ਇਸ ਕਰਕੇ ਆਪਣਾ ਮੇਲ ਹੁੰਦਾ ਸਾਲ ਤੇ ਬਾਅਦ। ਬਾਕੀ ਨੇ ਸਤਸੰਗ, ਮੈਂ ਹੁਣ ਕੀਰਤਨ ਤਾਂ ਨਹੀਂ ਕਰਦਾ। ਬਹੁਤ ਸਾਰੇ ਪ੍ਰੇਮੀ ਕਹਿੰਦੇ ਨੇ ਵੀ ਕੀਰਤਨ ਨਹੀਂ ਕਰਦੇ, ਕੀਰਤਨ ਤੋਂ ਮੈਂ 4 ਗੁਣਾ ਗੱਲਾਂ ਕਰਦੇ ਨਾਲ ਕਹਿਣਾ, ਪਰ ਕੀਰਤਨ ਦਾ ਆਪਣਾ ਆਨੰਦ ਹੈ। ਉਹ ਇਹ ਆ ਵੀ ਮੇਰੇ ਛਾਤੀ ਦਾ ਨਾ ਇਹਨਾਂ ਨੇ ਕੱਟ ਕੇ ਬਾਈਪਾਸ ਕਰਨ ਵੇਲੇ ਐਂ ਹਾਲਾਤ ਕਰਕੇ ਹਾਰਟ ਬਾਹਰ ਕਰ ਲਿਆ ਸੀ, ਇਹਦੇ ਚ ਤਾਰਾਂ ਪਾਈਆਂ ਹੋਈਆਂ ਨੇ। ਇਹ ਜਵਾਨ ਦੇ ਤਾਂ 5-6 ਮਹੀਨੇ ਚਰਬੀ ਆ ਜਾਂਦੀ ਹੈ, ਸਾਡੇ ਵਰਗੇ ਜਿਹੜੇ ਸਰੀਰ ਨੇ ਇਹਨਾਂ ਚ ਹੋ ਸਕਦਾ 8 ਮਹੀਨੇ 10 ਮਹੀਨੇ ਰਹੇ। ਤੇ ਜਦ ਕੀਰਤਨ ਕਰੀ ਤਾਂ ਛਾਤੀ ਦਾ ਪੂਰਾ ਜ਼ੋਰ ਲੱਗਦਾ, ਕੋਈ ਐਵੇਂ ਮੈਂ ਵਿਆਜੀ ਖੜੀ ਕਰ ਲਈ ਡਾਕਟਰ ਵੀ ਨਾਰਾਜ਼ ਹੋਣਗੇ ਵੀ ਤੁਸੀਂ ਕੀਰਤਨ ਕਿਉਂ ਕਰਿਆ। ਸੋ ਇਸ ਕਰਕੇ ਮੈਂ ਹਾਲੇ ਕੀਰਤਨ ਨਹੀਂ ਕਰਦਾ, ਪਰ ਮੈਨੂੰ ਇਹ ਪਤਾ ਹੈ ਵੀ ਮਹਾਰਾਜ ਮੈਨੂੰ ਨਾ ਐਨਰਜੀ ਦੇ ਰਿਹਾ, ਸਰੀਰ ਮੇਰਾ ਅੱਗੇ ਨਾਲੋਂ ਤਕੜਾ ਹੈ। ਅੱਗੇ ਮੈਂ ਕਦੇ ਲੰਗਰ ਚ ਪ੍ਰਸ਼ਾਦਾ ਨਹੀਂ ਛਕਦਾ, ਹੁਣ ਮੈਂ ਆ ਕੇ ਪਹਿਲਾਂ ਪ੍ਰਸ਼ਾਦਾ ਛਕਦਾ ਕਿਉਂਕਿ ਮੇਰਾ ਠੀਕ ਹੋ ਗਿਆ, ਸਾਰਾ ਸਰੀਰ ਮੇਰਾ ਕੰਮ ਕਰਨ ਲੱਗ। ਤੇ ਮੈਨੂੰ ਉਮੀਦ ਹੈ ਕਿ ਮਹਾਰਾਜ ਨੇ ਜੇ ਐਵੇਂ ਜਿਵੇਂ ਰੱਖਿਆ ਤਾਂ ਆਉਂਦੇ ਸਾਲ ਆਪਾਂ ਫੇਰ ਮਿਲਾਂਗੇ। ਉਹਨਾਂ ਦੀ ਜੇ ਕਿਰਪਾ ਹੋਈ ਤਾਂ ਫਿਰ ਮੈਂ ਇੱਥੇ ਕੀਰਤਨ ਵੀ ਕਰੂੰਗਾ। ਸੋ ਹੁਣ ਬਹੁਤ ਸਾਰੇ ਆਪਾਂ ਬੇਨਤੀਆਂ ਕਰ ਚੁੱਕੇ ਹਾਂ ਤੇ ਮੈਂ ਤਾਂ ਬੇਸਬਾ ਹੀ ਬੋਲਿਆ, ਪਤਾ ਨੀ ਘੰਟੇ ਤੋਂ ਸਵਾ ਘੰਟਾ ਡੇਢ ਹੋ ਗਿਆ, ਪਰ ਜਿਹੜਾ ਕੁਛ ਮੈਂ ਕਿਹਾ ਤੁਸੀਂ ਯਾਦ ਰੱਖਿਓ। ਬਿਲਕੁਲ ਮੇਰੀ ਬੇਨਤੀ ਹੈ, ਮੈਂ ਇਹਨੂੰ ਨਾ ਭੁੱਲਿਓ, ਮੈਂ ਪਿਆਰ ਕਰਦਾ ਤੁਹਾਨੂੰ ਦਿਲੋਂ, ਸੱਚੇ ਦਿਲ ਨਾਲ ਕਰਦਾ ਕਰਦਾ ਤਾਂ ਮੈਂ ਸਾਰਿਆਂ ਨੂੰ ਹਾਂ, ਪਰ ਇੱਥੋਂ ਮੈਂ ਮਿੱਟੀ ਲਈ ਹੋਈ ਹੈ, ਮੈਂ ਤੁਹਾਨੂੰ ਜ਼ਿਆਦਾ ਕਰਦਾ ਇਲਾਕੇ ਨੂੰ। ਤੁਸੀਂ ਮੇਰੀ ਗੱਲ ਕਰ ਲਓ, ਇਹ ਮੰਨ ਲਓ ਜੇ ਇੱਕ ਵੀ ਬੰਦਾ ਨਾ ਧਰਮਰਾਜ ਕੋਲ ਗਿਆ ਉੱਥੇ ਮੈਨੂੰ ਗਾਲਾਂ ਕੱਢਿਓ ਵੀ ਤੂੰ ਐਂ ਕਹਿੰਦਾ ਸੀਗਾ, ਬਿਲਕੁਲ ਨਹੀਂ ਜਾਂਦਾ, ਵਿਸ਼ਵਾਸ ਰੱਖੋ ਇਸ ਚੀਜ਼ ਤੇ। ਬਾਕੀ ਆਪਣਾ ਜਿਹੜਾ ਅੱਜ ਥਾਈ ਹੋ ਗਿਆ ਹੋ ਗਿਆ, ਗਾਣ ਸੰਭਲ ਕੇ ਚੱਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।